ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਨੱਚਦਾ ਪੰਜਾਬ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦਿਨ ਮੰਗਲਵਾਰ ਹੋ ਗਿਆ ਜੀ, ਅੱਜ 30 ਤਰੀਕ ਹੋ ਗਈ ਹੈ ਤੇ ਟਾਈਮ ਹੋ ਗਿਆ ਜੀ 3:50। ਮੰਗਲਵਾਰ ਦਾ ਦਿਨ ਹੈ ਤੇ ਤੁਹਾਡੀ ਸੇਵਾ ਲਈ 2 ਘੰਟੇ ਦੇ ਵਿੱਚ ਅਸੀਂ ਹਾਜ਼ਰ ਹੋ ਗਏ ਹਾਂ ਤੇ ਨਾਲ ਨਾਲ ਕੁਝ ਸ਼ਾਇਰੋ ਸ਼ਾਇਰੀ ਵੀ ਹੋਏਗੀ, ਗੀਤ ਸੰਗੀਤ ਹੋਏਗਾ ਤੇ ਪੰਜਾਬ ਤੋਂ ਸਵਰਨ ਸਿੰਘ ਟਹਿਣਾ ਹੁਣੇ ਵੀ ਜੁੜ ਜਾਣਗੇ, ਪਰਮਵੀਰ ਬਾਠ ਹੁਣੇ ਹੋਣਗੇ ਤੇ ਨਾਲ ਨਾਲ ਸਰਦਾਰ ਪਰਮਿੰਦਰ ਸਿੰਘ ਪਾਪਾ ਟੋਡੇ ਵੀ ਸਟੂਡੀਓ ਦੇ ਵਿੱਚ ਹੋਣਗੇ ਜੀ। ਜ਼ਰੂਰ ਗੱਲਾਂ ਬਾਤਾਂ ਹੋਣਗੀਆਂ ਤੇ ਲਓ ਸਭ ਤੋਂ ਪਹਿਲਾਂ ਹਰਭਜਨ ਮਾਨ ਦੀ ਹੀ ਗੱਲ ਕਰ ਲੈਂਦੇ ਹਾਂ ਜੋ ਕਿ ਬਹੁਤ ਬਿਹਤਰੀਨ ਗੀਤ ਜਿਹੜੇ ਸਟੇਜ ਦੇ ਉੱਤੇ ਇਸ ਐਤਵਾਰ ਨੂੰ ਸ਼ਨੀਵਾਰ ਨੂੰ ਸੁਣਨ ਮਿਲੇ, ਸੋ ਵਧੀਆ ਸ਼ੋ ਰਿਹਾ। ਸੋ ਬਹੁਤ ਬਹੁਤ ਧੰਨਵਾਦ ਸਾਰੇ ਹੀ ਸਹਿਯੋਗੀਆਂ ਦਾ, ਸਾਰੇ ਹੀ ਪ੍ਰਮੋਟਰਸ ਦਾ ਕਿ ਇਹ ਵਧੀਆ ਸ਼ੋ ਜਿਹੜਾ ਹੈ, ਵਧੀਆ ਕਲਾਕਾਰ ਜਿਹੜੇ ਨੇ ਇਹਨਾਂ ਨੂੰ ਸਨਮਾਨਿਆ ਵੀ ਗਿਆ ਪਾਰਲੀਮੈਂਟ ਦੇ ਵਿੱਚ। ਅੱਗੇ ਚੱਲ ਕੇ ਜ਼ਰੂਰ ਗੱਲਾਂ ਬਾਤਾਂ ਕਰਦੇ ਰਹਾਂਗੇ, ਸੁਣਦੇ ਹਾਂ ਫਿਰ ਹਰਭਜਨ ਮਾਨ ਨੂੰ ਨੱਚਦਾ ਪੰਜਾਬ ਪ੍ਰੋਗਰਾਮ।
ਪਰਦੇਸੀ ਵਾਸਤਿਆਂ ਤੁਹਾਡੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਦੇ ਨਾਲ ਜੋੜੀ ਰੱਖਦੀ ਹੈ ਵਿਰਸਾ ਅਕੈਡਮੀ ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 ਵਜੇ। ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 021-0813634 ਤੇ ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 021-9944-58 ਤੇ। ਵਿਰਸਾ ਅਕੈਡਮੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਟੂਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-44-58 ਜਾਂ ਫਿਰ 9 2 1 2 9 5 6 3।
ਆਵਾਜ਼ ਦੀ ਦੁਨੀਆ ਦੇ ਦੇਖੇ ਤੇ ਅਣਦੇਖੇ ਦੋਸਤਾਂ ਨੂੰ ਇੱਕ ਵਾਰ ਫੇਰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਦਾ ਅਦਬ ਭਰਿਆ ਸਲਾਮ ਕਬੂਲ ਹੋਵੇ। ਪੰਜਾਬੀ ਮੂਲ ਦੇ ਗਜ਼ਲਗੋ ਕਰਮਜੀਤ ਆਖਲੀਆ ਜਿਹੜੇ ਕਿ ਇੱਥੇ ਆਕਲੈਂਡ ਦੇ ਵਿੱਚ ਹੀ ਵੱਸਦੇ ਨੇ, ਉਹਨਾਂ ਦੀ ਇੱਕ ਗਜ਼ਲ ਤੁਹਾਡੀ ਪੇਸ਼ੇ ਨਜ਼ਰ ਹੈ। ਬੜੀ ਮੁਸ਼ਕਲ ਹੈ ਪਰ ਕਰਕੇ ਹਿਫਾਜ਼ਤ ਸਾਂਭ ਰੱਖੀ ਹੈ, ਮੈਂ ਤੇਰੇ ਸ਼ਹਿਰ ਵਿੱਚ ਹੁਣ ਤੱਕ ਸ਼ਰਾਫਤ ਸਾਂਭ ਰੱਖੀ ਹੈ। ਕਰੋਗੇ ਕੀ ਗਿਲਾ ਇਹਨਾਂ ਵਰਗਲਾਏ ਜੁਗਨੂਆਂ ਉੱਤੇ, ਚਿਰਾਗਾਂ ਨੇ ਹੀ ਜਦ ਥੱਲੇ ਜ਼ਲਾਲਤ ਸਾਂਭ ਰੱਖੀ ਹੈ। ਜੇ ਵੱਖ ਹੈ ਨਜ਼ਰੀਆ ਅਕਸਰ ਦਲੀਲਾਂ ਤਲਖ ਹੋ ਜਾਵਣ, ਮਜ਼ਾ ਹੈ ਬਹਿਸ ਵਿੱਚ ਵੀ ਜੇ ਲਿਆਕਤ ਸਾਂਭ ਰੱਖੀ ਹੈ। ਮੇਰੇ ਸਭ ਤੋਹਫਿਆਂ ਦਾ ਹਾਲ ਹੈ ਉਸ ਮਕਬਰੇ ਵਰਗਾ, ਇਬਾਦਤ ਗੁੰਮ ਗਈ ਜਿੱਥੋਂ ਇਮਾਰਤ ਸਾਂਭ ਰੱਖੀ ਹੈ। ਤੜਪਦਾ ਮਰ ਗਿਆ ਵਿਹੜੇ ਚ ਇੱਕ ਮੰਜੇ ਪੁਰਾਣੇ ਤੇ, ਜਿਹਨੂੰ ਨਹੀਂ ਸਾਂਭਿਆ ਉਸਦੀ ਵਸੀਅਤ ਸਾਂਭ ਰੱਖੀ ਹੈ। ਕਰਮ ਸੁਣਿਆ ਉਹ ਹੁਣ ਵੀ ਉੱਡਦਿਆਂ ਦੇ ਖੰਭ ਗਿਣ ਦਿੰਦਾ, ਉਹਨੇ ਹਾਸਲ ਜੋ ਕੀਤੀ ਸੀ ਮੁਹਾਰਤ ਸਾਂਭ ਰੱਖੀ।
ਬਿਲਕੁਲ, ਇੱਕ ਵਾਰ ਫੇਰ ਸਵਾਗਤ ਹੈ ਜੀ ਤੁਹਾਡਾ ਨੱਚਦਾ ਪੰਜਾਬ ਪ੍ਰੋਗਰਾਮ ਦੇ ਉੱਤੇ ਤੇ ਹਾਣੀਆਂ ਦਾ ਤਿਆਂ ਤਿਆਣੀਆਂ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਵੀ ਸਵਾਗਤ ਹੈ ਤੇ ਨਾਲ ਨਾਲ ਸਰਦਾਰ ਪਰਮਿੰਦਰ ਸਿੰਘ ਜੀ ਵੀ ਸਟੂਡੀਓ ਦੇ ਹਾਜ਼ਰ ਨੇ, ਉਹਨਾਂ ਨੂੰ ਜੀ ਆ ਕੇ ਪਰਮਿੰਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਵੱਡੇ ਵੀਰ ਸਰਦਾਰ ਅਮਰੀਕ ਸਿੰਘ ਜੀ ਤੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਜਿੱਥੇ ਤੱਕ ਆਵਾਜ਼ ਜਾਂਦੀ ਹੈ। ਮੰਗਲਵਾਰ ਬਾਅਦ ਦੁਪਹਿਰ ਦੀਆਂ ਮਹਿਫਲਾਂ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਸਵਾਗਤ। ਪਹਿਲਾਂ ਗੀਤ ਚੱਲ ਰਿਹਾ ਸੀ ਨੀਵੇਂ ਨੀਵੇਂ ਝੌਂਪੜੇ, ਔਰ ਬਹੁਤ ਖੂਬਸੂਰਤ ਖਿਆਲ ਦੋਵਾਂ ਭਰਾਵਾਂ ਨੇ ਗੁਰਸੇਵਕ ਤੇ ਹਰਭਜਨ ਮਾਨ ਉਹਨਾਂ ਨੇ ਸਤਰੰਗੀ ਪੀਂਘ ਦੇ ਵਿੱਚੋਂ ਇਸ ਕਲਾਮ ਨੂੰ ਅਸੀਂ ਲਿਆ ਸੀ। ਡਾਕਟਰ ਜਗਤਾਰ ਨੇ ਬਹੁਤ ਖੂਬ ਗੱਲ ਲਿਖੀ ਸੀ ਕਿ ਟਾਟਾਂ ਨੂੰ ਤਰਸੇ ਜਦ ਕਬੀਲਾ ਮੇਰਾ, ਟਾਟਾਂ ਨੂੰ ਤਰਸੇ ਜਦ ਕਬੀਲਾ ਮੇਰਾ, ਕੀ ਕਰਾਂਗਾ ਸਨਮਾਨ ਚ ਦਸ਼ਾਲਾ ਲੈ ਕੇ। ਸੋ ਇਹ ਗੱਲ ਜਿਹੜੀ ਹੱਕ ਤੇ ਸੱਚ ਦੀ, ਇਹਨੂੰ ਗਾਹੇ ਬਗਾਹੇ ਭਾਵੇਂ ਕਿ ਅੱਜ ਦੀ ਦੁਨੀਆਂ ਦੇ ਵਿੱਚ ਲੋਕ ਖੁਸ਼ਕ ਵਿਸ਼ੇ ਦੇ ਤੌਰ ਤੇ ਦੇਖਦੇ ਨੇ, ਲੇਕਿਨ ਇਹ ਵੀ ਹੋਣੀ ਜ਼ਰੂਰੀ ਹੈ। ਔਰ ਬਹਾਨੇ ਨਾਲ ਬੰਦਾ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿੰਦਾ, ਕਿਉਂਕਿ ਅਸੀਂ ਸਾਰੇ ਹੀ ਉੱਥੋਂ ਬਹੁਤ ਆਰਥਿਕਤਾ ਦੇ ਭੰਨੇ ਹੋਏ ਮਜਬੂਰੀ ਵੱਸ ਇੱਥੇ ਪ੍ਰਵਾਸੀ ਹੋਏ ਹਾਂ। ਸਾਡੇ ਵਿੱਚੋਂ ਬਹੁਤੇ ਕਈ ਸ਼ੌਕੀਨ ਵੀ ਮੇਰੇ ਵਰਗੇ, ਲੇਕਿਨ ਮਜਬੂਰੀ 'ਚ ਬਹੁਤੇ ਜਿਹੜੇ ਪ੍ਰਵਾਸੀ ਆ ਉਹਨਾਂ ਨੂੰ ਜਿਹੜਾ ਪ੍ਰਦੇਸ਼ ਦਾ ਰੁੱਖ ਕਰਨਾ ਪਿਆ। ਬਹੁਤ ਸਾਰੇ ਅਜਿਹੇ ਮੁੱਦੇ ਨੇ ਜਿਨ੍ਹਾਂ ਉੱਤੇ ਅੱਗੇ ਚੱਲਦਿਆਂ ਅਸੀਂ ਜਨਾਬ ਸਵਰਨ ਸਿੰਘ ਟਹਿਣਾ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਜਲੰਧਰ ਸਟੂਡੀਓ ਤੋਂ। ਪਰਮਵੀਰ ਬਾਠ ਉਹਨਾਂ ਦੇ ਨਾਲ ਗੱਲਾਂ ਬਾਤਾਂ ਹੋਣਗੀਆਂ ਨਿਊਜ਼ੀਲੈਂਡ ਦੀਆਂ ਸਥਾਨਕ ਖਬਰਾਂ ਦੇ ਉੱਤੇ, ਅਤੇ ਇਸ ਤੋਂ ਇਲਾਵਾ ਆਕਲੈਂਡ ਸਿਟੀ ਕੌਂਸਲ ਜਿਹੜੀ ਕਿ ਸੁਪਰ ਸਿਟੀ ਹੈ, ਇਸ ਦੇ ਲੋਕਲ ਬੋਰਡ ਦੇ ਇਲੈਕਸ਼ਨ ਬਿਲਕੁਲ ਨਜ਼ਦੀਕ ਆ ਗਏ ਨੇ
ਜੀ।
ਸੋ ਉਹਦੇ ਲਈ ਨੋਮੀਨੇਸ਼ਨ ਵਗੈਰਾ ਦਾ ਜਿਹੜਾ ਪ੍ਰੋਸੈਸ ਚੱਲ ਰਿਹਾ, ਸਾਡੀ ਕੋਸ਼ਿਸ਼ ਹੈ ਅਸੀਂ ਵੱਖ ਵੱਖ ਸਮਿਆਂ ਦੇ ਉੱਤੇ ਸਰਦਾਰ ਖੜਕ ਸਿੰਘ ਸਿੱਧੂ, ਬੀਬਾ ਬਲਜੀਤ ਕੌਰ ਪੰਨੂ ਅਤੇ ਡਾਕਟਰ ਅਸ਼ਰਫ ਚੌਧਰੀ ਅਤੇ ਨਾਲ ਨਾਲ ਨੌਜਵਾਨ ਸ਼ੈਲ ਕੌਸ਼ਲ ਅਤੇ ਹੋ ਸਕਿਆ ਤੇ ਕ੍ਰਾਈਸਟ ਚਰਚ ਤੋਂ ਨਰਿੰਦਰ ਸਿੰਘ ਵੜੈਚ, ਜਿਨ੍ਹਾਂ ਨੇ ਕ੍ਰਾਈਸਟ ਚਰਚ ਮੈਸੇਕਰ ਦੇ ਦੌਰਾਨ ਬਹੁਤ ਵਧੀਆ ਭੂਮਿਕਾ ਨਿਭਾਈ, ਇਨਸਾਨੀਅਤ ਨਾਤੇ ਉਹਨਾਂ ਨੇ ਬਹੁਤ ਸ਼ਾਨਦਾਰ ਕਾਰਗੁਜ਼ਾਰੀ ਇੱਥੇ ਦਿਖਾਈ ਹੈ। ਸੋ ਇਹ ਸਾਰੇ ਜਿਹੜੇ ਕੈਂਡੀਡੇਟਸ ਨੇ, ਇਸ ਸਬੱਬ ਵਾਲੀ ਗੱਲ ਹੈ ਕਿ ਸਾਰੇ ਦੇ ਸਾਰੇ ਲੇਬਰ ਵੱਲੋਂ ਹੀ ਮੈਦਾਨ ਦੇ ਵਿੱਚ ਉਤਰੇ ਹੋਏ ਨੇ। ਇਹਨਾਂ ਦੇ ਨਾਲ ਅਸੀਂ ਸਮੇਂ ਸਮੇਂ ਸਿਰ ਸੰਖੇਪ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਨੇ ਆਉਂਦੀਆਂ ਚੋਣਾਂ ਦੇ ਮੱਦੇਨਜ਼ਰ ਕਰਦੇ ਚੱਲਾਂਗੇ, ਤੇ ਪੰਜਾਬ ਦੇ ਘਟਨਾ ਚੱਕਰ ਉੱਤੇ ਵੀ ਵਿੱਚ ਵਿਚਾਲੇ ਜ਼ਰੂਰ ਗੱਲਾਂ ਬਾਤਾਂ ਹੋਣਗੀਆਂ। ਨਿਊਜ਼ੀਲੈਂਡ ਦੇ ਵਿੱਚ ਵੀ ਖੂਨ ਖਰਾਬਾ ਕਾਫੀ ਹੋ ਰਿਹਾ, ਔਰ ਉਸ ਦੀਆਂ ਜਾਣਕਾਰੀਆਂ ਵੀ ਜਿਹੜੀਆਂ ਤੁਹਾਡੇ ਤੱਕ ਅਸੀਂ, ਕਿਉਂਕਿ ਘਰੇਲੂ ਹਿੰਸਾ ਦੇ ਮਾਮਲੇ ਬਹੁਤ ਜ਼ਿਆਦਾ ਜ਼ੋਰ ਫੜ ਗਿਆ ਸੋ ਇਹ ਸਾਰੇ ਮਾਮਲੇ ਉੱਤੇ ਵੀ ਗੱਲਾਂ ਬਾਤਾਂ ਜਿਹੜੀਆਂ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਜ਼ਰੂਰ ਕਰਦੇ ਚੱਲਾਂਗੇ ਔਰ ਇਸ ਪ੍ਰੋਗਰਾਮ ਦੇ ਦੌਰਾਨ ਤੁਸੀਂ ਸ਼ਮੂਲੀਅਤ ਕਰਨੀ ਹੋਵੇ 09 ਕੋਡ ਲਗਾਉਣਾ ਜੇਕਰ ਔਕਲੈਂਡ ਦੇ ਬਾਹਰੋਂ ਕਾਲ ਕਰਦੇ ਹੋ ਨਹੀਂ ਤਾਂ ਫਿਰ 8501581500 ਉਹੀ ਪੁਰਾਣਾ ਨੰਬਰ ਹੈ ਜੀ 20 ਸਾਲ ਹੋ ਗਏ ਭਾਜੀ ਨੂੰ ਇਸ ਪ੍ਰੋਗਰਾਮ ਦੇ ਉੱਤੇ ਤੁਹਾਡ੾ ਰੂਬਰੂ ਹੁੰਦੇ ਆ ਪ੍ਰੋਗਰਾਮ ਦਾ ਨਾਂ ਹੈ ਜੀ ਨੱਚਦਾ ਪੰਜਾਬ 3:50 ਤੋਂ ਲੈ ਕੇ 5:50 ਤੱਕ ਤੁਹਾਡੀ ਸੇਵਾ ਚ ਅਸੀਂ ਹਾਜ਼ਰ ਹਾਂ ਔਰ ਇਸ ਵਿਚ ਵੱਖ ਵੱਖ ਰੰਗ ਜਿਹੜੇ ਤੁਹਾਡੇ ਤੱਕ ਹਾਜ਼ਰ ਕਰਨੇ ਨੇ ਲੇਕਿਨ ਤੁਸੀਂ ਆਪਣੇ ਖਿਆਲਾਤ ਆਪਣੀ ਗੁਫਰਮਾਇਸ਼ ਹੋਵੇ ਜ਼ਰੂਰ ਸਾਡੇ ਨਾਲ ਸਾਂਝ ਪਾ ਸਕਦੇ ਹੋ ਇਹ ਵੀ ਯਾਦ ਕਰਾਉਣਾ ਚਾਹਾਂਗੇ ਕਿ ਇਸ ਪ੍ਰੋਗਰਾਮ ਨੂੰ ਤੁਸੀਂ ਦੁਬਾਰਾ ਸੁਣਨਾ ਹੋਵੇ ਤੇ www.planetaudio.org.nz/nachdapanjab ਤੇ ਜਾ ਕੇ ਤੁਸੀਂ ਪਿਛਲੇ ਪ੍ਰੋਗਰਾਮਾਂ ਨੂੰ ਵੀ ਸੁਣ ਸਕਦੇ ਹੋ ਇਸ ਪ੍ਰੋਗਰਾਮ ਨੂੰ ਵੀ ਦੁਬਾਰਾ ਸੁਣ ਸਕਦੇ ਹੋ ਜਾਂ ਫਿਰ ਡਾਊਨਲੋਡ ਵੀ ਕਰ ਸਕਦੇ ਹੋ
ਤੇ ਲਓ ਫਿਰ ਦੋਸਤੋ ਇੱਕ ਹੋਰ ਗੀਤ ਤੁਹਾਡੀ ਸੇਵਾ ਚ ਪੇਸ਼ ਕਰੀਏ ਤੁਹਾਡੀ ਕਿਹੜੀ ਫਰਮਾਇਸ਼ ਹੈ ਜਿਹੜੀ ਤੁਸੀਂ ਸੁਣਨਾ ਚਾਹੁੰਦੇ ਹੋ ਅੱਜ ਨੱਚਦਾ ਪੰਜਾਬ ਪ੍ਰੋਗਰਾਮ ਦੇ ਜ਼ਰੀਏ 815-8100 ਸਟੂਡੀਓ ਦਾ ਫੋਨ ਨੰਬਰ ਹੈ ਤੇ ਲਓ ਸੁਣਦੇ ਹਾਂ ਇੱਕ ਗੀਤ ਫਿਰ ਆਉਣ ਜੁੜਦੇ ਹਾਂ ਜੀ क्या बात है जी, क्या बात है। सो एक कलाकार भी अलोप हो गया, नवे गीत नहीं आए, लेकिन सियासत दे विच भी काफी पैर अजमाई की थी, लगदा गल नहीं बनी। खैर गीतां नूं असीं इस तरह माणदे रहांगे नचदा पंजाब प्रोग्राम तों। दोस्तो कुलविंदर जी थोड़ा भी बहुत बहुत धन्नवाद, टी पुक्की दे विच नजारे लै रहे ने जी, ते काम कर रहे ने, ते नाल नाल प्रोग्राम सुन रहे ने, ते उहनां ने शौकत अली साहब नूं सुनना चाहिया है, जरूर उहनां दा इह गीत वी पेश करांगे। लेकिन उस तों पहलां पिंदर धनवा जी थोड़ा भी धन्नवाद, गुरमुखी दा बेटा डॉक्टर सतेंद्र सरताज होणां नूं सुनना चाहिया है, पहला गीत पेश कर दिए, फिर टी पुक्की की भी फरमाइश जरूर पूरी करांगे, थोड़े दिल दी हर फरमाइश पूरी करने की कोशिश करांगे। अगर तुसी गीत संगीत सुनना चाहते हो 815-8100 का फोन नंबर है जी।
ने बख्शी कविता करते ने बख्शी कविता कविता जिनू खुद बना के शायर करते ने बख्शी कविता सरताज नाम दे के उनू खोर देने अखर उतरे ना जो खुमारी उस लोर देने अखर मैं गुरमुखी दा बेटा मैनू तोर देने अखर मां खेलने नू दिते बड़ी लोर देने अखर मिले ने फुलां कौन दसे थोनू दान च मिले ने जड़ी टिब्बिया च टहके उस थोर देने अखर आ थोनू खेलने नू मिल गए किसे होर देने अखर जी मैं गुरमुखी दा बेटा मैनू थोर देने अखर मां खेलने नू दिते बड़ी लोर देने अखर सहमती पन कोयला नू मिल गई है सपना दी सहमती पन जेड़ा रोंदियां दी नचदा उस मोर देने अखर थोनू खेलने नू मिल गए किसे होर देने अखर जी मैं गुरमुखी दा बेटा मैनू तोर देने अखर मां खेलने नू दिते बड़ी लोर देने अखर तुरदी पंजाब दी विरासत जदो मड़क नाल तुरदी झाजर च जेड़ा छणके उस बोर देने अखर उतरे ना जो खुमारी उस लोर देने अखर मैं गुरमुखी दा बेटा मैनू तोर देने अखर मां खेलने नू दिते बड़ी लोर देने अखर जनाब जेलम
सिंध ब्यास रावी कगल सतलुज चनाब जैनम कल कल जो गीत गाउंदे उस शोर देने अखर उतरे ना जो खुमारी उस लोर देने अखर मैं गुरमुखी दा बेटा मैनू तोर देने अखर मां खेलने नु दिते बड़ी लोर देने अखर
ਰਵਾਇਤੀ ਸਵਾਦ ਅਤੇ ਨਵੇਂ ਅੰਦਾਜ਼ ਦਾ ਦੂਸਰਾ ਨਾਮ ਐਨਜ਼ੈਡ ਇੰਡੀਅਨ ਫਲੇਮ ਕਿਸੇ ਵੀ ਤਰ੍ਹਾਂ ਦੀ ਨਾਨ ਵੈਜੀਟੇਰੀਅਨ ਜਾਂ ਵੈਜੀਟੇਰੀਅਨ ਕੇਟਰਿੰਗ ਦੇ ਲਈ ਹਮੇਸ਼ਾ ਉਹਨਾਂ ਦਾ ਨਾਮ ਯਾਦ ਰੱਖੋ ਇੰਨਾ ਹੀ ਨਹੀਂ ਸਵੀਟਸ ਅਤੇ ਸਨੈਕਸ ਦੇ ਵਿੱਚ ਸੱਤੋ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਨੰਬਰ 166 ਗ੍ਰੇਟ ਸਾਊਥ ਰੋਡ ਮੈਨਰੇਵਾ ਦੇ ਵਿਖੇ ਐਨਜ਼ੈਡ ਇੰਡੀਅਨ ਫਲੇਮ ਜਾਂ ਫਿਰ ਫੋਨ ਕਰੋ 266-9127
ਇਸ ਤਿਉਹਾਰਾਂ ਦੇ ਉੱਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮੱਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 09-212-9563
ਸਟਾਈਲ ਐਨਜ਼ੈਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ
ਜਾਂ ਫਿਰ ਲੌਗਇਨ ਕਰੋ www.bollywoodbhangra.nz
ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ ਫੋਨ 02102539833
ਅਮੀਰ ਵਿਰਸੇ ਦੇ ਨਾਲ ਜੋੜੀ ਰੱਖਦੀ ਹੈ ਵਿਰਸਾ ਅਕੈਡਮੀ ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 02108136364 ਤੇ ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 02199-4458 ਤੇ ਵਿਰਸਾ ਅਕੈਡਮੀ
ਆਦਾਬ ਐਂਡ ਹੈਲੋ ਅੱਜ ਦਿਨ ਮੰਗਲਵਾਰ 30 ਜੁਲਾਈ 2019 ਦਾ ਵਰਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸਾਉਣ ਮਹੀਨੇ ਦੀ 15 ਤਰੀਕ ਹੋ ਗਈ ਹੈ ਪਰਮਿੰਦਰ ਸਿੰਘ ਪਾਪਾ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਕੀਵੀ ਟੀਵੀ ਅਤੇ 104.6 FM ਨਿਊਜ਼ੀਲੈਂਡ ਹਰਮਨ ਰੇਡੀਓ ਆਸਟ੍ਰੇਲੀਆ ਫਰੰਟਲਾਈਨ ਰੇਡੀਓ ਕੈਨੇਡਾ ਅਤੇ ਖਬਰਨਾਮਾ ਵੈਬਸਾਈਟ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 508 ਸਿੱਖ ਸ਼ਰਧਾਲੂਆਂ ਦੀ ਜਿਹੜੇ ਕਿ ਅੱਜ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੀ ਯਾਤਰਾ ਅਤੇ ਦਰਸ਼ਨ ਦੀਦਾਰਿਆਂ ਤੋਂ ਬਾਅਦ ਆਉਣ ਵਾਲੇ 1 ਅਗਸਤ ਨੂੰ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਦਾ ਸ਼ਾਨਦਾਰ ਹਿੱਸਾ ਬਣਨਗੇ ਯਾਦ ਰਹੇ ਪਹਿਲੀ ਵਾਰ ਇਤਿਹਾਸ ਦੇ ਵਿੱਚ ਅਜਿਹਾ ਹੋ ਰਿਹਾ ਹੈ ਕਿ ਲਹਿੰਦੇ ਪੰਜਾਬ ਤੋਂ ਬਾਬੇ ਨਾਨਕ ਦੀ ਜੰਮਣ ਭੋਏ ਨਨਕਾਣਾ ਸਾਹਿਬ ਤੋਂ ਵਿਸ਼ੇਸ਼ ਨਗਰ ਕੀਰਤਨ ਸਜਾਏ ਜਾਣਗੇ ਜਿਹੜੇ ਕਿ ਇਧਰੋਂ ਵਾਹਗਾ ਬਾਰਡਰ ਟੱਪਣ ਤੋਂ ਬਾਅਦ ਭਾਰਤ ਦੇ 17 ਰਾਜਾਂ ਦੇ ਵਿੱਚ ਹੁੰਦੇ ਹੋਏ ਆਖਿਰਕਾਰ ਬਾਬੇ ਨਾਨਕ ਦੀ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਇਹਨਾਂ ਨੂੰ ਸਮਾਪਤੀ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਪਹਿਲਾਂ ਇਹ ਨਗਰ ਕੀਰਤਨ 27 ਜੁਲਾਈ ਨੂੰ ਸਜਾਏ ਜਾਣੇ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਸਰਕਾਰਾਂ ਦੀ ਮਰਜ਼ੀ ਦੇ ਨਾਲ ਅਤੇ ਸ਼੍ਰੋਮਣੀ ਕਮੇਟੀ ਦੀ ਸਹਿਮਤੀ ਨਾਲ 1 ਅਗਸਤ ਤੋਂ ਰੱਖਿਆ ਗਿਆ ਹੈ ਤੇ ਉਧਰ ਸੰਗਰੂਰ ਜ਼ਿਲ੍ਹੇ ਦੇ ਲੋਕ ਭਗਵੰਤ ਮਾਨ ਤੋਂ ਕਾਫ਼ੀ ਜ਼ਿਆਦਾ ਤੰਗ ਨੇ ਉਹਨਾਂ ਦਾ ਕਹਿਣਾ ਸੀ ਕਿ ਜਿੱਥੇ ਚੋਣ ਪ੍ਰਚਾਰ ਦੇ ਦੌਰਾਨ ਇਹ ਗੱਲ ਬਹੁਤ ਮਸ਼ਹੂਰ ਰਹੀ ਕਿ ਦਬਦਾ ਕਿੱਥੇ ਹੈ ਉੱਥੇ ਹੁਣ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਗਵੰਤ ਮਾਨ ਲੱਭਦਾ ਕਿੱਥੇ ਹੈ ਹੜ੍ਹਾਂ ਦੀ ਸਥਿਤੀ ਦੇ ਨਾਲ 2-4 ਹੋਣ ਵਾਲੇ ਲੋਕਾਂ ਦੀ ਮੁਸੀਬਤ ਦੇ ਦੌਰਾਨ ਭਗਵੰਤ ਮਾਨ ਕਾਫ਼ੀ ਹੱਦ ਤੱਕ ਗਾਇਬ ਦੱਸੇ ਜਾ ਰਹੇ ਨੇ ਇੰਨਾ ਹੀ ਨਹੀਂ ਉੱਧਰ ਦੂਜੇ ਪਾਸੇ ਜਦੋਂ ਕੁਝ ਹੜ੍ਹ ਮਾਰੇ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਜਨਾਬ ਮਨਪ੍ਰੀਤ ਬਾਦਲ ਹੋਣਾਂ ਨੇ ਲੋਕਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੇ ਭਰੀ ਪੰਚਾਇਤ ਦੇ ਵਿੱਚ ਬਹੁਤੇ ਲੋਕਾਂ ਨੇ ਇਹ ਗੱਲ ਕਹਿ ਕੇ ਉਹਨਾਂ ਨੂੰ ਠਿੱਠ ਕਰ ਦਿੱਤਾ ਕਿ ਅਸੀਂ ਤੁਹਾਨੂੰ ਵੋਟਾਂ ਦੇ ਕੇ ਪਛਤਾ ਰਹੇ ਹਾਂ ਕਾਂਗਰਸੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਜਿੱਥੇ ਵਿਰੋਧੀ ਪਾਰਟੀ 2 ਅਗਸਤ ਤੋਂ ਲੈ ਕੇ 6 ਅਗਸਤ ਤੱਕ ਵਿਧਾਨ ਸਭਾ ਸੈਸ਼ਨ ਦੇ ਵਿੱਚ ਉਸ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ ਉੱਥੇ ਅੰਦਰ ਖਾਤੇ ਇਸ ਗੱਲ ਦੀ ਚਰਚਾ ਵੀ ਪੂਰੀ ਤਰ੍ਹਾਂ ਗਰਮ ਹੈ ਕਿ ਆਮ ਆਦਮੀ ਪਾਰਟੀ ਦਾ ਧੜਾ 4 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਪ੍ਰਮੁੱਖ ਤੌਰ ਤੇ ਹਰਪਾਲ ਚੀਮਾ ਅਤੇ ਅਮਨ ਅਰੋੜਾ ਦੀ ਲੰਬੜਦਾਰੀ ਹੇਠਾਂ ਵੀ ਸਭ ਕੁਝ ਠੀਕ ਨਹੀਂ ਹੈ ਜਦੋਂ ਕਿ ਦੂਜੇ ਪਾਸੇ ਸੁਖਪਾਲ ਖਹਿਰੇ ਦਾ ਇੱਕ ਧੜਾ ਕਮਰ ਸੰਧੂ ਦੇ ਹੁਕਮਾਂ ਦੇ ਤਹਿਤ ਚੱਲ ਰਿਹਾ ਹੈ ਜਦੋਂ ਕਿ ਸੁਖਪਾਲ ਖਹਿਰਾ ਵੀ ਬੁਰੀ ਤਰ੍ਹਾਂ ਅਲੱਗ ਥਲੱਗ ਹੋ ਗਏ ਨੇ ਤੇ ਉਧਰ ਜੇਕਰ ਗੱਲ ਕਰੀਏ ਤੇ ਕੈਪਟਨ ਅਮਰਿੰਦਰ ਸਿੰਘ ਹੁਣੀ ਵਿਧਾਨ ਸਭਾ ਸੈਸ਼ਨ ਦੀਆਂ ਪੂਰੀਆਂ ਤਿਆਰੀਆਂ ਕਰਕੇ ਆਉਣਗੇ ਉਹਨਾਂ ਨੇ ਆਪਣੀ ਸਰਕਾਰ ਦੇ ਵੱਖ ਵੱਖ ਕੰਮਾਂ ਨੂੰ ਵਧਾ ਚੜਾ ਕੇ ਪੇਸ਼ ਕਰਨ ਦੇ ਲਈ ਫਾਈਲ ਵਰਕ ਪੂਰੀ ਤਰ੍ਹਾਂ ਤਿਆਰ ਕੀਤਾ ਹੋਇਆ
ਤੇ ਇੱਧਰ ਪੰਜਾਬ ਦੀ ਕੈਬਨਿਟ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਦੇ ਤੌਰ ਤੇ ਹੁਸ਼ਿਆਰਪੁਰ ਦੇ ਐਮ ਐਲ ਏ ਜਨਾਬ ਸੁੰਦਰ ਸ਼ਾਮ ਅਰੋੜਾ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਵਰ੍ਹਿਆਂ ਤੋਂ ਸਾਈਕਲ ਇੰਡਸਟਰੀ ਲੁਧਿਆਣਾ ਦੇ ਵਿੱਚ ਕਾਫ਼ੀ ਜ਼ਿਆਦਾ ਨਾਮ ਕਮਾ ਰਹੀ ਹੈ ਲੇਕਿਨ ਹੁਣ ਸਮੇਂ ਦੀ ਹਾਣੀ ਬਣਨ ਦੇ ਲਈ 383 ਏਕੜ ਦੀ ਜ਼ਮੀਨ ਨੂੰ ਅਕੁਆਇਰ ਕਰਕੇ ਉੱਥੇ ਹਾਈਟੈਕ ਸਾਈਕਲ ਵੈਲੀ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤੇ ਚੱਕਰ ਪਿੰਡ ਨੇ ਜਿੱਥੇ ਬਹੁਤ ਤਰੱਕੀ ਕੀਤੀ ਉੱਥੇ ਸਪੋਰਟਸ ਅਕੈਡਮੀ ਦੀ ਇੱਕ ਮੁਟਿਆਰ ਸਿਮਰਨਜੀਤ ਕੌਰ ਨੇ ਵੱਡਾ ਮਾਰਕਾ ਮਾਰਦਿਆਂ ਇੰਡੋਨੇਸ਼ੀਆ ਦੇ ਵਿੱਚ ਜਾਰੀ ਪ੍ਰੈਜ਼ੀਡੈਂਟ ਕੱਪ ਦੇ ਦੌਰਾਨ ਭਾਰਤ ਵੱਲੋਂ ਸੋਨੇ ਦਾ ਤਮਗਾ ਜਿੱਤਿਆ। ਜੇਕਰ ਮੌਸਮ ਦੇ ਮਿਜਾਜ਼ ਦੀ ਗੱਲ ਕਰੀਏ ਤੇ ਉੱਤਰੀ ਭਾਰਤ ਦੇ ਵੱਖ ਵੱਖ ਰਾਜਾਂ ਦੇ ਵਿੱਚ ਅੱਜ ਅਤੇ ਆਉਣ ਵਾਲੇ ਕੱਲ੍ਹ ਭਾਰੀ ਬਾਰਿਸ਼ ਦਾ ਅਨੁਮਾਨ ਲਗਾਇਆ ਜਾ ਰਿਹਾ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਸ਼ਾਇਰੀ ਦੀ ਗੱਲ ਕਰੀਏ ਤੇ ਲਹਿੰਜੇ ਪੰਜਾਬ ਤੋਂ ਸੁਨੇਹਾ ਮਿਲਿਆ ਹੈ ਕਿ ਕਬਰਾਂ ਲੰਮ ਸਲੰਮੀਆਂ ਉੱਤੇ ਕੱਖ ਪਏ ਉਧਰੋਂ ਕੋਈ ਨਾ ਪਰਤਿਆ ਇਧਰੋਂ ਲੱਖ ਗਏ। ਪਰਮਿੰਦਰ ਦੇ ਇਜਾਜ਼ਤ ਮਿਹਰਬਾਨੀ।
ਦੇਵਾਂ ਜਦੋਂ ਖਿੰਦੇ ਨੇ ਤੇ ਆਏ ਕਿਤੇ ਜਿਵਿਆਂ ਦੇਵਾਂ ਜੁੜੇ ਸੀ ਦਾਤਿਆਂ ਵਸੀਲਿਆਂ ਦੇਵਾਂ ਜਦੋਂ ਖਿੰਦੇ ਨੇ ਤੇ ਆਏ ਕਿਤੇ ਦਿਲਿਆਂ ਦੇਵਾਂ ਕੀ ਕਹਿੰਦਾ ਜੱਗ ਸਾਰਾ ਕੀ ਕਹਿੰਦਾ ਜੱਗ ਸਾਰਾ ਕਹਿੰਦਾ ਜੱਗ ਸਾਰਾ
ਜੀ ਬਿਲਕੁਲ ਗੀਤ ਸੰਗੀਤ ਫਿਰ ਸੁਣਾਂਗੇ ਲੇਕਿਨ ਜਿਹੜੀ ਸਿਆਸਤ ਹੈ ਨਿਊਜ਼ੀਲੈਂਡ ਦੀ ਆਕਲੈਂਡ ਦੀ ਉਹਦੇ ਵਿੱਚ ਸਾਡੇ ਬਿਹਤਰੀਨ ਜਿਹੜੇ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਨੇ ਉਹ ਵੀ ਹੁਣ ਅਜ਼ਮਾਈ ਕਰ ਰਹੇ ਨੇ ਜੀ
ਬਿਲਕੁਲ ਜੀ ਬ੍ਰਿਸਬੇਨ ਦੀ ਤਰਜ਼ ਦੇ ਉੱਤੇ ਇਹਨੂੰ ਸੁਪਰ ਸਿਟੀ ਬਣਾ ਦਿੱਤਾ ਗਿਆ ਸੀ ਆਕਲੈਂਡ ਨੂੰ ਤੇ ਬਹੁਤ ਸਾਰੇ ਰੀਜਨਲ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਨਜ਼ਰਸਾਨੀ ਜਿਹੜੇ ਸਾਡੇ ਲੋਕਲ ਬੋਰਡ ਇਲੈਕਸ਼ਨ ਦੇ ਵਿੱਚ ਚੁਣੇ ਗਏ ਨੁਮਾਇੰਦੇ ਨੇ ਉਹਨਾਂ ਵੱਲੋਂ ਬਹੁਤ ਵੱਡਾ ਰੋਲ ਹੁੰਦਾ ਉਹਦੇ ਵਿੱਚ ਔਰ ਇਸ ਰੋਲ ਦੇ ਲਈ ਜਿਹੜੇ ਜਿਹੜੇ ਉਮੀਦਵਾਰੀ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਜਿਵੇਂ ਬੀਤੀ ਰਾਤ ਅਸੀਂ ਰੇਡੀਓ ਸਪਾਈਸ ਉੱਤੇ ਬਹੁਤ ਵਧੀਆ ਇੰਟਰਵਿਊ ਗਈ ਸਰਦਾਰ ਖੜਕ ਸਿੰਘ ਸਿੱਧੂ ਆਪਣੀ ਕਮਿਊਨਿਟੀ ਦੇ ਵਿੱਚੋਂ ਜਾਣੇ ਪਛਾਣੇ ਕਮਿਊਨਿਟੀ ਲੀਡਰ ਨੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਬਹਿਰਹਾਲ ਆਪਣੇ ਰੁਝੇਵਿਆਂ ਦੇ ਕਰਕੇ ਅੱਜ ਸਟੂਡੀਓ ਦੇ ਵਿੱਚ ਹਾਜ਼ਰ ਨਹੀਂ ਹੋ ਸਕੇ ਲੇਕਿਨ ਸਾਡੇ ਨਾਲ ਫੋਨ ਦੇ ਉਸ ਪਾਰ ਮੌਜੂਦ ਨੇ ਸਿੱਧੂ ਸਾਹਿਬ ਬਹੁਤ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਪਰਮਿੰਦਰ ਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਸਤਿ ਸ੍ਰੀ ਅਕਾਲ ਮੇਰੀ
ਜੀ ਜੀ ਇਹਨੂੰ ਇੱਕ ਵਾਰ ਫੇਰ ਅਸੀਂ ਕਹਿੰਦੇ ਹਾਂ ਸੋ ਬੜੀਆਂ ਸਾਨੂੰ ਸ਼ੁਭ ਸ਼ਾਵਾਂ ਨੇ ਤੁਹਾਨੂੰ ਸਾਰੇ ਆਕਲੈਂਡ ਵਾਸੀਆਂ ਵੱਲੋਂ ਪੰਜਾਬੀ ਵਾਸੀਆਂ ਵੱਲੋਂ ਲੇਕਿਨ ਸਭ ਤੋਂ ਪਹਿਲਾਂ ਇਹ ਸਵਾਲ ਹੋਵਿਕ ਹੀ ਕਿਉਂ
ਹੋਵਿਕ ਹੀ ਕਿਉਂ ਮੈਂ ਉੱਥੇ ਪਿਛਲੇ ਸਾਲ ਡੇਢ ਕੁ ਸਾਲ ਤੋਂ ਐਲ ਈ ਸੀ ਹੋਵਿਕ ਬੋਟਨੀ ਏਰੀਆ ਜਿਹੜਾ ਕਿ ਆਪਣੀ ਕਮਿਊਨਿਟੀ ਕਾਫੀ ਗਰੋ ਹੋ ਰਹੀ ਹੈ ਉੱਥੇ ਰਿਪ੍ਰੈਜੈਂਟੇਸ਼ਨ ਬਿਲਕੁਲ ਜ਼ੀਰੋ ਸੀ ਉੱਥੇ ਫਿਰ ਇਸ ਕਰਕੇ ਮੈਂ ਥੋੜਾ ਜਿਹਾ ਮੇਰਾ ਝੁਕਾਅ ਕਿਉਂਕਿ ਮੈਂ ਉਸ ਏਰੀਏ ਦੇ ਵਿੱਚ ਰਹਿੰਦਾ ਵੀ ਹੈ ਤੇ ਉਹਨਾਂ ਦੀਆਂ ਲੋਕਲ ਮੁਸ਼ਕਲਾਂ ਤੇ ਜਿਹੜਾ ਕਿ ਮੇਰਾ 31 ਸਾਲ ਦਾ ਆਪਣਾ ਐਕਸਪੀਰੀਅੰਸ ਹੈ ਨਿਊਜ਼ੀਲੈਂਡ ਦਾ ਮੈਂ ਸਾਊਥ ਆਕਲੈਂਡ ਦੇ ਵਿੱਚ ਹੀ ਰਿਹਾ ਤਾਂ ਮੈਨੂੰ ਬੋਟਨੀ ਹੀ ਏਰੀਆ ਚੈਲੇਂਜਿੰਗ ਕਿਉਂਕਿ ਸਾਡੀ ਕਮਿਊਨਿਟੀ ਹੁਣ ਉੱਥੇ ਕਾਫੀ ਹੋ ਗਈ ਹੈ ਤੇ ਸਾਡੀ ਵੋਇਸ ਹੈ ਨੀ ਗੀ ਕੋਈ ਆਕਲੈਂਡ ਕੌਂਸਲ ਦੇ ਵਿੱਚ ਸੋ ਇਸ ਕਰਕੇ ਮੈਂ ਬੋਟਨੀ ਏਰੀਏ ਨੂੰ ਹੀ ਚੁਣਿਆ
ਜੀ ਅੱਛਾ ਬਹੁਤ ਸਾਰੇ ਮੁੱਦੇ ਆ ਸਿੱਧੂ ਸਾਹਿਬ ਜਿਹੜੇ ਮੈਂ ਜਿਵੇਂ ਪਹਿਲਾਂ ਇੰਟਰੋ ਵੇਲੇ ਜ਼ਿਕਰ ਕੀਤਾ ਵੀ ਜਦੋਂ ਸੁਪਰ ਸਿਟੀ ਬਣ ਗਈ ਤੇ ਰੀਜਨਲ ਮੁੱਦੇ ਜਿਹੜੇ ਆ ਉਹ ਬਹੁਤ ਦੱਬੇ ਗਏ ਥੱਲੇ ਚਾਹੇ ਆਪਾਂ ਆਪਣੇ ਇਲਾਕੇ ਦੀ ਗੱਲ ਕਰੀਏ ਜਿੱਥੇ ਬੀਤੇ 20 ਵਰ੍ਹਿਆਂ ਤੋਂ 30 ਵਰ੍ਹਿਆਂ ਤੋਂ ਤੁਸੀਂ ਗੁਜ਼ਰ ਆਪਣੇ ਮਿਹਨਤ ਮੁਸ਼ਕਤ ਕੀਤੀ ਆਪਣੇ ਕਾਰੋਬਾਰ ਸਥਾਪਿਤ ਕੀਤੇ ਕਮਿਊਨਿਟੀ ਦੇ ਵਿੱਚ ਵੀ ਵਿਚਰਦੇ ਰਹੇ ਹੋ ਕਿਹੜੇ ਕਿਹੜੇ ਮੁੱਦੇ ਜਿਹੜੇ ਇਨ ਜਨਰਲ ਤੁਹਾਡੀ ਨਜ਼ਰ ਦੇ ਵਿੱਚ ਆਏ ਨੇ ਜਿਨ੍ਹਾਂ ਨੂੰ ਐਡਰੈਸ ਕਰਨਾ ਚਾਹੋਗੇ
ਸਭ ਤੋਂ ਪਹਿਲਾਂ ਤਾਂ ਜਿਵੇਂ ਆਪਾਂ ਮੈਂ ਪੰਜਾਬੀ ਦੇ ਉਹਦੇ ਚ ਲੈ ਕੇ ਚੱਲੂਗਾ ਕਿਉਂਕਿ ਆਪਾਂ ਸਾਰੇ ਪੰਜਾਬ ਤੋਂ ਆਏ ਹੋਏ ਆਪਣੀ ਕਮਿਊਨਿਟੀ ਲਈ ਇਹ ਸਭ ਤੋਂ ਬਿਹਤਰੀਨ ਸਮਝਦਾਰ ਇਹ ਗੱਲ ਹੋਏਗੀ ਜਿਵੇਂ ਆਪਣੇ ਮਿਊਨਸੀਪਲ ਕਾਰਪੋਰੇਸ਼ਨ ਦੇ ਸ਼ਹਿਰਾਂ ਦੇ ਵਿੱਚ ਇਲੈਕਸ਼ਨ ਹੁੰਦੀਆਂ ਹੈ ਔਰ ਉਹ ਕੌਂਸਲਾਂ ਦੇ ਕਾਫੀ ਵੱਡੇ ਬਜਟ ਹੁੰਦੇ ਆ ਤੇ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਵੀ ਸਾਡਾ ਜਿਹੜਾ ਆਕਲੈਂਡ ਦਾ ਬਜਟ ਆ $140 billion ਆ ਤੇ ਹੁਣ ਤੁਸੀਂ ਇਮੇਜਿਨ ਕਰੋ ਵੀ ਜੇ ਸਾਡਾ ਏਡਾ ਬਜਟ ਏਡਾ ਵੱਡਾ ਬਜਟ ਆ ਤੇ ਤੁਸੀਂ ਉਸ ਬਜਟ ਨੂੰ ਲੋਕ ਕਿਵੇਂ ਖਰਚਣ ਤੇ ਮੇਅਰ ਦੀ ਕੀ ਜ਼ਿੰਮੇਵਾਰੀ ਆ ਕੌਂਸਲਰ ਕਿੱਥੇ ਪੈਸੇ ਲਾਉਣ ਤੇ ਉੱਥੇ ਆਪਣੇ ਇੱਕ ਬੰਦੇ ਦੀ ਵੀ ਆਵਾਜ਼ ਨਾ ਹੋਵੇ ਤਾਂ ਹੁਣ ਆਈ ਮੈਂ ਕਿਵੇਂ ਸਮਝਾਵਾਂ ਵੀ ਆਪਾਂ ਨੂੰ ਇਹ ਸਭ ਤੋਂ ਇੰਪੋਰਟੈਂਟ ਜਿਹੜੀ ਇਲੈਕਸ਼ਨ ਆ ਸਾਡੇ ਰੋਜ਼ ਦੇ ਰੇਟਸ ਵਾਟਰ ਰੇਟਸ ਪਾਰਕਸ ਪਲੇ ਗਰਾਊਂਡਸ ਸਕੂਲਸ ਇਹ ਸਭ ਤੋਂ ਇੰਪੋਰਟੈਂਟ ਆਪਣੀ ਡੇਲੀ ਲਾਈਫ ਦੇ ਵਿੱਚ ਜਦੋਂ ਆਪਾਂ ਵਿਚਰਦੇ ਹਾਂ ਇੱਥੇ ਆਪਣੀ ਆਵਾਜ਼ ਸਭ ਤੋਂ ਜ਼ਰੂਰੀ ਹੋਣੀ ਚਾਹੀਦੀ
ਜੀ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਜਿਵੇਂ ਮੋਟੇ ਤੌਰ 'ਤੇ ਜੇ ਅਸੀਂ ਸਮਰੱਥਤਾ ਦੇ ਸੰਕਲਪ ਵਜੋਂ ਦੇਖਦੇ ਹਾਂ ਤੇ ਟ੍ਰੈਫਿਕ ਕੰਜੈਸ਼ਨ ਜਾਂ ਫਿਰ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਜਿਹੜੀ ਹਾਊਸਿੰਗ ਦੀ ਸਮੱਸਿਆ ਉਹ ਵੀ ਆਪਣੀ ਜਗ੍ਹਾ ਖੜੀ ਹੈ ਲੇਕਿਨ ਜਿੱਦਾਂ ਤੁਸੀਂ ਜ਼ਿਕਰ ਕੀਤਾ ਰੀਕ੍ਰੀਏਸ਼ਨ ਐਕਟੀਵਿਟੀਜ਼ ਦੇ ਲਈ ਲੋਕਲ ਕਮਿਊਨਿਟੀਜ਼ ਨੂੰ ਵੱਧ ਤੋਂ ਵੱਧ ਜਿਹੜੀਆਂ ਫੈਸਿਲਿਟੀਜ਼ ਨੇ ਉਹ ਜ਼ਰੂਰ ਆਮ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਰਹਿੰਦੀ ਹੈ ਵੀ ਸਾਡੇ ਜਿਹੜੇ ਵੀ ਨੁਮਾਇੰਦੇ ਚੁਣੇ ਜਾਣਗੇ ਉਹ ਇਹਨਾਂ ਮੁੱਦਿਆਂ ਨੂੰ ਜ਼ਰੂਰ ਗੌਰ ਕਰਨਗੇ ਬਾਕੀ ਬਜਟਿੰਗ ਦੇ ਪੱਖ ਤੋਂ ਹੋਰ ਬਹੁਤ ਸਾਰੀਆਂ ਚੀਜ਼ਾਂ ਮੌਕੇ ਦੇ ਮੁਤਾਬਕ ਯੋਜਨਾਬੰਦੀ ਦੇ ਵਿੱਚ ਆਉਣਗੀਆਂ ਬੀਂਗ ਏ ਪੰਜਾਬੀ ਬੀਤੇ ਕਈ ਵਰ੍ਹਿਆਂ ਤੋਂ ਤੁਸੀਂ ਪ੍ਰਵਾਸੀ ਹੋਣ ਦੇ ਨਾਤੇ ਇਸ ਮੁਲਕ ਦੇ ਵਿੱਚ ਕਿਆਮ ਕਰ ਰਹੇ ਹੋ ਕਿਹੜੇ ਚੈਲੰਜਸ ਨੇ ਜਿਹੜੇ ਅਗਲੀ ਪੀੜ੍ਹੀ ਨੂੰ ਖਾਸ ਤੌਰ 'ਤੇ ਇੱਥੋਂ ਦੀ ਵਾਈਡਰ ਕਮਿਊਨਿਟੀ ਦੇ ਵਿੱਚ ਓਪਰਚੁਨਿਟੀਜ਼ ਪ੍ਰੋਵਾਈਡ ਕਰਨ ਦੇ ਲਈ ਤੁਸੀਂ ਦੇਣਾ ਚਾਹੋਗੇ
ਸਭ ਤੋਂ ਪਹਿਲਾਂ ਹੁਣ ਜਿਵੇਂ ਆਪਾਂ ਅੱਗੇ ਆਏ ਹਾਂ ਮੇਰੇ ਹਿਸਾਬ ਦੇ ਨਾਲ ਜਿਹੜਾ ਮੇਰਾ ਪਰਸਨਲ ਜੇ ਤੁਸੀਂ ਅੰਦਰੋਂ ਮੇਰੀ ਅੰਦਰ ਦੀ ਖੁਆਇਸ਼ ਦੇਖੋ ਤਾਂ ਯੰਗ ਟੀਮ ਨਹੀਂ ਆਉਣਾ ਚਾਹੀਦਾ ਆ ਦੂਜਾ ਇਹ ਹੈ ਵੀ ਚਲੋ ਅਸੀਂ ਉਹਨਾਂ ਦੇ ਲਈ ਡੋਰ ਓਪਨ ਕਰ ਰਹੇ ਹਾਂ, ਹੁਣ ਰਿਸਪੋਂਸੀਬਿਲਿਟੀਜ਼ ਸਾਡੀ ਹੈ ਕਿ ਅਸੀਂ ਉਹਨਾਂ ਨੂੰ ਰਸਤਾ ਦਿਖਾਈਏ। ਦੂਜਾ ਆ ਵੀ ਅਸੀਂ ਆਪਣੀ ਜਿਹੜੀ ਯੰਗ ਟੀਮ ਹੈ ਉਹ ਹਰ ਕੋਈ ਬੰਦਾ ਜਿਹੜਾ ਸੀਨੀਅਰ ਜਿਵੇਂ ਮੇਰੀ ਏਜ ਫੈਕਟਰ ਦੀ ਲਾ ਲਓ ਤੁਸੀਂ, ਆਈ ਐਮ 56 ਈਅਰਸ ਓਲਡ, ਤੇ ਸਾਨੂੰ ਇਹ ਫਰਜ਼ ਬਣਦਾ ਜੇ ਆਪਾਂ ਆਪਣੀ ਨਵੀਂ ਪੀੜ੍ਹੀ ਨੂੰ ਆਪਣੇ ਪੰਜਾਬੀ ਐਜੂਕੇਟਡ ਤਰੀਕੇ ਦੇ ਨਾਲ ਇਹ ਸਿਸਟਮ ਦੇ ਵਿੱਚ ਨਹੀਂ ਵਾੜਾਂਗੇ ਤਾਂ ਤੁਹਾਡੀ ਆਵਾਜ਼ ਕਦੇ ਵੀ ਨਹੀਂ ਸੁਣੀ ਜਾਊਗੀ। ਤੇ ਉਹਦੇ ਜੇ ਤੁਸੀਂ ਨਾਲ ਹੀ ਲਾਵੋ ਤਾਂ ਆਪਣੇ ਤੋਂ ਅੱਗੇ ਆਈਲੈਂਡਰ ਤੇ ਸ਼ੀਨੇ ਕਿੰਨੇ ਅੱਗੇ ਲੰਘ ਚੁੱਕੇ ਨੇ, ਈਵਨ ਕਿ ਸਾਨੂੰ ਵੀ ਉਨੇ ਹੀ ਸਾਲ ਹੋ ਗਏ ਇੱਥੇ ਰਹਿੰਦੇ ਨੂੰ ਨਿਊਜ਼ੀਲੈਂਡ।
ਜੀ ਜੀ, ਔਰ ਸ਼ੁਰੂਆਤੀ ਦੌਰ ਚ ਬਹੁਤ ਬਹੁਤ ਜ਼ਿਆਦਾ ਬੈਰੀਅਰ ਕ੍ਰੋਸ ਕਰਨੇ ਪਏ ਸਾਡੀ ਕਮਿਊਨਿਟੀ ਨੂੰ ਵੀ।
ਹਾਂ ਬਿਲਕੁਲ, ਔਰ ਚਲੋ ਮੁਸ਼ਕਲ ਆਉਂਦੀ ਆ ਹਰੇਕ ਨੂੰ ਆਉਂਦੀ ਆ, ਲੇਕਿਨ ਜਿੱਥੇ ਮੇਰਾ ਇਹ ਮੰਨਣਾ ਵੀ ਆਪਣੀ ਯੂਨਿਟੀ ਨੇ ਸਾਨੂੰ ਬਹੁਤ ਡੈਮੇਜ ਕੀਤਾ।
ਰਾਈਟ ਜੀ,
ਜਿਹੜਾ ਅਸਲੀ ਕਾਰਨ ਆ ਆਪਾਂ ਆਪਣੀ ਯੂਨਿਟੀ ਨਹੀਂ ਹੋ ਸਕੀ ਸਾਰੀ ਆਪਣੇ ਹਰੇਕ ਦੇਖਦੇ ਹੀ ਹੋ ਤੁਸੀਂ ਮੈਨੂੰ ਹੁਣ ਦੇਖੋ ਤੁਸੀਂ ਪਿੰਨ ਪੁਆਇੰਟ ਤਾਂ ਨਹੀਂ ਮੈਂ ਕਰਨਾ ਚਾਹੂੰਗਾ ਪਰ ਤੁਸੀਂ ਆਪਣੇ ਆਪ ਹੀ ਨਜ਼ਰ ਮਾਰੋ ਆਲੇ ਦੁਆਲੇ ਵੀ ਆਪਣੇ ਕਿੰਨੇ ਡਿਵੀਜ਼ਨ ਬਣੇ ਹੋਏ ਨੇ।
ਬਿਲਕੁਲ,
ਨਾਂ ਲੈਣਾ ਚੰਗਾ ਨਹੀਂ ਹੋਏਗਾ ਮੇਰੇ ਲਈ, ਲੇਕਿਨ ਮੈਂ ਇਹ ਮੈਂ ਨਾ ਰੱਖਦਾ ਵੀ ਕੋਈ ਵੀ ਬੰਦਾ ਜਦੋਂ ਕਿਸੇ ਕਮਿਊਨਿਟੀ ਦੇ ਵਿੱਚ ਅੱਗੇ ਆਉਂਦਾ ਆ ਤਾਂ ਉਹਦਾ ਸਾਥ ਜ਼ਰੂਰ ਦੇ ਦੇਣਾ ਚਾਹੀਦਾ, ਐਜ਼ ਲੌਂਗ ਐਜ਼ ਉਹਦਾ ਕਲੀਨ ਇਮੇਜ ਹੋਵੇ, ਉਹਦੀ ਰਿਪਿਊਟ ਅੱਛੀ ਹੋਵੇ ਤੇ ਉਹ ਤੁਹਾਡੇ ਮੁੱਦੇ ਤੇ ਤੁਹਾਨੂੰ ਰਿਪ੍ਰੈਜ਼ੈਂਟ ਅੱਛੇ ਤਰੀਕੇ ਨਾਲ ਕਰ ਸਕੇ ਅੱਗੇ ਜਾ ਕੇ, ਇਹ ਬੜਾ ਜ਼ਰੂਰੀ ਹੈ।
ਜੀ ਜੀ, ਬਹੁਤ ਵਧੀਆ ਜੀ, ਬਹੁਤ ਚੰਗੀ ਗੱਲ ਆ। ਹੋਰ ਵੀ ਤੁਹਾਡੇ ਨਾਲ ਜੇ ਅਸੀਂ ਲੇਬਰ ਪਾਰਟੀ ਦੇ ਜਿਹੜੇ ਪੰਜਾਬੀ ਮੂਲ ਦੇ ਕੈਂਡੀਡੇਟਸ ਨੇ ਜਿਹਨਾਂ ਵੱਲ ਨਜ਼ਰ ਮਾਰੀਏ ਤੇ ਪਹਿਲਾਂ ਤੋਂ ਹੀ ਸਿਟਿੰਗ ਜਿਹੜਾ ਲੋਕਲ ਬੋਰਡ ਮੈਂਬਰ ਹੈ ਮੈਂਬਰ ਹੈ ਸਾਡਾ ਨੌਜਵਾਨ ਸ਼ੈਲ ਕੌਸ਼ਲ, ਕੁਛ ਸਮੇਂ ਬਾਅਦ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਹੋਣਗੀਆਂ। ਔਰ ਪੁਰਾਣੇ ਜਿਹੜੇ ਖੁੰਡ ਨੇ ਉਹਨਾਂ ਦੇ ਵਿੱਚ ਅਸ਼ਰਫ ਚੌਧਰੀ ਸਾਹਿਬ ਜਿਹੜੇ ਨੇ ਉਹ ਦੁਬਾਰਾ ਅਟਾਰਾ ਪਾਪਾ ਟੋਇਟੋ ਲੋਕਲ ਬੋਰਡ ਤੋਂ ਤੇ ਨਾਲ ਨਾਲ ਸਾਡੀ ਪੰਜਾਬਣ ਭੈਣ ਹੈ ਬਲਜੀਤ ਕੌਰ ਪੰਨੂ ਉਹ ਵੀ ਮੈਦਾਨ ਦੇ ਵਿੱਚ ਨੇ ਤੇ ਨਾਲ ਨਾਲ ਜੈਸੀ ਪਾਵਲਾ ਤੇ ਉਹਨਾਂ ਦੇ ਪਿਤਾ ਜੀ ਉਹ ਵੀ ਮੈਦਾਨ ਦੇ ਵਿੱਚ ਨੇ ਤੇ ਉਧਰ ਕ੍ਰਾਈਸਟ ਚਰਚ ਤੋਂ ਨਰਿੰਦਰ ਸਿੰਘ ਵੜੈਚ ਜਿਹੜੇ ਨੇ ਉਹ ਵੀ ਮੈਦਾਨ ਦੇ ਵਿੱਚ ਨੇ। ਸੋ ਅਸੀਂ ਤੁਹਾਡੇ ਸਮੇਤ ਸਾਰੇ ਉਮੀਦਵਾਰਾਂ ਨੂੰ ਆਪਣੇ ਵੱਲੋਂ ਸ਼ੁਭ ਇੱਛਾਵਾਂ ਦੇਣੀਆਂ ਚਾਹਾਂਗੇ, ਆਲ ਦਾ ਬੈਸਟ ਕਹਾਂਗੇ ਔਰ ਤਗੜੇ ਹੋ ਕੇ ਮਿਹਨਤ ਕਰਕੇ ਆਪਣੀ ਕੈਂਪੇਨ ਜਾਰੀ ਰੱਖਣਾ ਜੀ।
ਮੈਂ ਤੁਹਾਨੂੰ ਇੱਕ ਮੈਸੇਜ ਦੇਣਾ, ਮੈਂ ਹੁਣੇ ਫੇਸਬੁੱਕ ਤੇ ਸ਼ੇਅਰ ਵੀ ਕੀਤਾ, ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਦੱਸਿਆ, ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਮੇਰੇ ਜ਼ਿਹਨ ਦੇ ਵਿੱਚ ਹੈਗੀ, ਰਾਤੀ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ
ਜੀ,
ਵੋਟਿੰਗ ਰਾਈਟ ਹੈ ਜਿਹੜਾ ਕਿ ਆਪਾਂ ਇਖਤਿਆਰ ਨਹੀਂ ਕਰਦੇ ਨਾ ਹੀ ਆਪਾਂ ਵੋਟਾਂ ਬਣਾਉਂਦੇ ਹਾਂ ਆਪਣੀਆਂ, ਔਰ ਇਸ ਕੌਂਸਲ ਦੇ ਇਲੈਕਸ਼ਨ ਦੇ ਵਿੱਚ ਤਾਂ ਕਈ ਵਾਰ ਫ੍ਰਿਜ ਦੇ ਉੱਤੇ ਵੀ ਪਈਆਂ ਰਹਿ ਜਾਂਦੀਆਂ ਉਹ ਸਾਰੀਆਂ ਵੋਟਾਂ, ਤੇ ਇਹ ਕੋਈ ਜ਼ਿਆਦਾ ਤੁਹਾਨੂੰ ਜਾਣਾ ਵੀ ਨਹੀਂ ਪੈਂਦਾ, ਇਹ ਸਿਰਫ ਤੁਸੀਂ ਆਪਣੇ ਲੈਟਰ ਬਾਕਸ ਦੇ ਵਿੱਚ ਟਿਕ ਕਰਕੇ ਪਾਉਣੀਆਂ ਹੁੰਦੀਆਂ ਨੇ, ਤੇ ਸਭ ਤੋਂ ਵੱਡੀ ਗੱਲ ਪਹਿਲਾਂ ਰਜਿਸਟ੍ਰੇਸ਼ਨ ਕਰਾਓ ਆਪਣੇ ਜਿੰਨੇ ਵੀ ਐਡਰੈਸ ਤੇ ਤੁਹਾਡੇ ਮਾਂ ਪਿਓ ਗ੍ਰੈਂਡ ਕਿਡਸ ਰਹਿੰਦੇ ਨੇ ਘਰ ਦੇ ਵਿੱਚ, ਉਹਨਾਂ ਦੀ ਤੁਹਾਡੀ ਰਿਸਪੋਂਸੀਬਿਲਿਟੀ ਬਣਨੀ ਚਾਹੀਦੀ ਹੈ ਕਿ ਵੀ ਇੱਕ ਜਣੇ ਨੂੰ ਇਹ ਲੈ ਲੈਣਾ ਚਾਹੀਦਾ ਵੀ ਤੁਹਾਡੀ ਵੋਟ ਬਣ ਗਈ ਜੀ, ਨਹੀਂ ਬਣੀ ਆਨਲਾਈਨ ਮੈਂ ਲਿੰਕ ਸ਼ੇਅਰ ਕੀਤਾ ਹੁਣੇ ਫੇਸਬੁੱਕ ਤੇ, ਆਨਲਾਈਨ ਹੀ ਐਨਰੋਲ ਹੋ ਜਾਂਦਾ, ਤੁਹਾਨੂੰ ਕਿਤੇ ਜਾਣ ਦੀ ਵੀ ਲੋੜ ਨਹੀਂ ਪੈਣੀ। ਸੋ ਬਹੁਤ ਈਜ਼ੀ ਆ, ਜੇ ਤੁਸੀਂ ਚਾਹੁੰਦੇ ਹਾਂ ਵੀ ਆਪਾਂ ਇਸ ਮੁਲਕ ਦੇ ਵਿੱਚ ਅੱਗੇ ਵਧੀਆ ਤੁਹਾਡੀ ਰਿਪ੍ਰੈਜ਼ੈਂਟੇਸ਼ਨ ਹੋਵੇ, ਇਹ ਡੈਮੋਕ੍ਰੇਸੀ ਦੇ ਵਿੱਚ ਜਿੰਨਾ ਚਿਰ ਤੁਸੀਂ ਭਾਗ ਨਹੀਂ ਲਓਗੇ ਆਪਣੀ ਵੋਟ ਦਾ ਅਖਤਿਆਰ ਇਸਤੇਮਾਲ ਨਹੀਂ ਕਰੋਗੇ ਆਪਾਂ ਬਹੁਤ ਪਿੱਛੇ ਪੈ ਜਾਵਾਂਗੇ।
ਬਿਲਕੁਲ ਜੀ, ਬਹੁਤ ਧੰਨਵਾਦ ਤੁਹਾਡਾ ਸਮੇਂ ਦੇ ਲਈ, ਆਉਂਦੇ ਸਮੇਂ ਦੇ ਵਿੱਚ ਵੀ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ, ਤੁਹਾਡੀ ਕੈਂਪੇਨ ਦੇ ਦੌਰਾਨ ਵੱਖ ਵੱਖ ਪਲੇਟਫਾਰਮ ਦੇ ਉੱਤੇ ਤੁਹਾਡੇ ਨਾਲ ਗੱਲਾਂ ਬਾਤਾਂ ਹੋਣਗੀਆਂ ਜੀ, ਬਹੁਤ ਸ਼ੁਕਰੀਆ।
ਥੈਂਕ ਯੂ ਪਰਮਿੰਦਰ ਜੀ, ਤੁਸੀਂ ਟਾਈਮ ਦੇਣ ਦਾ, ਔਰ ਸਾਰੇ ਸਰੋਤਿਆਂ ਨੂੰ ਮੇਰੀ ਫਤਿਹ, ਵਾਹਿਗੁਰੂ ਜੀ ਕਾ
ਖਾਲਸਾ
ਫਤਿਹ, ਧੰਨਵਾਦ।
ਸੋ ਇਹ ਸਨ ਸਰਦਾਰ ਕੜਕ ਸਿੰਘ ਸਿੱਧੂ ਜਿਹੜੇ ਕਿ ਹੋਵਿਕ ਇਲਾਕੇ ਦੇ ਖਾਸ ਤੌਰ ਤੇ ਤਿੰਨ ਡਿਵੀਜ਼ਨਾਂ ਨੇ ਤੇ ਬੋਟਨੀ ਡਿਵੀਜ਼ਨ ਤੋਂ ਜਿਹੜੇ ਨੇ ਇਹ ਲੋਕਲ ਬੋਰਡ ਮੈਂਬਰ ਦੇ ਤੌਰ ਉੱਤੇ ਉਮੀਦਵਾਰੀ ਕਰ ਰਹੇ ਨੇ, ਔਰ ਸਾਡੀ ਕੋਸ਼ਿਸ਼ ਹੈ ਡਾਕਟਰ ਅਸ਼ਰਫ ਚੌਧਰੀ ਹੋਣਾ ਦੇ ਨਾਲ ਤੇ ਉਸ ਤੋਂ ਬਾਅਦ ਫਿਰ ਸ਼ੈਲ ਕੌਸ਼ਲ ਜਿਹੜਾ ਕਿ ਨੌਜਵਾਨ ਹੈ ਉਸ ਦੇ ਨਾਲ ਵੀ ਗੱਲਾਂ ਬਾਤਾਂ ਜਿਹੜੀਆਂ ਨੇ ਇਸ ਇਲੈਕਸ਼ਨ ਦੇ ਸਬੰਧੀ ਕਰਦੇ ਚੱਲਾਂਗੇ, ਔਰ ਇਹ ਦੋਵੇਂ ਜਿਹੜੇ ਮੈਂਬਰ ਜਿਨ੍ਹਾਂ ਦੇ ਨਾਲ ਹੁਣ ਗੱਲਬਾਤ ਹੋਣੀ ਹੈ ਇਹ ਸਿਟਿੰਗ ਲੋਕਲ ਬੋਰਡ ਮੈਂਬਰ ਨੇ
ਜੀ,
ਸੋ ਇਹਨਾਂ ਦੀ ਜਿਹੜੀ ਪਕੜ ਹੈ ਖਾਸ ਤੌਰ ਤੇ ਡਿਸਟ੍ਰਿਕਟ ਹੈਲਥ ਬੋਰਡ ਦੇ ਮੈਂਬਰ ਵਜੋਂ ਵੀ ਡਾਕਟਰ ਅਸ਼ਰਫ ਚੌਧਰੀ ਜਿਹੜੇ ਨੇ ਉਹਨਾਂ ਦੀ ਕਾਫੀ ਜਿਹੜੀ ਨੌਲੇਜ ਹੈ ਉਸ ਦੇ ਨਾਲ ਅਸੀਂ ਸਾਂਝ ਪਾਉਣੀ ਚਾਹਾਂਗੇ। ਬਹਿਰਾਲ ਗੀਤ ਸੰਗੀਤ ਦਾ ਦੌਰ ਜਿਹੜਾ ਉਸ ਨੂੰ ਲਗਾਤਾਰ ਜਾਰੀ ਰੱਖਦੇ ਹਾਂ। ਪਿੰਦਰ ਧਨੋਆ ਜੀ ਨੇ ਸ਼ਾਇਰੀ ਭੇਜੀ ਹੈ ਜੀ,
ਅੱਛਾ ਜੀ, ਕਿਆ ਬਾਤ,
ਲੰਮੇ ਸਮੇਂ ਦੀ ਔੜ ਤੋਂ ਬਾਅਦ ਉਹਨਾਂ ਦੀ ਸ਼ਾਇਰੀ ਆਈ ਹੈ,
ਮਾਰੇ ਟਰੱਕ ਜੀ ਚਲਾਈ ਜਾਇਓ, ਟਰੱਕ ਚਲਾਉਣ ਜਾਣਾ ਲਿਖੀ ਜਾਇਓ, ਸੋ ਬਹੁਤ ਧੰਨਵਾਦ ਤੁਹਾਡਾ
ਜੀ ਜੀ। ਉਹ ਕਹਿੰਦੇ ਵੀ ਨੀਤਾਂ ਨੂੰ ਕਹਿੰਦੇ ਮਿਲਣ ਮੁਰਾਦਾਂ ਤੇ ਮਿਹਨਤਾਂ ਨੂੰ ਫਲ ਲੱਗਦੇ
ਜੀ,
21ਵੀਂ ਸਦੀ ਦਾ ਸ਼ੋਰ ਹੈ ਕੈਸਾ, ਉਲਟੇ ਸਾਗਰ ਪਏ ਨੇ ਵਗਦੇ
ਜੀ,
ਕਿਸੇ ਲਈ ਕਿਸੇ ਕੋਲ ਸਮਾਂ ਨਹੀਂ, ਵਕਤ ਤਾਂ ਪਹਿਲਾਂ ਹੀ ਅੱਗੇ ਦੌੜੇ, ਮੋਹ ਮੁਹੱਬਤ ਵਾਲੇ ਵੀ ਹੁਣ ਭਾਂਡੇ ਮੁੰਦੇ ਵੱਜ ਗਏ।
ਕਿਆ ਬਾਤ, ਕਿਆ ਬਾਤ ਹੈ।
ਚੋਰਾਂ ਦੀ ਤਾਂ ਗੱਲ ਹੀ ਛੱਡੋ, ਉਹ ਤਾਂ ਚਲੋ ਬਦਨਾਮ ਹੀ ਨੇ, ਅਸਲ ਚ ਚੋਲੇ ਪਾ ਚੋਰਾਂ ਦੇ ਸਾਧ ਲੋਕਾਂ ਨੂੰ ਠੱਗਦੇ
ਜੀ।
ਇਸ ਤੋਂ ਉਸ ਤੋਂ ਦੱਸ ਕਿਸ ਕਿਸ ਤੋਂ
ਜੀ,
ਰਿਸ਼ਵਤਾਂ ਲਈਆਂ ਤੂੰ ਤਕਦੀਰੇ, ਜੋ ਸੀ ਸਾਡੇ ਹਿੱਸੇ ਆਉਣੇ ਉਹ ਨਾਮ ਉਹਨਾਂ ਦੇ ਵੱਜਦੇ
ਜੀ।
ਤਕਦੀਰ ਦੀ ਚੱਕੀ ਚੰਗੀ ਸ਼ਹਿ ਏ, ਜਦੋਂ ਕਿਸੇ ਤੇ ਪੁੱਠੀ ਗਿੜਦੀ ਫੇਰ ਤਾਂ ਢਿੱਡੋਂ ਜੰਮੇ ਵੀ ਪਿੰਦਰਾ ਹੱਥ ਛੁੜਾ ਛੁੜਾ ਕੇ ਭੱਜਦੇ।
ਕਿਆ ਬਾਤ ਹੈ, ਕਿਆ ਬਾਤ ਹੈ। ਸੋ ਜਰੂਰ ਜਰੂਰ ਗੱਲ ਕਰਾਂਗੇ ਜੀ। ਬਹੁਤ ਧੰਨਵਾਦ ਪਿੰਦਰ ਤੁਹਾਡਾ ਜੀ। ਲੱਗਦਾ ਕਿ ਫੋਨ ਲਾਈਨ ਤੇ ਸਾਡੇ ਨਾਲ ਕੁਝ ਸੋਤੇ ਨੇ
ਜੀ,
ਪਤਾ ਨੀ ਕੌਣ ਨੇ, ਲੇਕਿਨ ਉਹਨਾਂ ਨੂੰ ਜੀ ਆਇਆ ਕਹਿੰਦੇ ਜੀ। ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ, ਮੈਂ ਅਸ਼ਰਫ ਚੌਧਰੀ
ਜੀ। ਅਸ਼ਰਫ ਚੌਧਰੀ ਜੀ, ਜੀ
ਵਾਲੇਕੁਮ ਸਲਾਮ, ਸਤਿ ਸ੍ਰੀ ਅਕਾਲ ਔਰ ਨਮਸਤੇ।
ਸੋਰੀ ਸਾਹਿਬ, ਤੁਸੀਂ ਦੋ ਦੋ ਜ਼ਿੰਮੇਵਾਰੀਆਂ ਚੁੱਕੀਆਂ ਆ, ਤੇ ਫਿਰ ਤੁਹਾਡੇ ਕੋਲ ਗੱਲਾਂ ਵੀ ਜਿਹੜੀਆਂ ਉਹ ਅਸੀਂ
ਦੋ ਵਾਰੀ ਕਰਨੀ ਪੁੱਛਣੀਆਂ ਜੀ।
ਹਾਂਜੀ ਬਿਲਕੁਲ ਕਰਾਂਗੇ, ਦੱਸੋ।
ਬਿਲਕੁਲ ਜੀ,
ਇੱਕ ਤਾਂ ਜਿਵੇਂ ਕੱਲ ਰਾਤੀ ਗੱਲ ਹੋਈ ਸੀ ਰੇਡੀਓ ਸਪਾਈਸ ਦੇ ਉੱਤੇ, ਉਸ ਦੌਰਾਨ ਤੁਸੀਂ ਸਾਡੇ ਸਾਰੇ ਜਿਹੜਾ ਭਾਈਚਾਰਾ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਉਹ ਵੋਟ ਜ਼ਰੂਰ ਪਾਉਣ। ਥੋੜਾ ਜਿਹਾ ਟਾਈਮ ਲਾਈਨ ਬਾਰੇ ਜਾਣਕਾਰੀ ਜ਼ਰੂਰ ਦਿਓ ਜਲਦੀ ਸਾਹਿਬ, ਵੀ ਟਾਈਮ ਲਾਈਨ ਕਿਵੇਂ ਕਿਵੇਂ ਹੋਣੀ ਹੈ ਇਸ ਇਲੈਕਸ਼ਨ ਦੀ।
ਹਾਂਜੀ, ਮੇਨ ਗੱਲ ਤਾਂ ਹੈਗੀ ਕਿ ਇਲੈਕਸ਼ਨ ਦੇ ਜਿਹੜਾ 20 ਸਤੰਬਰ ਨੂੰ ਤੋਂ ਲੈ ਕੇ ਅਗਲੇ ਚੰਦ ਦਿਨ ਤੱਕ ਪੇਪਰ ਜਿਹੜੇ ਨੇ ਬੈਲਟ ਪੇਪਰ ਘਰਾਂ ਚ ਆ ਜਾਣੇ ਨੇ
ਜੀ,
ਤੇ ਉਹਦੇ ਬਾਅਦ 12 ਤਾਰੀਖ ਨੂੰ ਆਖਰੀ ਦਿਨ ਉਸ ਦਿਨ ਵੋਟ ਕੰਕਲੂਡ ਹੋ ਜਾਣਾ। 12 ਤਾਰੀਖ ਨੂੰ ਸੈਟਰਡੇ ਆ, ਔਰ ਸੈਟਰਡੇ ਨੂੰ ਤੁਸੀਂ ਆਪਣਾ ਵੋਟ ਉੱਥੇ ਪਹੁੰਚਣਾ ਚਾਹੀਦਾ, ਤੇ ਸ਼ਾਮ ਨੂੰ ਰਿਜ਼ਲਟ ਵੀ ਆ ਜਾਂਦੇ ਉਸ ਦਿਨ। ਤੇ ਬੇਸਿਕਲੀ ਦੂਸਰੀ ਇਹ ਵੇ ਕਿ ਐਨਰੋਲਮੈਂਟ ਕਰਾਉਣੀ ਹੈ ਲੋਕਾਂ ਨੇ, ਜਿਹਨਾਂ ਐਨਰੋਲਮੈਂਟ ਨਹੀਂ ਹੋਈ ਜਾਂ ਜਿਨ੍ਹਾਂ ਦੇ ਐਡਰੈਸ ਵਗੈਰਾ ਤਬਦੀਲ ਹੋਏ ਨੇ, ਜਾਂ ਜਿਹੜੇ ਕੋਈ ਨਵੇਂ ਬੰਦੇ ਆਏ ਨੇ ਪਿਛਲੇ ਇਲੈਕਸ਼ਨ ਦੇ ਬਾਅਦ, ਜਿਹਨਾਂ ਕੋਲ PRA ਔਰ 1 ਸਾਲ ਉਹ ਇੱਥੇ ਰਹੇ ਨੇ, ਉਹ ਵੋਟ ਬਣਾ ਸਕਦੇ ਨੇ
ਜੀ।
ਔਰ ਉਹਨਾਂ ਨੂੰ ਵੋਟ ਹੁਣੇ ਬਣਾਉਣਾ ਚਾਹੀਦਾ, ਕਿਉਂਕਿ ਅਗਰ ਉਹ 15 ਅਗਸਤ ਤੱਕ ਨਹੀਂ ਬਣਾਉਂਦੇ ਤਾਂ ਉਹਨਾਂ ਦਾ ਨਾਮ ਲਿਸਟ ਵਿੱਚ ਨਹੀਂ ਆਵੇਗਾ
ਜੀ।
ਤੇ ਉਹਨਾਂ ਨਾਲ ਬੇਨਤੀ ਇਹ ਹੋਈ ਹੈ ਕਿ ਸਾਰੇ ਭਰਾ ਭੈਣ ਆਪਣਾ ਜਿਨ੍ਹਾਂ ਦਾ ਵੋਟ ਬਣਦਾ ਨਾ, ਜਿਨ੍ਹਾਂ ਦਾ PRA 1 ਸਾਲ ਜਾਂ ਸਿਟੀਜ਼ਨ ਨੇ, ਉਹ ਇੱਥੇ ਵੋਟ ਪਾ ਸਕਦੇ ਨੇ ਲੋਕਲ ਕੌਂਸਲ ਦੇ, ਤੇ ਉਹਨਾਂ ਨੂੰ ਵੋਟ ਆਪਣਾ ਜ਼ਰੂਰ ਹੁਣ ਦਰਜ ਕਰਨਾ ਚਾਹੀਦਾ ਤਾਂ ਕਿ ਉਹਨਾਂ ਦਾ ਨਾਮ ਲਿਸਟ ਵਿੱਚ ਆ ਜਾਵੇ।
ਸੋ
ਬੇਸਿਕਲੀ ਵੋਟਿੰਗ ਜਿਹੜੀ ਬਾਈ ਪੋਸਟਲ ਹੈਗੀ ਹੈ,
ਜਿਹੜੀ
ਲੋਕਲ ਕੌਂਸਲ ਦੀ ਔਰ ਡਿਸਟ੍ਰਿਕਟ ਹੈਲਥ ਬੋਰਡ ਦੀ ਹੈ, ਮੇਅਰ ਦੀ ਹੈ, ਕੌਂਸਲਰ, ਇਹ ਜਿਹੜੇ ਇਲੈਕਸ਼ਨ ਆਉਂਦੇ ਨੇ ਇਹ ਸਾਰੇ ਬਾਈ ਪੋਸਟ ਹੁੰਦੇ ਨੇ
ਜੀ।
ਤੇ ਘਰਾਂ ਵਿੱਚ ਲੈਟਰ ਆਉਣਗੇ, ਔਰ ਲੋਕਾਂ ਨੂੰ ਇਹੋ ਹੀ ਬੇਨਤੀ ਹੈ ਕਿ ਉਹ ਆਪਣਾ ਜਦੋਂ ਵੀ ਪਹੁੰਚਦੇ ਨੇ ਉਹ ਉਹਨਾਂ ਨੂੰ ਫਿਲ ਕਰਕੇ ਤੇ ਉਹ ਵਾਪਸ ਕਰਦੇ ਨੇ। ਐਨਵਲਪ ਨਾਲ ਹੋਵੇਗਾ, ਉਹ ਸੈਲਫ ਸਟੈਂਪਡ ਹੈਗਾ, ਉਹ 'ਚ ਕੋਈ ਸਟੈਂਪ ਨਹੀਂ ਲਾਉਣੀ ਪਏਗੀ, ਤੇ ਉਹ ਪੋਸਟ ਕਰ ਦੇਣ, ਕਿਉਂਕਿ ਅੱਜ ਕੱਲ੍ਹ ਪੋਸਟ ਜਿਹੜੀ ਨੇ ਤੁਹਾਨੂੰ ਪਤਾ ਮੇਰੇ ਹਲੇ ਹੁਣ ਸਿਰਫ 2 ਦਿਨ ਰਹਿ ਗਏ ਹਫ਼ਤੇ ਵਿੱਚ, ਤੇ ਉਹ ਲੈਟਰ ਤੋਂ 4 ਦਿਨ ਲੱਗ ਜਾਂਦੇ ਨੇ ਪਹੁੰਚਦੇ ਆ ਵਾਪਸ। ਸੋ ਮੇਰੀ ਬੇਨਤੀ ਇਹ ਹੋਈ ਕਿ ਸਾਰੇ ਲੋਕ ਜਿਹਨਾਂ ਨੂੰ ਜਦੋਂ ਵੋਟ ਮਿਲ ਜਾਣ ਪੇਪਰ, ਤੇ ਉਹ ਜਲਦੀ ਤੋਂ ਜਲਦੀ ਉਹ ਆਪਣਾ ਵਾਪਸ ਕਰ ਦੇਣ, ਉਹਨਾਂ ਨੂੰ ਵੋਟ ਪਾ ਕੇ ਆਪਣਾ ਤੇ ਵਾਪਸ ਕਰ ਲੈਣ।
ਬਹੁਤ ਵਧੀਆ। ਤੁਸੀਂ ਪਿਛਲੀ ਵਾਰ ਵੀ ਜਦੋਂ ਇਲੈਕਸ਼ਨ ਡਿਸਟ੍ਰਿਕਟ ਹੈਲਥ ਬੋਰਡ ਦੇ ਲਈ ਕੰਟੈਸਟ ਕੀਤਾ ਸੀ, ਉਹਦੇ ਵਿੱਚ ਵੀ ਤੁਸੀਂ ਜਾਣਕਾਰੀ ਦਿੱਤੀ ਸੀ, ਕਾਫੀ ਵੱਡਾ ਇਲਾਕਾ ਡਿਸਟ੍ਰਿਕਟ ਹੈਲਥ ਬੋਰਡ ਦੇ ਅੰਡਰ ਆਉਂਦਾ। ਇੱਕ ਵਾਰ ਫਿਰ
ਸਾਡੇ ਉਹਦਾ ਮੈਂ ਦੱਸਣਾ ਕਿ ਜਿਹੜਾ ਸਾਡਾ, ਮੈਂ ਖੜਾ ਹੋ ਗਿਆ ਕਾਉਂਟੀ ਜਮਨਾਕੋਟ ਡਿਸਟ੍ਰਿਕਟ ਹੈਲਥ ਬੋਰਡ ਵਿੱਚ, ਤੇ ਉਹਦੇ ਵਿੱਚ ਮੈਂ ਪਿੱਛੇ ਵੀ ਇਲੈਕਟ ਹੋਇਆ ਸੀ ਉਦੋਂ, ਤੇ ਇਹ ਕਾਫੀ ਵੱਡਾ ਇਲਾਕਾ ਹੈ। ਸਾਰਾ ਜਿਹੜਾ ਪੁਰਾਣਾ ਮਨਕਾ ਹੁੰਦਾ ਸੀ ਨਾ, ਉਹ ਸਾਰਾ ਮਨਕਾ ਮਸਲਨ ਇੱਧਰ ਪਾਪਾਟੋਈ ਤੋਂ ਲੈ ਕੇ ਤੇ ਮਾਂਗਰੀ ਤੇ ਬੋਟਨੀ ਮੈਨਰੀਵਾ ਆਪਣਾ ਪਪਕੂਰਾ ਉਹ ਪੁੱਕੀ ਤੱਕ ਜਾਂਦਾ ਸਾਰਾ, ਤੇ ਸਾਰਾ ਇਲਾਕਾ ਜਿਹੜਾ ਉਹ ਵੋਟ ਉਹ ਪਾ ਸਕਦੇ ਨੇ। ਹਾਂ, ਇੱਕ ਚੀਜ਼ ਹੈ ਬੜਾ ਖਿਆਲ ਰੱਖਣਾ ਕਿ DHB ਦੇ ਵੋਟ ਹੁੰਦੇ ਨਾ, ਉਹ ਦੂਜੇ ਵੋਟਾਂ ਨੂੰ ਡਿਫਰੈਂਟ ਤਰੀਕੇ ਨਾਲ ਪਾਈਦਾ। ਇਹਦੇ ਵਿੱਚ ਜਿਹੜੇ ਕੈਂਡੀਡੇਟ ਹੁੰਦੇ ਨੇ ਉਹਨਾਂ ਨੂੰ ਤੁਸੀਂ ਨੰਬਰ ਦੇਣਾ ਹੁੰਦਾ, ਮਸਲਨ ਜਿਹੜਾ ਸਭ ਤੋਂ ਤੁਹਾਨੂੰ ਪਸੰਦ ਹੈਗਾ ਮਸਲਨ ਅਸ਼ਰਫ ਚੌਧਰੀ, ਉਹਨੂੰ ਤੁਸੀਂ 1 ਨੰਬਰ ਲਾਉਣਾ, ਤੇ ਉਹਦੇ ਬਾਅਦ 2 ਨੰਬਰ 3 ਨੰਬਰ 7 ਕੈਂਡੀਡੇਟ ਚੁਣੇ ਜਾਣੇ ਨੇ। ਕੈਂਡੀਡੇਟ ਤਾਂ ਕਾਫੀ ਵੱਡੇ ਹੁੰਦੇ ਨੇ, ਲੇਕਿਨ 7 ਤੱਕ ਤੁਸੀਂ ਨੰਬਰ ਪਾ ਸਕਦੇ ਹੋ, 7 ਤੱਕ ਕਾਊਂਟ ਹੋਏਗਾ। ਜਿਹੜੇ ਲੋਕਲ ਕੌਂਸਲ ਦੇ ਆ ਜਾਂ ਮੇਅਰ ਦੇ ਜਾਂ ਕੌਂਸਲਰ ਦੇ, ਉਹਨਾਂ ਨੂੰ ਤੁਸੀਂ ਟਿਕ ਕਰਨਾ
ਜੀ,
ਤੇ ਉਹ ਤੁਸੀਂ ਕਰ ਸਕਦੇ ਹੋ, ਤੇ ਇਸ ਤਰ੍ਹਾਂ ਵੋਟ ਹੈਗਾ ਜੀ।
ਜਿਸ ਵਾਰ 18 ਪਾਪਾਟੋਇਟੋ ਲੋਕਲ ਬੋਰਡ ਦੇ ਲਈ ਤੁਹਾਡੇ ਨਾਲ ਟੀਮ ਦੇ ਵਿੱਚ ਹੋਰ ਕਿਹੜੇ ਕਿਹੜੇ ਮੈਂਬਰ ਨੇ
ਜੀ? ਸਾਡੇ ਕੋਲ ਆਬਵੀਅਸਲੀ ਲੇਬਰ ਪਾਰਟੀ ਦੀ ਤਰਫੋਂ ਤਾਂ 7 ਬੰਦੇ ਆ, ਜੇ ਤੁਹਾਨੂੰ ਪਤਾ 18 ਪਾਪਾਟੋਈ 2 ਹਿੱਸੇ ਨੇ ਬੋਰਡ ਦੇ ਨਾ, ਬੋਰਡ ਇੱਕ ਹੀ ਹੈ ਲੇਕਿਨ 2 ਹਿੱਸਿਆਂ ਚ, ਇੱਕ 18 ਇੱਕ ਪਾਪਾਟੋਈ, ਤੇ ਇਹਦੇ ਚ 4 ਕੈਂਡੀਡੇਟ 4 ਸਿਲੈਕਟ ਹੋਣੇ ਨੇ, ਇਲੈਕਟ ਹੋਣੇ ਨੇ ਪਾਪਾਟੋਈ ਤੋਂ, ਉਹ 3 ਉਟਾਰੇ ਤੋਂ, ਤੇ ਜਿਹੜੇ ਨਾ 4 ਅਸੀਂ ਲੇਬਰ ਪਾਰਟੀ ਤਰਫੋਂ ਜਿਹੜੇ ਖੜੇ ਹੋਏ ਆ ਪਾਪਾਟੋਈ ਵਿੱਚ, ਉਹਦੇ ਚ ਮੈਂ ਹੈਗਾ ਔਰ ਰੋਸ ਰਾਬਰਟਸਨ ਹੈਗਾ ਜਿਹੜਾ ਪੁਰਾਣਾ ਮੇਰਾ ਕੋਲੀਗ ਹੁੰਦਾ ਸੀ ਪਾਰਲੀਮੈਂਟ ਚ ਵੀ, ਤੇ ਇਹਦੇ ਨਾਲ ਇੱਕ ਡੌਨ ਹੈਗੀ ਲੇਡੀ, ਉਹ ਹੈਗੀ ਇੱਕ ਨਵੀਂ ਇਸ ਦਫਾ ਓਫਾ ਡਾਕਟਰ ਓਫਾ ਡਿਊਜ ਉਹ ਖੜੀ ਹੋ ਰਹੀ ਸਾਡੇ ਨਾਲ ਟੀਮ ਦੇ
ਜੀ
ਇਹ ਅਸੀਂ ਚਾਰ ਬੰਦੇ ਹਾਲੇ ਦੂਜਿਆਂ ਦਾ ਨੀ ਪਤਾ ਉਹ ਸਾਡੀ ਆਪੋਜੀਸ਼ਨ ਚ ਕੌਣ ਕੌਣ ਆ ਰਿਹਾ ਤੇ ਆਪਣਾ ਉਟਾਰਾ ਜਿਹੜਾ ਉਹਦੇ ਵਿੱਚ ਤਿੰਨ ਸੀਟਾਂ ਨੇ ਉਧਰ ਮੇਨਲੀ ਆਬਵੀਅਸਲੀ ਪੈਸਿਫਿਕ ਆਈਲੈਂਡ ਲੋਕ ਜਿਹੜੇ ਨੂੰ ਖੜੇ ਹੁੰਦੇ ਆ
ਜੀ
ਜੀ ਜੀ ਹੋਰ ਐਸੇ ਕਿਹੜੇ ਕਿਹੜੇ ਚੈਲੰਜਸ ਨੇ ਜੀ ਜਿਹੜੇ ਹੈਲਥ ਬੋਰਡ ਦੇ ਵਿੱਚ
ਜੀ ਹੈਲਥ ਬੋਰਡ ਤੇ ਬਹੁਤ ਚੈਲੰਜਸ ਹਨ ਮੈਂ ਅੱਗੇ ਵੀ ਅਗਲੇ ਦਿਨ ਗੱਲ ਕੀਤੀ ਸੀ
ਜੀ
ਕਿ ਉੱਥੇ ਜਿਹੜਾ ਨਾ ਸਾਡਾ ਡੀਐਚਬੀ ਅਨਫੋਰਚੂਨੇਟਲੀ ਕਾਫੀ ਸਾਲਾਂ ਤੋਂ ਸਾਡਾ ਇੱਕ ਤੇ ਡੈਫੀਸਿਟ ਜਾ ਰਿਹਾ ਉੱਥੇ ਫੰਡਿੰਗ ਦਾ ਨਾ ਉਹਨਾਂ ਆਪਣੀ ਆਬਾਦੀ ਵੱਧ ਰਹੀ ਇੱਥੇ ਜਿੱਦਾਂ ਤੁਹਾਨੂੰ ਪਤਾ ਪੰਜ ਸਾਲ ਹੋ ਗਏ ਨੇ ਸੈਂਸਸ ਪਹਿਲੀ ਜਦੋਂ ਹੋਈ ਸੀ ਉਹਦੇ ਮੁਤਾਬਿਕ ਹੁਣ ਆਬਾਦੀ ਬਹੁਤ ਵੱਧ ਗਈ ਹੈ ਲੇਕਿਨ ਉਹਦਾ ਕੋਈ ਗਵਰਨਮੈਂਟ ਨੇ ਹਾਲੇ ਤੱਕ ਉਹਦਾ ਉਹ ਦੇਖਿਆ ਨੀ ਹੈਗਾ ਕਿ ਕਿੰਨੀ ਆਬਾਦੀ ਵੱਧ ਗਈ ਮੇਰੇ ਖਿਆਲ ਚ ਕਾਫੀ ਵੱਧ ਗਈ ਹੈ ਉਹ ਜਿਹੜਾ ਫੰਡਿੰਗ ਸਾਨੂੰ ਮਿਲਦੀ ਹੈ ਉਹ ਪਾਪੂਲੇਸ਼ਨ ਬੇਸਡ ਹੁੰਦੀ ਹੈ
ਆਬਾਦੀ ਦੇ ਹਿਸਾਬ ਨਾਲ ਦੇਈ ਜਾਂਦੇ ਹਲੇ
ਹਾਂਜੀ ਤੇ ਸਾਨੂੰ ਉਹ ਪੁਰਾਣੀ ਫੰਡਿੰਗ ਮਿਲਦੀ ਤੇ ਮਤਲਬ ਸਾਡੀ ਛੋਟੇ ਚ ਬਣੀ ਸੀ ਦੂਸਰਾ ਇਹ ਕਿ ਸਾਡੇ ਇੱਥੇ ਅਨਫੋਰਚੂਨੇਟਲੀ ਜਿਹੜੀਆਂ ਬਿਲਡਿੰਗਾਂ ਬਣੀਆਂ ਨੇ ਇੱਥੇ ਮਿਡਲ ਮੋਰ ਵਿੱਚ ਉਹ ਕਾਫੀਆਂ ਕੁਝ ਪੁਰਾਣੀਆਂ ਹੈਗੀਆਂ ਨੇ ਉਹ ਕੁਛ ਉਹਨਾਂ ਚ ਐਸਬੈਸਟਾਸ ਹੈਗਾ ਔਰ ਉਹ ਕਾਫੀ ਮਸਲਾ ਪਿਆ ਹੋਇਆ ਸਾਨੂੰ ਉਹ ਇਸ ਬਿਲਡਿੰਗਾਂ ਦੁਬਾਰਾ ਉਹਨਾਂ ਨੂੰ ਇਹਨਾਂ ਰੀਕਲੈਟ ਕਰ ਰਹੇ ਹਾਂ ਕੁਛ ਨਵੀਆਂ ਬਣਾ ਰਹੇ ਹਾਂ ਤੇ ਇਹ ਇਸ਼ੂ ਹੈਗੇ ਨੇ ਬਾਕੀ ਜਿਹੜੇ ਆਪਣੇ ਹੈਲਥ ਦੇ ਇਸ਼ੂ ਆ ਉਹਦੇ ਖਾਸ ਕਰ ਜਿਹੜੇ ਨਾ ਆਪਣੀ ਕਮਿਊਨਿਟੀ ਦੇ ਇੰਡੀਅਨ ਕਮਿਊਨਿਟੀ ਦੇ ਉਹ ਦੋ ਤਿੰਨ ਬੜੇ ਮਸਲੇ ਆ ਜਿਨ੍ਹਾਂ ਚ ਮੈਂ ਹੁਣ ਕਾਫੀ ਉਹ ਚ ਜਦੋਂ ਮੈਂ ਗਿਆ ਤਿੰਨਾਂ ਸਾਲਾਂ ਤੋਂ ਮੈਂ ਕਾਫੀ ਇੰਟਰਸਟ ਲੈ ਕੇ ਉਹਨੂੰ ਕਰ ਰਿਹਾ ਉਹ ਇੱਕ ਡਾਇਬੀਟੀਜ਼ ਹੈਗਾ ਕਾਰਡੀਓਵੈਸਕੁਲਰ ਦਿਲ ਦੇ ਮਸਲੇ ਆ ਲੋਕਾਂ ਦੇ ਹਾਰਟ ਦੇ ਔਰ ਇਹਦੇ ਇਲਾਵਾ ਅੱਖੀਆਂ ਦੇ ਮਸਲੇ ਆ ਉਹ ਵੀ ਰਿਲੇਟਡ ਆ ਡਾਇਬੀਟੀਜ਼ ਨਾਲ ਤੇ ਇਹਦੇ ਨਾਲ ਕਈਆਂ ਨੂੰ ਕਿਡਨੀ ਦਾ ਮਸਲਾ ਹੋ ਜਾਂਦਾ ਸੋ ਇਹ ਇਸ਼ੂਜ਼ ਕਾਫੀ ਸਾਡੀ ਆਪਣੀ ਕਮਿਊਨਿਟੀ ਬਹੁਤ ਆ ਰਹੇ ਨੇ ਔਰ ਕੋਸ਼ਿਸ਼ ਅਸੀਂ ਕਰ ਰਹੇ ਹਾਂ ਕਿ ਮੈਂ ਇੱਕ ਤੇ ਉਹਨਾਂ ਦਾ ਸਰਵੇ ਵਗੈਰਾ ਕੀਤਾ ਕਿ ਕਿੰਨੇ ਕੁ ਲੋਕਾਂ ਦਾ ਮਸਲਾ ਔਰ ਉਹ ਜੇ ਮੈਂ ਤੁਹਾਨੂੰ ਦੱਸਦਾ ਆਪਣੀ ਕਮਿਊਨਿਟੀ ਇੰਡੀਅਨ ਸਬ ਕੰਟੀਨੈਂਟ ਕਮਿਊਨਿਟੀ ਫੀਜੀਅਨ ਇੰਡੀਅਨ ਜਿਹੜਾ ਇਹਨਾਂ ਵਿੱਚ ਜਿਹੜੇ 50 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕ ਆ ਉਹਨਾਂ 'ਚ 50% ਡਾਇਬੀਟੀ ਦਾ ਮਸਲਾ ਅਨਫੋਰਚੂਨੇਟਲੀ ਬਹੁਤ ਉਹ ਖਾਸ ਕਰ ਪੰਜਾਬੀ ਲੋਕਾਂ 'ਚ ਉਹ ਸਾਡੇ ਕਹਿੰਦੇ ਨੇ ਸਾਡਾ ਉਹ ਗੁੜ ਖਾਧੇ ਤੇ ਘਿਓ ਪੀਤੇ ਉਹ ਸਾਡੇ ਅੱਗੇ ਆ
ਰਹੇ
ਤੇ ਉਹਦੀ ਵਜ੍ਹਾ ਨਾਲ ਬੜੇ ਮਸਲੇ ਆ ਔਰ ਇਹ ਤੇ ਅਸੀਂ ਹੁਣ ਤਵੱਜੋ ਦੇ ਰਹੇ ਹਾਂ ਤੇ ਬਾਕੀ ਇੱਥੇ ਹਸਪਤਾਲ 'ਚ ਖਾਸ ਕਰ ਆਪਣਾ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਬਿਲਡਿੰਗਾਂ ਨੂੰ ਦੁਬਾਰਾ ਜਿਹੜੇ ਬਣਾਉਣੀਆਂ ਨੇ ਉਹ ਬਣਾਈਆਂ ਜਾਣ ਉਹਨਾਂ ਰੈਨੋਵੇਟ ਕੀਤਾ ਜਾਵੇ ਕਾਫੀ ਅਸੀਂ ਫੰਡਿੰਗ ਵਗੈਰਾ ਉੱਧਰ ਲਗਾ ਰਹੇ ਹਾਂ
ਜੀ
ਸ਼ੁਕਰੀਆ ਜੀ ਬਹੁਤ ਮਿਹਰਬਾਨੀ ਔਰ ਕਾਫੀ ਸਾਰੀਆਂ ਚੁਣੌਤੀਆਂ ਕਾਫੀ ਸਾਰੇ ਚੈਲੰਜਸ ਨੇ ਔਰ ਨਾਲ ਨਾਲ ਤੁਹਾਡੀ ਇਲੈਕਸ਼ਨ ਕੈਂਪੇਨ ਦੇ ਲਈ ਤੁਹਾਨੂੰ ਆਲ ਦਾ ਬੈਸਟ ਆਖਾਂਗੇ ਤੇ ਆਉਂਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਇਨ ਟੱਚ ਰਹਾਂਗੇ
ਹਾਂਜੀ ਕੈਂਪੇਨ ਤੇ ਸਾਡੀ ਜੀ ਸ਼ੁਰੂ ਹੋ ਜਾਏਗੀ ਇਸ ਵੀਕਐਂਡ ਤੋਂ ਅਸੀਂ ਹੋਲਡਿੰਗ ਵਗੈਰਾ ਜਿਹੜਾ ਬੋਰਡ ਲਾਉਂਦੇ ਨੇ ਲੋਕ ਬਾਹਰ ਬੈਂਚਸ ਵਗੈਰਾ ਤੇ ਉਹ ਅਸੀਂ ਉਹ ਲਗਾਉਣੇ ਸ਼ੁਰੂ ਕਰ ਦੇਣਾ ਔਰ ਅਗਲੇ ਵੀਕ ਤੱਕ ਉਹ ਸਾਰੇ ਲੱਗ ਜਾਣੇ ਬੇਸਿਕਲੀ ਕੰਪੇਨ ਸ਼ੁਰੂ ਸਮੇਂ ਦਾ ਇਸ ਵੀਕਐਂਡ ਤੋਂ ਹੋ ਜਾਣੀ
ਜੀ ਬਹੁਤ ਸ਼ੁਭ ਸ਼ਾਮਾ ਜੀ ਬਹੁਤ
ਥੈਂਕ ਯੂ ਵੈਰੀ ਮਚ
ਧੰਨਵਾਦ ਚੌਰੀ ਸਾਹਿਬ ਬਹੁਤ ਸ਼ੁਕਰੀਆ
ਜੀ ਬਿਲਕੁਲ ਸੋ ਕਾਫੀ ਹੋਰ ਵੀ ਜਿਹੜੇ ਕੈਂਡੀਡੇਟ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੇ ਕਿਹੜੇ ਕਿਹੜੇ ਮੁੱਦੇ ਨੇ ਕਿਹੜੇ ਕਿਹੜੇ ਇਲਾਕੇ ਤੋਂ ਖੜੇ ਨੇ ਸੋ ਜ਼ਰੂਰ ਕੋਸ਼ਿਸ਼ ਕਰਾਂਗੇ ਇਸ ਇਲੈਕਸ਼ਨ ਦੇ ਬਾਰੇ 'ਚ ਸੋ ਖੈਰ ਦੋਸਤੋ ਗੀਤ ਸੰਗੀਤ ਵੀ ਜ਼ਰੂਰ ਸੁਣਦੇ ਚੱਲਦੇ ਹਾਂ ਇੱਕ ਥੋੜ੍ਹਾ ਥੋੜ੍ਹਾ ਮੂਡ ਵੀ ਚੇਂਜ ਕਰ ਦਈਏ ਚਲੋ ਫਿਰ ਉਸ ਤੋਂ ਬਾਅਦ ਆਣ ਜੁੜਦੇ 815-8100 ਸਟੂਡੀਓ ਦਾ ਫੋਨ ਨੰਬਰ ਹੈ ਜੀ
ਗੱਭਰੂ ਦਾ ਮੁੱਖ ਜਿਵੇਂ ਟੁਕੜਾ ਏ ਚੰਨ ਦਾ ਰੱਬ ਦੀਆਂ ਰਹਿਮਤਾਂ ਦਾ ਪਾਣ ਪੂਰਾ ਮੰਨਦਾ ਗੱਭਰੂ ਦਾ ਮੁੱਖ ਜਿਵੇਂ ਟੁਕੜਾ ਏ ਚੰਨ ਦਾ ਪੂਰਾ ਰੋਗ ਨਾਲੇ ਕੈਮ ਸਰਦਾਰੀ ਪੂਰਾ ਠੋਰ ਨਾਲੇ ਕੈਮ ਸਰਦਾਰੀ ਗੱਭਰੂ ਜੇ ਮੁੱਲ ਵਿਕਦੇ ਬੋਲੀ ਸਾਡੀ ਲੱਗਣੀ ਸੀ ਹਰ ਵਾਰੀ ਗੱਭਰੂ ਜੇ ਮੁੱਲ ਵਿਕਦੇ ਬੋਲੀ ਸਾਡੀ ਲੱਗਣੀ ਸੀ ਹਰ ਵਾਰੀ ਗੱਭਰੂ ਜੇ ਮੁੱਲ ਵਿਕਦੇ ਬੋਲੀ ਸਾਡੀ ਲੱਗਣੀ ਸੀ ਹਰ ਵਾਰੀ ਗੱਭਰੂ ਜੇ ਮੁੱਲ ਵਿਕਦੇ
ਕਿਵਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਮੰਗਲਵਾਰ 2 ਜੁਲਾਈ 2019 ਦਾ ਸਹੀ ਕੈਲੰਡਰ ਦੇ ਮੁਤਾਬਕ ਦੇਸੀ ਮਹੀਨਿਆਂ ਅਨੁਸਾਰ ਹਾੜ ਮਹੀਨੇ ਦੀ 18 ਤਰੀਕ ਹੋ ਗਈ ਹੈ ਜ
ਜਨਾਬ ਸਤੰਦਰ ਨੂਰ ਪੰਜਾਬੀ ਦੇ ਉੱਘੇ ਸ਼ਾਇਰ ਸਨ ਜਿਹੜੇ ਕਿ ਕੁਝ ਵਾਰੇ ਪਹਿਲਾਂ ਸਾਨੂੰ ਵਿਛੋੜਾ ਦੇ ਗਏ ਨੇ ਉਹਨਾਂ ਦੀ ਇੱਕ ਖੂਬਸੂਰਤ ਕਵਿਤਾ ਹੈ ਪਿਆਰ ਤੇ ਕਿਤਾਬ ਲਓ ਤੁਹਾਡੇ ਲਈ ਇਹ ਕਵਿਤਾ ਹਾਜ਼ਰ ਹੈ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਵੱਲੋਂ ਪਿਆਰ ਕਰਨ ਤੇ ਕਿਤਾਬ ਪੜ੍ਹਨ ਵਿੱਚ ਕੋਈ ਫਰਕ ਨਹੀਂ ਹੁੰਦਾ ਕੁਝ ਕਿਤਾਬਾਂ ਦਾ ਅਸੀਂ ਮੁੱਖ ਪੰਨਾ ਦੇਖਦੇ ਹਾਂ ਅੰਦਰੋਂ ਬੋਰ ਕਰਦੀਆਂ ਨੇ ਪੰਨੇ ਪਰਤਦੇ ਹਾਂ ਤੇ ਰੱਖ ਦਿੰਦੇ ਹਾਂ ਕੁਝ ਕਿਤਾਬਾਂ ਅਸੀਂ ਰੱਖਦੇ ਹਾਂ ਸਿਰਹਾਣੇ ਅਚਾਨਕ ਜਦੋਂ ਜਾਗ ਆਉਂਦੀ ਹੈ ਤਾਂ ਪੜ੍ਹਨ ਲੱਗਦੇ ਹਾਂ ਕੁਝ ਕਿਤਾਬਾਂ ਦਾ ਸ਼ਬਦ ਸ਼ਬਦ ਪੜ੍ਹਦੇ ਹਾਂ ਵਾਰ ਵਾਰ ਪੜ੍ਹਦੇ ਹਾਂ ਤੇ ਰੂਹ ਤੱਕ ਰਚਾ ਲੈਂਦੇ ਹਾਂ ਕੁਝ ਕਿਤਾਬਾਂ ਤੇ ਰੰਗ ਬਿਰੰਗੇ ਨਿਸ਼ਾਨ ਲਾਉਂਦੇ ਹਾਂ ਹਰੇਕ ਸਤਰ ਤੇ ਰੀਝਦੇ ਹਾਂ ਤੇ ਕੁਝ ਕਿਤਾਬਾਂ ਦੇ ਸੋਹਲ ਪੰਨਿਆਂ ਤੇ ਨਿਸ਼ਾਨ ਲਾਉਣੋ ਵੀ ਤਰਹਿੰਦੇ ਹਾਂ ਪਿਆਰ ਕਰਨ ਤੇ ਕਿਤਾਬ ਪੜ੍ਹਨ ਵਿੱਚ ਕੋਈ ਫਰਕ ਨਹੀਂ ਹੁੰਦਾ
ਉਸ ਦੇ ਮਾਲਕ ਨੇ ਸੋ ਜਿਸ ਕਰਕੇ ਪੰਜਾਬ ਦੇ ਅਤੇ ਹਰਿਆਣਾ ਦੇ ਹਾਲਾਤਾਂ ਦੇ ਵਿੱਚ ਵਿਗਾੜ ਨੂੰ ਲੈ ਕੇ ਵੀ ਸਰਕਾਰਾਂ ਇਸ ਮਾਮਲੇ ਵਿੱਚ ਕਾਫੀ ਜ਼ਿਆਦਾ ਆਲੋਚਨਾ ਦਾ ਸ਼ਿਕਾਰ ਹੋ ਰਹੀਆਂ ਸਨ ਸੋ ਹਾਲ ਦੀ ਘੜੀ ਇਹ ਮਾਮਲਾ ਟਲ ਗਿਆ ਸੋਸ਼ਲ ਸਾਈਟਸ ਤੇ ਕਾਫੀ ਉੱਚੇ ਨੀਵੇਂ ਵਿਚਾਰ ਸਾਹਮਣੇ ਆ ਰਹੇ ਨੇ ਨਾਲ ਨਾਲ ਗੱਲ ਕਰਨੀ ਬਣਦੀ ਹੈ ਕਿ ਜੇਕਰ ਪਾਕਿਸਤਾਨ ਚ ਬਹੁਤ ਸਾਰੇ ਮਸ਼ੀਰਿਆਂ ਨੂੰ ਭਾਵੇਂ ਕੋਈ ਟੀਚੇ ਦਿਨ ਵੱਧ ਪਾਕਿਸਤਾਨ ਰਾਹੀਂ ਛੱਡਿਆ ਗਿਆ ਹਲੇ ਵੀ ਭਾਰਤ ਸਰਕਾਰ ਬੀਤੇ ਸਾਲਾਂ ਦੇ ਵਿੱਚ ਹੋਈਆਂ ਜੰਗਾਂ ਦੇ ਦੌਰਾਨ ਕੈਦੀ ਲਾਏ ਗਏ ਆਪਣੇ ਫੌਜੀਆਂ ਦੇ ਵਿੱਚੋਂ 52 ਫੌਜੀ ਕੈਦੀਆਂ ਨੂੰ ਜਾਂ ਫਿਰ ਜੰਗੀ ਕੈਦੀਆਂ ਨੂੰ
ਵੈਲਕਮ ਬੈਕ ਦੋਸਤੋ ਇੱਕ ਵਾਰ ਫਿਰ ਜੀ ਆਇਆਂ ਨੂੰ ਔਰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸੁਪਰ ਸਿਟੀ ਆਕਲੈਂਡ ਦੇ ਵਿੱਚ ਇਲੈਕਸ਼ਨ ਦਾ ਬਿਗਲ ਵੱਜ ਚੁੱਕਾ ਹੈ ਔਰ ਇਸ ਦੇ ਵਿੱਚ ਸਾਡੇ ਆਪਣੇ ਨੌਜਵਾਨ ਸ਼ੈਲ ਕੌਸ਼ਲ ਜਿਹੜੇ ਕਿ ਇਸ ਵਕਤ ਸਿਟਿੰਗ ਲੋਕਲ ਬੋਰਡ ਮੈਂਬਰ ਨੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਬਹੁਤੀ ਗੱਲਬਾਤ ਹਿੰਦੀ ਪੰਜਾਬੀ ਮਿਕਸ ਵਿੱਚ ਹੋਏਗੀ ਆਈ ਹੋਪ ਕਿ ਤੁਸੀਂ ਸਾਰੇ ਅੰਡਰਸਟੈਂਡ ਕਰੋਗੇ ਬਾਕੀ ਮੈਂ ਪੰਜਾਬੀ ਦੇ ਵਿੱਚ ਬਾਅਦ ਵਿੱਚ ਟ੍ਰਾਂਸਲੇਟ ਕਰ ਦਾਂਗਾ ਸ਼ੈਲ ਕੌਸ਼ਲ ਜੀ ਆਇਆਂ ਨੂੰ
जी अनु थैंक यू अंकल थैंक यू सो मच फॉर हैविंग मी आपका आपके शो पे एंड फर्स्ट ऑफ ऑल मैं जितने भी आपके लिसनर्स हैं सबको कहना चाहूंगा सत श्री अकाल मेरा प्यार भरा प्रणाम एंड हैप्पी ट्यूसडे
Wonderful, yeah. Shail. You are always full of life. And Shail, actually, pichli baar ke mukable is baar kaun se issues hain jo aap alag se dekh rahe hain jinko aapko lagta hai ki immediately address karne ki zarurat hai
So, Uncle, as हम सब you know, जैसे आप जानते हैं बाकी हमारी कम्युनिटी जानती है कि लास्ट three years ago हमने हिस्ट्री क्रिएट की थी कि आई थिंक आई वॉज द फर्स्ट इंडियन बॉर्न टू बी इलेक्टेड एज पार्ट ऑफ द ऑकलैंड सिटी काउंसिल सो इस बार हमने उसके सिंस देन यू नो वी मेड सम रियली गुड कंसिडरेबल प्रोग्रेस जो हमारे मेरे पर्सनल three एरियाज थे बट द सेम टाइम जो मेरे को पोर्टफोलियोज एलोकेट किए गए थे सो यू नो सिंस देन मेरे को पोर्टफोलियो एलोकेट हुआ था यूथ का माउंट ऑफ के लिए यूथ का कम्युनिटी सेफ्टी का एंड सोशल इनोवेशन एंटरप्राइज का So we made some considerable progress on those. And uske baad, I mean, this time around, I think the issues are, it's about continuing to work start kiya tha. Because again, you know, as you know, the 3 years is a very short time. Jee. But then again, we have made some progress, but we need to do more and more things now. So this time around, personally, what I want to focus on is, again, ki we need to have a Mount Roscoe that is well-lit and safe. Hame environment sustainability upar kaam karne ki zarurat hai all across Auckland. जैसे हम जानते हैं कि रिसेंटली जब भी देयर इज अ रेनफॉल इवेंट कभी भी बारिश होती है सिग्निफिकेंटली ऑकलैंड में जितना भी जो हमारा स्टॉर्म वाटर है वो फ्लो करता है वेस्ट वाटर के अंदर देन जितनी जो बीचेस के ऊपर है एंड उसके ऊपर यू नो वी सी ऑल द वेस्ट वाटर बीइंग डंप ऑनटू इट सो दैट इज अनएक्सेप्टेबल स्पेशली क्योंकि यू नो आई मीन वी आर हमारी यू नो वी आर अ ग्लोबल मेट्रोपॉलिटन सिटी वी आर अ लिवेबल सिटी एंड इफ यू आर हैविंग वेस्ट वाटर इश्यूज वो भी इस सेंचुरी के अंदर देन इट्स अनएक्सेप्टेबल So environment sustainability is at the rightmost top that we need to work on. I think the last 3 years and more, we have seen Fiji Major neglect this. Where again, not in Mount Roscoe, but across Auckland, just like the quarry trees, we've seen a dieback of quarry trees. We've seen myrtle rust. We've seen all these diseases that affect current native trees. So environment will be a big one. And lastly, I think, Uncle, it will be, again, at public transport. So I think as most people in our community will remember, 3 years ago, we were campaigning on light rail to Mount Roscoe. This was our policy, before it became part of Labour's policy, before it became part of government's policy, it was our council policy. And since then we've been working with our partners, including the local MP Michael Wood, the Labour Party, now we're in government. And now since then it's become part of their policy. So we're very pleased. Now it is getting delivered. It's on the cusp of being delivered. And it will offer a great transport alternative to people of Mount Roscoe. You'll be able to go back to this, into the city and to your home within 15-20 minutes. It'll be fast, it'll be frequent, it'll be cheaper, and it's all electric, so it'll be good for the environment.
Very good. Anyway, whenever you look at the popularity of Labour and then on the other side, National Party, so aap aur aapke pitaji dining table pe baith ke kya baat karte hain fir?
So uske liye uncle, I think hamari jo meri mom hai, unhone kafi leadership role play kiya hai. So she is now the Speaker of the House.
She is the Prime Minister. She's the Prime Minister.
No politics on the dinner table.
All right. That's fine. Dil lagi bilkul baat alag hai. Lekin Mount Roskill, jahan pe aap ek young team member hone ki wajah se apni puri team ke saath kaam karte hue dikhai dete hain alag alag issues pe, to मैंने एक चीज बहुत नजदीक से महसूस की है कि वहां पे बहुत बड़ी गिनती में हमारे इस्लामिक कम्युनिटी रहती है और इतना ही नहीं पिछले दिनों क्राइस्टचर्च में जो मैसेकर हुआ सो उसके बाद वहां पे बहुत ज्यादा एक्टिविटी रही पुलिस की भी और लोगों की भी तो आपने कैसे टैकल किया एक यंग बोर्ड मेंबर होने के नाते
Yes, uncle. So, uncle, because again, Mount Roskill, actually, we have the biggest Muslim population out of anywhere in the country.
Yeah.
We also have the biggest African population out of anywhere in the country.
Yes.
And so, again, you know, it was very challenging. What occurred in Christchurch deeply affected all our hearts. Yes. And uske upar humne ek resolution bhi pass kiya tha on the board condemning the attacks. Mm-hmm. And offered our support to all our Muslim brothers and sisters, Joe Mount Roskill and Auckland right there. So, I mean, and again, you know, we had, we have one of the biggest mosques in Mount Roskill and Stroago. The Wapar Open Day organized here, which I attended along with the Prime Minister, Michael Wood, the local MP, and also Mayor Phil Goff. So we were there, our four of us. We were absolutely with the community in that time. And again, then there was another open day organized on the mosque on Carr Road, which I personally attended. And I think the mosque was so grateful that, you know, I and my team showed up that, you know, they gifted me a copy of the Holy Quran, which was very nice of them, and I did treasure it. I think that was a very hard time for all of us in Mount Roskill and in Auckland and in New Zealand, actually. So I think we were able to get through it. But then again, it raises challenges. How do we ensure, you know, such things never happen again? Then how do we build that community cohesion? So I think in this case, I think as if all New Zealanders, I'm the sub-nayo, we offered our support to the Muslim community. We were standing with them. We need to ensure that these things never happen, and I think that will be the big task for every single governor or anyone who's considering standing for any position in New Zealand.
So do you think it's going to be tough contest this time again in Mount Roskill or Pukitapa?
Uncle, I think every election is tough, so we shouldn't be taking anything for granted. We've made some very good progress, in the last 3 years. We've been working, one of our things that I promised in one of my campaigns was more advocacy towards affordable homes.
Yeah.
And, since then, we've been working with our central government partners, and we have come to know that, in the next 10 years or so, there'll be 10,000 homes being built in Mount Roskill.
Yeah.
Which is very pleasing. Kiki Usman said about, 3,500 would be affordable homes for first home buyers. 3,500 would be social homes for people who need social housing, and the rest will be at market rate. We were able to accomplish that through our advocacy to our partners. I think the reality is that we have made a lot of progress, but then again, there's more to be done. So we aren't taking this election for granted. We will be going after each and every single vote in Mount Roskill. And just on Sunday, we officially launched our campaign as well in Mount Roskill, also in Albert-Eden and as part of City Vision. And also in the city center. So, those are the areas that the City Vision, which is a collective, we're a coalition of Labour, Greens, and Community Independence. So, all three mixed into one. I think we are going after all these areas. And kafi zor shor se campaign hone wali hai. And we are going after each and every single vote.
Wonderful, wonderful. Mm-hmm. Let's hope to see you all over the place in Mount Roskill and nearby areas. And all the best for your campaign along with your team members, Shail.
Thank you so much, uncle. Really appreciate it. And just to remind me, my listeners, all candidates or sitting members already have vote chuke hain. But again, please keep a lookout for the voting papers. Aapko 20 September se voting papers aane lag jayenge aapke residential addresses pe. So please keep a lookout for them. Jaise hi aate hain, please vote then, kyunki kal ko vote paper gaab ho jata hai, gum ho jata hai, damage ho jata hai. It creates unnecessary issues. Please, uthi time vote karke, us time wapas bhej dijiye. फर्स्ट पेज पे आपको मेयोरिटी का वोट होगा, प्लीज टेक वोट ऑफ। नेक्स्ट पेज पे आपको आपको काउंसलर जो लोगों बोर्ड्स के नाम होंगे, अगर आप मानकोस को रहते हैं तो मेरा नाम आपको दिखेगा, प्लीज टेक शैल कौशल एंड मेरी टीम एंड आल्सो कम्युनिटी वॉइस, एंड फिर आपका डीएचपी उनके ऊपर वोट है।
बाकी जो कैंडिडेट उनके भी नाम दिखेंगे
उनके भी देखेंगे, बट एट द एंड ऑफ द डे हमको कि हमें अपनी टीम के लिए कैंपेन करना है।
सेकंडली
यू नो वी आर द वंस हु हैव डिलीवर्ड फॉर माउंट
वंडरफुल,
वी विल बी कॉन्टैक्टिंग यू।
All the best. Thank you for your positive approach and the wonderful attitude towards this contest. Bahut acha laga baat karke Shail Kaushal, and all the best.
Thank you so much, uncle.
Thank you.
Take care.
Bye-bye. Dosto, ye sada naujawan Shail Kaushal.
Ji.
बहुत यंग सी भाजी, मैं सहु चुक समागम गया सी और बहुत खुशी हुई जदों जिहड़ा मान सम्मान अपने मां बाप नूं दित्ता
जी,
और जिन्ने अच्छे तरीके दे नाल भगवत गीता दे उपरों सहु चक्की जी ने, और बड़ा सानू भी बहुत खुशी हुई एक गैसट दे तौर ते उस सेरेमनी दे विच जाके, और परमात्मा करे ये जिहड़ी यंग एज दे विच बच्चे आ, डजंट मैटर केड़ी भी पार्टी वलों आउण, इन्हां दी राजनीतिक हिस्सेदारी जिहड़ी आ बहुत लाजमी है इस मुल्क दे विच। जिवें खड़क सिंह सिद्धू उन्होंने बहुत शुरू दे विच गल की सी भी रेशो दे विच जे असीं देखदे आ तां साडी गिणती बहुत घट आ, राजनीतिक भागीदारी जां हिस्सेदारी जिहड़ी आ उह सानू थोड़ी वध चाहीदी है। सो बहरहाल गल्लां हो रहीयां सन, उधरों गोल्डी धालीवाल होणा ने जी
ठा
करके शायरी जिहड़ी आ भेजी आ
जी,
ते वीकेंड दौरान मिले सी, संतरे दा जूस पीता जी असीं कट्ठे ने।
ओ क्या बात है, संतरे दा,
हाँ जी
क्या बात है, चलो आण दिओ रहण दिओ,
सो
ना छेड़ ना दर्दा नूं है।
चलो खैर, गोल्डी धालीवाल दी जिहड़ी शायरी है उहनूं तुहाडे रूबरू करदे आ। उत्तों चल जिदा भी आ विचों रोण डे आ, अकलां विसार यार झले होण डे आ, फकरां दे चोगे नूं भी ऐसा चोगा पाया लोकां, चोगा चुग चुग हुण चोगा धोण डे आ, रोज किसे ढठे जिहे बूहे च आवाज पैंदी है, रोज आख देई दा ए बस आउण डे आ, कालियां रातां दे हथों डंग पी बैठे सां, कालियां रातां दे हथों डंग पी बैठे सां, चिट्टे दिन जोरां ते ने आपां सौण डे आं, जिहड़ी थां उहदे लई मैं चन्न ला दित्ता सी
जी,
जिहड़ी थां मैं उहदे लई मैं चन्न ला दित्ता सी, हुण उसे थां रूह दी टाकी लाउण डे आं, पा लिया ए भेत के ए रेत इहने किर जाणा, पा लिया ए भेत के ए रेत इहने किर जाणा, तां वी दरियावां कंढे घर पाउण डे आं।
क्या बात,
वेल डन गोली धालीवाल,
बहुत मेहरबानी जी। आ लाओ फिर सुनो, वधिया बहुत प्यारी आवाज।
किते कल्ले बैके दिल दे दर्द बंडाइए, तू हो मैं इक मैं होवां, कुल दुनिया नू भुल जाइए, पानी दिया छल्ला होवन तू होवी मैं होवां, प्यार दिया गल्ला होवन तू होवी मैं होवां, पानी दिया छल्ला होवन तू होवी मैं होवां, प्यार दिया गल्ला होवन तू होवी मैं होवां, कुछ गल्ला तू करे कुछ गल्ला मैं करा, मुके ना साड़ी गलबात, पानी दिया छल्ला होवन तू होवी मैं होवां, प्यार दिया गल्ला होवन तू होवी मैं होवां, चिड़िया दिया चहका होवन, पौड़ा विच फुलिया नाजुक कलिया दिया महका होवन, रिम झिम जई होई होवे तू होवे मैं होवां, होर
सुती पई होवे कायना पानी दिया छल्ला होवन तू हूं में मैं हूं प्यार दिया गल्ला होवन तू हूं में मैं हूं बनते आया होवे मस्ती विच आके सारा आलम नशे आया होवे मस्ती ही मस्ती होवे तू हो में मैं हूं एक रब दी हस्ती होवे तू हो में मैं हूं कुछ गल्ला तू करे कुछ गल्ला मैं करा उमरों ला मेरी हो जाए रात पानी दिया छल्ला होवन तू हो में मैं हूं प्यार दिया गल्ला होवन तू हो में मैं हूं ही दईए एक दूजे ना जिंदगानी उमरा ले रह जांदी है कोई ना कोई प्यार निशानी
ऐ मेरे दिल पर जानी तू हो में मैं होवा एक साडी प्यार निशानी तू हो में मैं होवा
कुछ गल्ला तू करे मेरे दिल बर जानी तू हूं में मैं हूं एक साड़ी प्यार निशानी तू हूं में मैं हूं ओ तू
ਰੇਡੀਓ ਸਪਾਈਸ ਨਿਊਜ਼ੀਲੈਂਡ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਰਮਵੀਰ ਸਿੰਘ ਬਾਟ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਿਉਰਾ ਹੁਣ ਪੇਸ਼ ਨੇ ਨਿਊਜ਼ੀਲੈਂਡ ਦੀਆਂ ਕੁਝ ਖਾਸ ਖਾਸ ਖਬਰਾਂ ਹਾਕਸਬੇ ਦੇ ਰਹਿਣ ਵਾਲੇ ਸਿੱਖ ਭਾਈਚਾਰੇ ਵਿੱਚ ਹੇਸਟਿੰਗਜ਼ ਜ਼ਿਲ੍ਹਾ ਕੌਂਸਲ ਦੇ ਉਸ ਫੈਸਲੇ ਨੂੰ ਲੈ ਕੇ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ ਜਿਸ ਵਿੱਚ ਕੌਂਸਲ ਵੱਲੋਂ ਉਨ੍ਹਾਂ ਨੂੰ ਖੇਤੀਬਾੜੀ ਲਈ ਰੱਖੀ ਜ਼ਮੀਨ ਦੇ ਉੱਤੇ ਨਵੇਂ ਗੁਰਦੁਆਰਾ ਸਾਹਿਬ ਦੀ ਬਣਾਉਣ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਗਿਆ ਸੀ ਭਾਈਚਾਰੇ ਅਨੁਸਾਰ ਇਲਾਕੇ ਵਿੱਚ ਸਿੱਖ ਸੰਗਤ ਦੀ ਕਾਫੀ ਗਿਣਤੀ ਵੱਧ ਰਹੀ ਹੈ ਇਸ ਲਈ ਇਹ ਇਮਾਰਤ 2010 ਵਿੱਚ ਖਰੀਦੀ ਗਈ ਸੀ ਤਾਂ ਜੋ ਉੱਥੇ ਨਵਾਂ ਗੁਰਦੁਆਰਾ ਸਾਹਿਬ ਬਣਾਇਆ ਜਾ ਸਕੇ ਕੌਂਸਲ ਵਿੱਚ ਇਸੇ ਲਈ ਇੱਕ ਸੁਣਵਾਈ ਹੋਈ ਜਿਸ ਵਿੱਚ ਇਸ ਸਬੰਧੀ ਇਜਾਜ਼ਤ ਦਿੱਤੇ ਜਾਣ ਲਈ ਆਉਂਦੇ 15 ਦਿਨਾਂ ਦੇ ਵਿੱਚ ਫੈਸਲਾ ਲਿਆ ਜਾਏਗਾ ਸੁਣਵਾਈ ਦੌਰਾਨ ਦੋਨਾਂ ਪੱਖਾਂ ਵੱਲੋਂ ਸਬੂਤ ਪੇਸ਼ ਕੀਤੇ ਗਏ ਅਤੇ ਬਤੌਰ ਗਵਾਹ ਲਾਰਾ ਬਲੌਮਫੀਲਡ ਕਲੈਨਿਸ ਕੂਪਰ ਟੌਡ ਹੈਂਸਨ ਦਲਜੀਤ ਸਿੰਘ ਐਮ ਪੀ ਕੰਵਲਜੀਤ ਸਿੰਘ ਬਖਸ਼ੀ ਸਰਬਜੀਤ ਸਿੰਘ ਹੇਰ ਮਹਿੰਦਰ ਨਾਗਰਾ ਜਸਮੀਤ ਸਿੰਘ ਕੈਮਡੂਰੀ ਜਗਜੀਵਨ ਸਿੰਘ ਤੇ ਕਈ ਹੋਰਾਂ ਨੇ ਆਪਣੀ ਗਵਾਹੀ ਦਿੱਤੀ ਦਲਜੀਤ ਸਿੰਘ ਹੁਣਾਂ ਵੱਲੋਂ ਗੁਰਦੁਆਰਾ ਸਾਹਿਬ ਸਬੰਧੀ ਵਿਸਥਾਰ ਜਾਣਕਾਰੀ ਦਿੱਤੀ ਗਈ ਅਤੇ ਗੁਰਦੁਆਰਾ ਸਾਹਿਬ ਟਾਕਾ ਨੀਨੀ ਦੀ ਇੱਕ ਵੀਡੀਓ ਵੀ ਪਰਦੇ ਤੇ ਚਲਾਈ ਗਈ ਜਿਸ ਵਿੱਚ ਗੁਰਦੁਆਰਾ ਸਾਹਿਬ ਦੀਆਂ ਚੱਲ ਰਹੀਆਂ ਸੁਚਾਰੂ ਗਤੀਵਿਧੀਆਂ ਤੋਂ ਕੌਂਸਲ ਮੈਂਬਰ ਕਾਫੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਮੰਨਿਆ ਕਿ ਉਹ ਮਾਮਲੇ ਵਿੱਚ ਇਨ੍ਹਾਂ ਪ੍ਰਭਾਵਸ਼ਾਲੀ ਤੱਥਾਂ ਤੋਂ ਜਾਣੂ ਨਹੀਂ ਸਨ ਐਮ ਪੀ ਕੰਵਲਜੀਤ ਸਿੰਘ ਬਖਸ਼ੀ ਹੋਣਾਂ ਵੱਲੋਂ ਸਿੱਖਾਂ ਦੇ ਨਿਊਜ਼ੀਲੈਂਡ ਲਈ ਦਿੱਤੇ ਗਏ ਯੋਗਦਾਨ ਤੇ ਚਾਨਣਾ ਪਾਇਆ ਗਿਆ ਅਤੇ ਸਰਬਜੀਤ ਸਿੰਘ ਹੇਰ ਹੋਣਾਂ ਨੇ ਦੱਸਿਆ ਕਿ ਜਦੋਂ 10 ਸਾਲ ਪਹਿਲਾਂ ਉਨ੍ਹਾਂ ਇਹ ਜ਼ਮੀਨ ਖਰੀਦੀ ਸੀ ਤਾਂ ਉਨ੍ਹਾਂ ਦੇ ਇਸ ਸਬੰਧੀ ਕੀ ਵਿਚਾਰ ਸਨ ਮਹਿੰਦਰਾ ਨਾਗਰਾ ਹੋਰਾਂ ਨੇ ਦੱਸਿਆ ਕਿ ਬਤੌਰ ਜੇ ਪੀ ਉਹ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੇ ਦੱਸਿਆ ਕਿ ਭਾਈਚਾਰੇ ਨੂੰ ਗੁਰਦੁਆਰਾ ਸਾਹਿਬ ਦੇ ਕੀ ਲਾਭ ਨੇ ਤੇ ਜਸਮੀਤ ਸਿੰਘ ਨੇ ਨੌਜਵਾਨਾਂ ਦੀ ਨੁਮਾਇੰਦਗੀ ਕਰਦਿਆਂ ਆਪਣੀ ਗਵਾਹੀ ਭਰੀ ਸੁਣਵਾਈ ਦੌਰਾਨ ਭਾਈਚਾਰੇ ਦੇ ਬੱਚੇ ਵੀ ਸਕੂਲ ਤੋਂ ਛੁੱਟੀ ਕਰ ਕਾਫੀ ਜ਼ਿਆਦਾ ਗਿਣਤੀ ਵਿੱਚ ਹਾਜ਼ਰ ਰਹੇ ਜਿਨ੍ਹਾਂ ਨੂੰ ਆਪਣੇ ਚੰਗੇ ਭਵਿੱਖ ਲਈ ਗੁਰਦੁਆਰਾ ਸਾਹਿਬ ਦੇ ਬਣਨ ਦੀ ਮਹੱਤਤਾ ਦੇ ਪ੍ਰਤੀ ਜਾਣਕਾਰੀ ਸੀ ਇਸ ਤੋਂ ਇਲਾਵਾ ਬੀਬੀਆਂ ਨੇ ਵੀ ਕਾਫੀ ਗਿਣਤੀ ਵਿੱਚ ਹਾਜ਼ਰੀ ਭਰੀ ਇਸੇ ਦੌਰਾਨ ਭਾਈਚਾਰੇ ਦੇ ਲੋਕਾਂ ਦੇ ਨਾਲ ਹਾਲ ਖਚਾ ਖਚ ਭਰਿਆ ਨਜ਼ਰ ਆਇਆ ਮੀਟਿੰਗ ਵਿੱਚ ਮੌਜੂਦ ਤਿੰਨ ਕੌਂਸਲਾਂ ਵੱਲੋਂ ਸਭ ਤੱਥਾਂ ਅਤੇ ਗਵਾਹਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣਾ ਫੈਸਲਾ ਸੁਣਾਇਆ ਜਾਵੇਗਾ ਉਧਰ ਆਕਲੈਂਡ ਦੀ ਇੰਸ਼ੋਰੈਂਸ ਵੇਚਣ ਵਾਲੀ ਕੰਪਨੀ ਜਿਸ ਦਾ ਨਾਮ ਇੰਡੀਪੈਂਡੈਂਟ ਪ੍ਰੋਸਪੈਰਿਟੀ ਹੈ ਦੀ ਮਾਲਕਣ ਐਂਜਲਾ ਚਰਚਿਲ ਨੂੰ ਏਰਾ ਵੱਲੋਂ $85,000 ਦਾ ਜੁਰਮਾਨਾ ਕੀਤਾ ਗਿਆ ਇਸ ਇਹ ਹਰਜਾਨਾ ਐਂਜਲਾ ਵੱਲੋਂ ਕਰਮਚਾਰੀ ਤੋਂ ਵਾਪਸ ਲਏਗੀ $22,000 ਤਨਖਾਹ ਦੇ ਵਿੱਚ ਸ਼ਾਮਲ ਹੋਏਗਾ ਤੇ ਬਾਕੀ ਦੀ ਬਣਦੀ ਰਕਮ ਉਸਦੇ ਸਨਮਾਨ ਨੂੰ ਠੇਸ ਪਹੁੰਚਾਉਣ ਉਸਦੇ ਨਾਲ ਧੱਕਾ ਕਰਨ ਵਜੋਂ ਅਦਾ ਕਰਨ ਦੇ ਹੁਕਮ ਦਿੱਤੇ ਗਏ ਨੇ। ਕਰਮਚਾਰੀ ਕੀ ਸੈਨ ਹੋਏਂਗ ਆਪਣੇ ਆਪਣੀ ਸ਼ਿਕਾਇਤ ਵਿੱਚ ਬਿਆਨ ਕੀਤਾ ਸੀ ਕਿ ਉਸਨੇ $22,000 ਆਪਣੀ ਮਾਂ ਦੇ ਕੋਲੋਂ ਉਧਾਰ ਲੈ ਕੇ ਐਂਜਲਾ ਨੂੰ ਵਾਪਸ ਕੀਤੇ ਕਿਉਂਕਿ ਉਸਦੇ ਇਕਰਾਰਨਾਮੇ ਦੇ ਵਿੱਚ ਬਿਆਨ ਸੀ ਕਿ ਜੇ ਕੀ ਸੈਨ ਮਹੀਨੇ ਦਾ ਇੰਸ਼ੋਰੈਂਸ ਵੇਚਣ ਦਾ ਟਾਰਗੇਟ ਹਾਸਲ ਨਾ ਕਰ ਸਕੀ ਤਾਂ ਉਸ ਨੂੰ ਤਨਖਾਹ ਨਹੀਂ ਦਿੱਤੀ ਜਾਏਗੀ। ਇਸ ਤੋਂ ਇਲਾਵਾ ਕੀ ਸੈਨ ਨੂੰ ਵਰਕ ਵੀਜ਼ਾ ਰੱਦ ਕੀਤੇ ਜਾਣ ਦਾ ਡਰ ਵੀ ਦਿੱਤਾ ਗਿਆ ਸੀ, ਪਰ ਐਰਾ ਨੇ ਨਿਰਪੱਖ ਕਾਰਵਾਈ ਕਰਦਿਆਂ ਐਂਜਲਾ ਨੂੰ ਇਹ ਜੁਰਮਾਨਾ ਠੋਕਿਆ। ਉਧਰ ਕਾਊਂਟਡਾਊਨ ਵੱਲੋਂ ਵਾਤਾਵਰਣ ਦੀ ਤੰਦਰੁਸਤੀ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਬਹੁਤ ਅਹਿਮ ਫੈਸਲੇ ਲਏ ਜਾ ਰਹੇ ਨੇ, ਹਾਲਾਂਕਿ ਇਸ ਦੇ ਨਾਲ ਕੁਝ ਸਮੇਂ ਲਈ ਉਸਨੂੰ ਗ੍ਰਾਹਕਾਂ ਦੀ ਘਾਟ ਦੇ ਨਾਲ ਜੂਝਣਾ ਪੈ ਰਿਹਾ, ਪਰ ਵਾਤਾਵਰਣ ਨੂੰ ਵਧੀਆ ਬਣਾਉਣ ਦੇ ਲਈ ਤੇ ਪਲਾਸਟਿਕ ਦੀ ਵਰਤੋਂ ਘੱਟ ਕਰਨ ਦੇ ਟੀਚੇ ਅੱਗੇ ਸਭ ਕੁਝ ਨਾ ਮਾਤਰ ਹੈ। ਤਾਜ਼ੇ ਬਦਲਾਅ ਦੇ ਤਹਿਤ ਕਾਊਂਟਡਾਊਨ ਨੇ BYO ਕੰਟੇਨਰ, ਜੋ ਕਿ ਇਕਹਿਰੀ ਵਰਤੋਂ ਵਾਲੇ ਸਖ਼ਤ ਪਲਾਸਟਿਕ ਦੇ ਕੰਟੇਨਰ ਹੁੰਦੇ ਨੇ ਅਤੇ ਇੱਕ ਵਾਰ ਹੀ ਵਰਤੋਂ ਵਿੱਚ ਲਿਆਏ ਜਾਂਦੇ ਨੇ, ਉਹਨਾਂ ਨੂੰ ਸਟੋਰ ਵਿੱਚ ਵਰਤਣਾ ਬੰਦ ਕਰ ਦਿੱਤਾ ਹੈ ਤੇ ਹੁਣ ਗ੍ਰਾਹਕਾਂ ਨੂੰ ਆਪਣੇ ਖੁਦ ਦੇ ਕੰਟੇਨਰ, ਜੋ ਕਿ ਘਰਾਂ ਦੇ ਵਿੱਚ ਰੋਜ਼ਾਨਾ ਵਰਤੇ ਜਾਂਦੇ ਨੇ, ਉਹ ਨਾਲ ਲਿਆਉਣੇ ਪੈਣਗੇ। ਕਾਊਂਟਡਾਊਨ ਦੀ ਬੁਲਾਰਨ ਕਾਈਨੀ ਹੈਨੀਫੇਨ ਨੇ ਦੱਸਿਆ ਕਿ ਪਹਿਲਾਂ ਇਹ ਫੈਸਲਾ 18 ਸਟੋਰਾਂ ਦੇ ਵਿੱਚ ਟ੍ਰਾਇਲ ਦੇ ਤੌਰ ਤੇ ਸ਼ੁਰੂ ਕੀਤਾ ਗਿਆ ਸੀ ਅਤੇ ਨਿਊਜ਼ੀਲੈਂਡ ਵਾਸੀਆਂ ਵੱਲੋਂ ਕੰਟੇਨਰ ਬੰਦ ਕਰਨ ਦੇ ਫੈਸਲੇ ਨੂੰ ਹਾਂ ਪੱਖੀ ਹੁੰਗਾਰਾ ਮਿਲਣ ਤੋਂ ਬਾਅਦ ਇਸ ਨੂੰ ਪੂਰੇ ਨਿਊਜ਼ੀਲੈਂਡ ਦੇ ਵਿੱਚ ਅਮਲ ਚ ਲਿਆਂਦਾ ਜਾ ਰਿਹਾ ਹੈ। ਉਧਰ ਦੂਸਰੇ ਪਾਸੇ ਬੀਤੇ 17 ਵਰਿਆਂ ਤੋਂ ਆਕਲੈਂਡ ਦੇ ਬਲਾਕ ਹਾਊਸ ਬੇ ਵਿੱਚ ਰਹਿੰਦੀ ਸ਼ਾਲਨੀ ਵਧਾਵਨ ਆਪਣੇ ਨਾਲ ਕਈ ਦਿਨ ਪਹਿਲਾਂ ਹੋਈ ਨਸਲੀ ਮਤਭੇਦ ਦੀ ਘਟਨਾ ਨੂੰ ਅਜੇ ਤੱਕ ਵੀ ਭੁੱਲ ਨਹੀਂ ਰਹੀ। ਦਰਅਸਲ ਇੱਕ ਦਿਨ ਜਦੋਂ ਮੈਡੀਕਲ ਕਲੀਨਿਕ ਦੇ ਉੱਤੇ ਗਈ ਤਾਂ ਆਪਣੀ ਕਾਰ ਪਾਰਕਿੰਗ ਦੌਰਾਨ ਉਸਨੇ ਵੇਖਿਆ ਕਿ ਇੱਕ ਬਜ਼ੁਰਗ ਵਿਅਕਤੀ ਉਸਦੇ ਵੱਲ ਗੁੱਸੇ ਦੇ ਨਾਲ ਵੇਖਦਿਆਂ ਉਸਨੂੰ ਕੁਝ ਬੋਲ ਰਿਹਾ ਸੀ, ਪਰ ਨਜ਼ਦੀਕੀ ਟ੍ਰੈਫਿਕ ਦੇ ਰੌਲੇ ਕਰਕੇ ਉਹ ਜ਼ਿਆਦਾ ਸੁਣ ਨਹੀਂ ਸਕੀ। ਬਸ ਉਸਨੂੰ ਇਹ ਸੁਣਿਆ ਕਿ ਯੂ ਇੰਡੀਅਨ ਪੀਪਲ। ਸ਼ਾਲਨੀ ਵੇਟਿੰਗ ਰੂਮ ਦੇ ਵਿੱਚ ਪੁੱਜੀ ਤਾਂ ਬਜ਼ੁਰਗ ਉੱਥੇ ਵੀ ਆ ਗਿਆ ਤੇ ਉਸਨੇ ਬਜ਼ੁਰਗ ਤੋਂ ਆਪਣੇ ਵੱਲੋਂ ਹੋਈ ਗਲਤੀ ਬਾਰੇ ਪੁੱਛਣਾ ਚਾਹਿਆ, ਪਰ ਇਸ ਤੇ ਬਜ਼ੁਰਗ ਭੜ ਗਿਆ ਤੇ ਉਸਨੇ ਕਿਹਾ ਕਿ ਜਿੱਥੇ ਉਸਨੇ ਕਾਰ ਪਾਰਕ ਕਰਨੀ ਸੀ ਉੱਥੇ ਸ਼ਾਲਨੀ ਨੇ ਕਾਰ ਪਾਰਕ ਕੀਤੀ, ਜਿਸ ਤੇ ਉਸਨੂੰ ਗੁੱਸਾ ਆਇਆ। ਇਸੇ ਦੌਰਾਨ ਉਸਨੇ ਸ਼ਾਲਨੀ ਨੂੰ ਨਸਲੀ ਟਿੱਪਣੀਆਂ ਕਰਦਿਆਂ ਇਹ ਵੀ ਕਿਹਾ ਕਿ ਉਸਨੂੰ ਭਾਰਤੀ ਮੂਲ ਦੇ ਲੋਕ ਪਸੰਦ ਨਹੀਂ, ਜਦਕਿ ਸ਼ਾਲਨੀ ਦਾ ਕਹਿਣਾ ਕਿ ਬਜ਼ੁਰਗੀ ਦੀ ਕਾਰ ਪਹਿਲਾਂ ਹੀ ਡਿਸੇਬਲ ਪਾਰਕਿੰਗ ਤੇ ਖੜੀ ਸੀ ਤੇ ਉਸਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਬਜ਼ੁਰਗ ਨੇ ਕਾਰ ਅਜੇ ਪਾਰਕ ਕਰਨੀ ਹੈ। ਉਧਰ ਪੰਜਾਬੀ ਭਾਈਚਾਰੇ ਅਤੇ ਪੈਸੇਫਿਕ ਕਮਿਊਨਿਟੀ ਨਾਲ ਸੰਬੰਧਿਤ ਵਧੇਰੇ ਵਸੋਂ ਵਾਲੇ ਸਾਊਥ ਐਕਲੈਂਡ ਦੇ ਮਿਡਲਮੋਰ ਹਸਪਤਾਲ ਤੇ ਮਰੀਜ਼ਾਂ ਦੀ ਮੌਤ ਦਾ ਪਰਛਾਵਾਂ ਪੈ ਰਿਹਾ ਹੈ। ਸਹੂਲਤਾਂ ਤੇ ਸਟਾਫ ਦੀ ਘਾਟ ਅਤੇ ਮਿਆਰ ਤੋਂ ਨੀਵੇਂ ਦਰਜੇ ਦੇ ਪ੍ਰਬੰਧਾਂ ਕਰਕੇ ਜਣੇਪੇ ਵਾਲੀਆਂ ਮਾਵਾਂ ਤੋਂ ਬੈੱਡ ਖਾਲੀ ਕਰਵਾਉਣ ਦੇ ਲਈ ਸਮੇਂ ਤੋਂ ਪਹਿਲਾਂ ਹੀ ਉਹਨਾਂ ਨੂੰ ਛੁੱਟੀ ਦੇ ਕੇ ਘਰ ਭੇਜਿਆ ਜਾਂਦਾ ਹੈ ਕਿਉਂਕਿ ਅਗਲੇ ਮਰੀਜ਼ ਨੂੰ ਵਾਰੀ ਦੇਣੀ ਹੁੰਦੀ ਹੈ। ਅਜਿਹੇ ਆਲਮ ਵਿੱਚ ਲੋੜੀਂਦੀ ਦੇਖਰੇਖ ਦੀ ਘਾਟ ਹੋ ਜਾਣ ਕਰਕੇ ਕਈ ਵਾਰੀ ਨਵਜੰਮਿਆ ਬੱਚਾ ਮੌਤ ਦੇ ਮੂੰਹ ਚਲਿਆ ਜਾਂਦਾ ਹੈ ਤੇ ਕਈ ਵਾਰ ਮਾਂ ਦੀ ਜਾਨ ਵੀ ਖਤਰੇ 'ਚ ਪੈ ਜਾਂਦੀ ਹੈ। ਹਾਲਾਂਕਿ ਪ੍ਰਬੰਧਕ ਦਾਅਵਾ ਕਰ ਰਹੇ ਨੇ ਕਿ ਹਾਲਾਤ ਦੇ ਨਾਲ ਨਜਿੱਠਣ ਦੇ ਲਈ ਨਵਾਂ ਸਟਾਫ ਭਰਤੀ ਕੀਤਾ ਜਾ ਰਿਹਾ ਹੈ। ਅਜਿਹਾ ਕੌੜਾ ਸੱਚ ਹੁਣੇ ਹੁਣੇ ਇੱਕ ਪੂਰੀ ਛਾਣਬੀਨ ਵਾਲੀ ਮੀਡੀਆ ਰਿਪੋਰਟ ਰਾਹੀਂ ਸਾਹਮਣੇ ਆਇਆ ਕਿ ਹਸਪਤਾਲ ਦੇ ਵਿੱਚ ਲੋੜੀਂਦੀ ਗਿਣਤੀ 'ਚ ਡਾਕਟਰ, ਨਰਸਾਂ, ਬੈੱਡ ਅਤੇ ਆਪਰੇਸ਼ਨ ਥੀਏਟਰ ਨਾ ਹੋਣ ਕਰਕੇ ਮਰੀਜ਼ਾਂ ਨੂੰ ਮੌਤ ਦੇ ਮੂੰਹ ਵਿੱਚ ਲਿਜਾਣ ਵਾਲੀ ਸਥਿਤੀ ਪੈਦਾ ਹੋ ਰਹੀ ਹੈ। ਆਫੀਸ਼ੀਅਲ ਇਨਫਰਮੇਸ਼ਨ ਐਕਟ ਦੇ ਤਹਿਤ ਸਤੰਬਰ 2018 ਦੀ ਰਿਵਿਊ ਰਿਪੋਰਟ ਨੇ ਪਿਛਲੇ 2 ਸਾਲਾਂ ਦੀ ਪੜਤਾਲ ਤੋਂ ਬਾਅਦ ਜਾਣਕਾਰੀ ਨਸ਼ਰ ਕੀਤੀ ਹੈ ਕਿ ਇਸ ਹਸਪਤਾਲ ਦੇ ਵਿੱਚ ਜਣੇਪੇ ਵਾਲੀਆਂ ਸੇਵਾਵਾਂ ਦੇ ਲਈ ਰੱਖੇ 73 ਬੈੱਡ ਥੋੜੇ ਨੇ ਤੇ ਆਬਾਦੀ ਦੇ ਲਿਹਾਜ਼ ਦੇ ਨਾਲ 11 ਹੋਰ ਬੈੱਡ ਸੰਬੰਧਿਤ ਵਿਭਾਗ ਦੇ ਲਈ ਜ਼ਰੂਰੀ ਨੇ। ਪਿਛਲੇ 2 ਸਾਲਾਂ ਦੌਰਾਨ ਹੋਈਆਂ ਮੌਤਾਂ ਦੇ ਵਿੱਚ ਇੱਕ ਅਜਿਹਾ ਕੇਸ ਵੀ ਸਾਹਮਣੇ ਆਇਆ ਜਦੋਂ ਨਵਜਨਮੇ ਬੱਚੇ ਦੀ ਇਸ ਕਰਕੇ ਮੌਤ ਹੋ ਗਈ ਕਿ ਨਮੂਨੀਆਂ ਦੀ ਬਿਮਾਰੀ ਦਾ ਪਤਾ ਲਾਉਣ ਦੇ ਲਈ ਉੱਥੇ ਲੋੜੀਂਦੇ ਪ੍ਰਬੰਧ ਨਹੀਂ ਸੀ। ਅਜਿਹੀਆਂ ਸਾਰੀਆਂ ਘਟਨਾਵਾਂ ਦੇ ਕਰਕੇ ਸਥਾਨਕ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਚਰਚਾ ਮੌਸਮ ਦੀ ਕਰੀਏ ਤਾਂ ਆਕਲੈਂਡ ਦੇ ਵਿੱਚ ਸਵੇਰ ਵੇਲੇ ਤੇਜ਼ ਮੀਂਹ ਪੈਣ ਦੇ ਪੂਰੇ ਆਸਾਰ ਨੇ, ਤਰਕਾਲਾਂ ਤੱਕ ਇਹ ਸਿਲਸਿਲਾ ਜਾਰੀ ਰਹਿ ਸਕਦਾ ਹੈ। ਹੈਮਿਲਟਨ ਦੇ ਵਿੱਚ ਸਵੇਰ ਵੇਲੇ ਅਤੇ ਦੁਪਹਿਰ ਵੇਲੇ ਹਲਕੇ ਮੀਂਹ ਦਾ ਸਿਲਸਿਲਾ ਅੰਗ ਸੰਗ ਰਹੇਗਾ ਤੇ ਵਿਲਿੰਗਟਨ ਦੇ ਵਿੱਚ ਹੋਰਨਾਂ ਸ਼ਹਿਰਾਂ ਵਾਂਗ ਸਵੇਰ ਦੀ ਸ਼ੁਰੂਆਤ ਮੀਂਹ ਨਾਲ ਹੋਵੇਗੀ ਤੇ ਹਲਕੀਆਂ ਹਵਾਵਾਂ ਵੀ ਵਗਣਗੀਆਂ। ਘੱਟੋ ਘੱਟ ਤਾਪਮਾਨ 7 ਡਿਗਰੀ ਤੇ ਵੱਧ ਵੱਧ ਤਾਪਮਾਨ 13 ਡਿਗਰੀ ਰਹੇਗਾ।
ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮੱਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-44-58 ਜਾਂ ਫਿਰ 092-12-9563।
ਸਟਾਈਲ ਐਨਜ਼ੈਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ, ਜਾਂ ਫਿਰ ਲੌਗਇਨ ਕਰੋ
www.bollywoodbhangraacademy ਓਲ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋ ਟੋਏ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 ਵਜੇ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 02108136364 ਤੇ ਜਾਂ ਫਿਰ ਲੱਕੀ ਸੈਣੀ ਹੁਣਾਂ ਦੇ ਨਾਲ ਗੱਲਬਾਤ ਕਰੋ ਫੋਨ 02199445 8 ਤੇ ਵਿਰਸਾ ਅਕੈਡਮੀ
ਜੀ ਬਿਲਕੁਲ ਦੋਸਤੋ ਔਰ ਨਾਲ ਹੀ ਨਾਲ ਕੁਝ ਮਿੱਤਰ ਪਿਆਰੇ ਜਿਨ੍ਹਾਂ ਨੇ ਫਰਮਾਇਸ਼ਾਂ ਕੀਤੀਆਂ ਨੇ ਉਹਨਾਂ ਲਈ ਤੈ ਦਿਲੋਂ ਧੰਨਵਾਦ ਕੁਲਵਿੰਦਰ ਜੀ ਟੀ ਭੁੱਖੀ ਤੋਂ ਮਾਫ਼ ਕਰਨਾ ਉਹਨਾਂ ਨੇ ਵੀ ਫਰਮਾਇਸ਼ ਕੀਤੀ ਸੀ ਇਸ ਗੀਤ ਦੀ ਸੋ ਇਹ ਪੇਸ਼ ਕਰਦੀ ਹੈ ਫਿਰ ਉਸ ਤੋਂ ਬਾਅਦ ਤੁਹਾਡੀਆਂ ਹੋਰ ਫਰਮਾਇਸ਼ਾਂ ਨੂੰ ਪੇਸ਼ ਕਰਾਂਗੇ ਕੁਝ ਹੋਰ ਜਾਣਕਾਰੀ ਜਿਹੜੀਆਂ ਤੁਹਾਡੀ ਸੇਵਾ 'ਚ ਲੈ ਕੇ ਹਾਜ਼ਰ ਹੋਵਾਂਗੇ ਜੀ
ਬੋਲੇ
ਅਮਰ ਸਵੇਲਾ ਟਾਵੀ ਟਾਵੀ ਸਵਾਰੀ ਨਾ ਕੋਈ ਟੈਕਸੀ ਨਾ ਕੋਈ ਲਾਰੀ ਹਾਰ ਕੇ ਆਟੋ ਨੂੰ ਆਵਾਜ਼ ਮਾਰੀ ਮੈਂ ਕਿਹਾ ਹਾਂ ਵੀ ਚੱਲਿਆ ਨਵੀਂ ਦਿੱਲੀ ਰੇਲਵੇ ਸਟੇਸ਼ਨ ਸਿੰਗਲ ਸਵਾਰੀ ਉਹਨੇ ਜਦੇ ਮੀਟਰ ਦਾ ਕੰਨ ਜਾ ਸਿੱਟ ਕੇ ਠਾ ਕਿੱਟ ਮਾਰੀ ਜਦੋਂ ਧੌਲਾ ਕੂਆਂ ਆਇਆ ਉਹਨੇ ਸਾਈਡ ਤੇ ਆਟੋ ਲਾਇਆ ਚੱਕੀ ਪਾਣੀ ਦੀ ਬੋਤਲ ਠਾ ਖੇਤ ਛਾਲ ਮਾਰੀ ਮੈਂ ਕਿਹਾ ਹੁਣ ਕਿੱਧਰ ਦੀ ਤਿਆਰੀ ਕਹਿੰਦਾ ਚਿੰਤਾ ਨਾ ਕਰ ਪੰਜਾਂ ਮਿੰਟਾਂ ਚ ਆਇਆ ਤੂੰ ਬਸ ਆਟੋ ਕੋਲ ਖੜ ਮੈਂ ਜੰਗਲ ਪਾਣੀ ਹੋ ਕੇ ਆਇਆ ਮੈਂ ਕਿਹਾ ਮੈਨੂੰ ਹੁਣ ਸਮਝ ਆਈ ਆ ਇੰਡੀਆ ਤਰੱਕੀ ਕਿਉਂ ਨੀ ਕਰਦਾ ਸਾਰੇ ਰਲ ਮਿਲ ਕੇ ਇੰਡੀਆ ਨੂੰ ਖਾਈ ਜਾਂਦੇ ਆ ਅੱਧੇ ਕੁ ਚਾਹ ਪਾਣੀ ਪੀ ਜਾਂਦੇ ਅੱਧੇ ਕੁ ਜੰਗਲ ਪਾਣੀ ਜਾਈ ਜਾਂਦੇ ਇੰਨੇ ਨੂੰ ਸਾਹਮਣੇ ਉਹ ਪੁਲਿਸ ਵਾਲਾ ਤੁਰਿਆ ਆਵੇ ਮੈਂ ਕਿਹਾ ਲੈ ਵੀ ਹੁਣ ਤੜਕੇ ਤੜਕੇ ਇਹ ਸੌਦਾ ਪੱਟਾ ਫੜੂ ਤੇ ਦੂਜੇ ਪਾਸੇ ਨੂੰ ਮੂੰਹ ਕਰ ਲਿਆ ਉਧਰੋਂ ਇੱਕ ਛੋਣੀ ਦੀ ਜਨਾਨੀ ਤੁਰੀ ਆਵੇ ਉਹ ਮੈਨੂੰ ਆਟੋ ਵਾਲਾ ਸਮਝ ਕੇ ਇਸ਼ਾਰੇ ਨਾਲ ਬੁਲਾਵੇ ਕਹਿੰਦੀ ਚੱਲਣਾ
ਫਿਰ ਤੂੰ ਕੀ ਕਿਹਾ
ਮੈਂ ਕਿਹਾ ਚੱਲੇ ਤਾਂ ਚੱਲਦੇ ਆ ਆਟੋ ਕੋਲ ਕੌਣ ਖੜੂ ਬਸ ਇੰਨੀ ਗੱਲ ਕਹਿ ਕੇ ਸਿਆਪਾ ਗੜ ਪਾ ਲਿਆ ਪਤਾ ਉਦੋਂ ਲੱਗਿਆ ਜਦੋਂ ਪੁਲਿਸ ਵਾਲੇ ਨੇ ਢਾ ਲਿਆ
ਕੋਈ ਢਾਉਣਾ ਹੀ ਸੀ ਤੂੰ ਗੱਲ ਜੋ ਪੁੱਠੇ ਪਾਸੇ ਪਾ ਲਈ ਨਾਲੇ ਫਿਰ ਤੇਰਾ ਆਸ਼ਕੀ ਦਾ ਭੂਤ ਵੀ ਤਾਂ ਲਾਉਣਾ ਹੀ ਸੀ
ਵੇ ਬਾਕੀ ਗੱਲਾਂ ਛੱਡ ਭਾਨਿਆ ਐ ਦੱਸ ਭਾਨੋ ਕਿੱਥੇ ਆ ਅਮਰੀਕਾ
ਭਾਨਿਆ ਤੂੰ ਤਾਂ ਪਿੰਡ ਸਭ ਤੋਂ ਵਧੀਆ ਰਹਿ ਗਿਆ ਲੋਕਾਂ ਦੇ ਛੇ ਛੇ ਸਾਲ ਵੀਜ਼ੇ ਨਹੀਂ ਆਉਂਦੇ ਤੂੰ ਭਾਨੋ ਨੂੰ ਚਾਰ ਮਹੀਨੇ ਚ ਕਿਵੇਂ ਲੈ ਗਿਆ
ਬਾਲਿਆ ਜੇ ਕਾਲੀ ਨਾ ਕਰਦਾ ਬਿਜਲੀ ਡਿੱਗ ਪੈਣੀ ਸੀ ਹੱਸਦੇ ਵਸਦੇ ਘਰ ਤੇ
ਉਹ ਕਿਵੇਂ
ਮਾਸੀ ਇਧਰੋਂ ਮੈਂ ਵਿਆਹ ਕਰਵਾ ਕੇ ਅਮਰੀਕਾ ਵਗ ਗਿਆ ਤੇ ਉਧਰੋਂ ਭਾਨੋ ਦੇ ਸ਼ਰੀਕਾਂ ਨੇ ਕੰਨ ਭਰਤੇ ਕਰਕੇ ਉੜਦੇ ਸਾਰੀ ਭਾਨੋ ਦਾ ਫੋਨ ਖੜ ਕੇ ਹੈਲੋ
ਵੀ ਕੌਣ ਬੋਲਦਾ ਭਾਨ
ਜਾ ਮੈਂ ਤੇਰਾ ਭਾਨ
ਤੇ ਕਿੱਥੇ ਆ ਕੀ ਕਰੀ ਜਾਂਦਾ
ਜਾ ਵਾਸ਼ਰੂਮ ਚ ਕੇਸੀ ਮਾਨਾ
ਤੇ ਬੋਤੇ ਤਾਂ ਚਾਰ ਕਿਨੇ ਸਾਬਣ ਕਿੱਥੇ ਲਾਨਾ
ਉਹ ਤੂੰ ਕੰਮ ਦੀ ਗੱਲ ਕਰ ਮੈਂ ਅੱਗੇ ਲੇਟ ਹੋਈ ਜਾਂਦਾ
ਕੰਮ ਦੀ ਗੱਲ ਇਹ ਆ ਕਿ ਬੰਦੇ ਦਾ ਪੁੱਤ ਬਣ ਕੇ ਦੱਸ ਕਿਹੜੀ ਨੇਮ ਕੋਲ ਜਾਂਦਾ
ਮੈਨੂੰ ਕਿਵੇਂ ਦੱਸੀ ਲੱਗਦਾ ਕੋਈ ਲਾਉਣਾ ਪੈਣਾ ਮਾਨਾ
ਜਾ ਤੁਹਾਨੂੰ ਇਹੋ ਜਿਹਾ ਨੀ ਤੇਰਾ ਭਾਨ
ਉਹ ਤਾਂ ਲੋਕ ਇੱਥੇ ਮੈਨੂੰ ਟਿੱਚਿਆ ਕਰਦੇ ਸੀ ਤੇ ਭਾਨੇ ਨੂੰ ਅੰਗਰੇਜ਼ੀ ਨੀ ਆਉਂਦੀ ਕੱਲਾ ਜਾ ਕਰਨਾ ਆਉਂਦਾ ਇਸ ਕਰਕੇ ਮੈਂ ਨੇਮ ਕੋਲ ਜ਼ਰੂਰ ਜਾਂਦਾ ਪਰ ਕਾਬਰਨ ਦੀ ਕੋਈ ਗੱਲ ਨੀ ਉਹ ਤਾਂ ਅੰਗਰੇਜ਼ੀ ਦੀ ਥੋੜੀ ਜਿਹੀ ਘਾਟ ਸੀ ਉਹ ਪੂਰੀ ਕਰਨ ਜਾਂਦਾ ਮੱਜਣਾ ਖਸਮਾ ਨੂੰ ਖਾਣਾ ਜਾ ਏਦਾਂ ਗੱਲ ਨੀ ਬਣਨੀ ਇੰਡੀਆ ਜਾ ਕੇ ਮਨਾਨਾ
ਫਿਰ ਇੰਡੀਆ ਆਇਆ
ਜਾ ਆਉਣਾ ਹੀ ਸੀ ਹੋਰ ਹੱਸਦਾ ਵੱਸਦਾ ਘਰ ਚੜਾਉਣਾ ਸੀ ਜਦੋਂ ਮੈਂ ਘਰੇ ਆਇਆ ਘਰ ਤੇ ਖਾਣ ਨੂੰ ਆਵੇ
ਉਹ ਕਿਉਂ
ਮੈਂ ਭਾਨੋ ਲੱਭਾ ਭਾਨੋ ਕਿਤੇ ਨਾ ਇੱਥੇ ਆਵੇ ਅਖੀਰ ਕੀ ਵੇਖਦਾ ਕਿ ਨਿਆਈ ਵਾਲੇ ਖੇਤ ਵੱਲ ਛਲ ਭਈਏ ਨਾਲ ਸਾਈਕਲ ਦੇ ਪਿੱਛੇ ਬੈਠੀ ਜਾਵੇ ਮੈਂ ਕਿਹਾ ਛਾਲੀਏ ਭਈਏ ਨਾਲ ਕਿਤੇ ਨੂੰ ਚੱਲੀ ਆ ਕਹਿੰਦੀ ਕਾਬਨ ਦੀ ਲੋੜ ਨੀ ਉਹ ਤਾਂ ਹਿੰਦੀ ਵੀ ਥੋੜੀ ਜਿਹੀ ਘਾਟ ਸੀ ਉਹ ਪੂਰੀ ਕਰਨ ਚੱਲੀ ਆ ਮੈਂ ਕਿਹਾ ਏਦੋ ਪਹਿਲਾਂ ਛਾਲੀ ਉਰਦੂ ਨੂੰ ਹੱਥ ਪਾਵੇ ਭਾਨੇ ਹੁਣ ਖਰਚੇ ਦੀ ਨਾ ਸੋਚ ਬਸ ਲੈ ਜਾ ਦੋ ਨੰਬਰ ਚ ਉੜਾ ਕੇ
ਭਾਨਿਆ ਬਹੁਤ ਕੰਮ ਮਾਰ ਲਿਆ ਹੁਣ ਚੱਲ ਇਥੋਂ ਕੋਈ ਸਿਆਣੀ ਗੱਲ ਕਰ ਲੈਣ ਦੇ
ਜਾ ਸਿੱਧਾ ਕਹਿ ਕੇ ਸ਼੍ਰੀ ਸਰਕਾਰ ਤੇ ਧਰ ਲੈਣ ਦੇ ਮੈਨੂੰ ਕੀ ਪੋਚੇ ਚਾਹੇ ਮਿੱਠੇ ਲਾ ਚਾਹੇ ਫਿੱਕੇ ਲਾ ਮੈਂ ਚੱਲਿਆ ਮੇਰੇ ਵੱਲੋਂ ਸਾਰਿਆਂ ਨੂੰ ਜਾ ਤੇ ਮਾਸੀ ਤੈਨੂੰ ਮੇਰੇ ਵੱਲੋਂ ਫੁੱਟ ਬੇਸ਼ੀ ਹੈ
ਮਾਂ ਛੱਡ ਕੇ ਵਾਰੀ ਜਾਵਾਂ
ਮਾਸੀ ਜੇ ਕਹੇ ਜਾਂਦਾ ਜਾਂਦਾ ਇੱਕ ਬਾਗੀ ਹੋਰ ਪਾਵਾਂ
ਭਾਵੇ ਪਾ
ਕੋਈ ਕੀਲ ਛਪੇਰਾ ਲੈ ਜੂ ਗਾਨੀ ਨਾਗ ਛਾਪ ਲੈ ਜੁਲਫਾ ਦੇ
ਛਿਟੇ ਮੂੰਹ ਤੇਰੇ ਵੇ ਇਸ ਉਮਰੇ ਮੈਨੂੰ ਹੁਣ ਕੌਣ ਲੈ ਜੂਗਾ
ਚਟੂਰਾ ਚਟੂਰਾ
ਵੇ ਬੋਲ ਤਾਂ ਨਾ ਬੋਲ ਮੈਂ ਦੱਸ ਵੀ ਦੇਣਾ ਤੇ ਮੈਂ ਕਿਹੜੀ ਗੱਲੋਂ ਛੱਪੀਆਂ
ਮਾਛੀ ਆ ਬੈਠਾ ਭਾਨ ਹੁਣ ਤਾਂ ਪੁੱਛ ਕੇ ਜਾਊਗਾ ਅੱਜ ਨੀ ਚੱਲਣਾ ਭਾਨ ਵੀ ਤੂੰ ਕਿਹਦੀ ਗੱਲੋਂ ਚੁੱਪੀਆਂ
ਵੇ ਮੈਂ ਤਾਂ ਕਿਸੇ ਟੁੰਡੀ ਲਾੜ ਦੀ ਪਰਵਾਹ ਨੀ ਕਰਦੀ ਮੈਂ ਤਾਂ ਸਿਰਫ ਚਤਰ ਸਿੰਘ ਦੀ ਚਿੱਟੀ ਦਾੜੀ ਕਰਕੇ ਚੁੱਪਿਆ
ਮਾਲੀ ਅੱਜ ਮਾਛੀ ਦੀ ਚੁੱਪ ਤੋੜਨ ਦਾ ਇਲਾਜ ਕਰੀਏ
ਉਹ ਕਿਵੇਂ
ਅੰਦਰੋਂ ਤਵਾ ਲੈ ਕੇ ਆਈ ਚਾਚੇ ਦਾ ਮੂੰਹ ਕਾਲਾ ਕਰੀਏ
ਬਾਲੇ ਮੇਰਾ ਖੂੰਡਾ ਫੜਾਈ ਮੈਨੂੰ ਸਮਝ ਨੀ ਆਉਂਦੀ ਮੈਂ ਕਿੱਧਰ ਨੂੰ ਜਾਵਾਂ ਪਹਿਲਾਂ ਤਵਾ ਲੈ ਕੇ ਆਵਾਂ ਪਹਿਲਾਂ ਖੂੰਡਾ ਫੜਾਵਾਂ
ਇਹਨੇ ਆਏ ਨੀ ਜਾਣਾ ਇਹਦਾ ਜੂੜ ਮੈਂ ਵੱਢਦਾ ਜੇ ਪਿਓ ਦਾ ਪੋਤਾ ਹੁਣ ਖੜ ਜਾਈ ਨਾ ਤੇਰੇ ਚੋਂ ਜੈਜੀਬੀ ਵਾਲਾ ਭੂਤ ਮੈਂ ਕੱਢਦਾ ਆਇਆ ਮੈਂ ਗੱਜੀ ਮੋੜ ਕੇ ਆਇਆ ਮੈਂ ਗੱਜੀ ਮੋੜ ਕੇ ਓਏ ਖੜ ਜਾ ਹੁਣ ਕਿਉਂ ਭੱਜਦਾ
ਜੀ ਵੇਖੋ ਦੋਸਤੋ ਸੋ ਜਸਵਿੰਦਰ ਭੱਲਾ ਉਹਨਾਂ ਦੀਆਂ ਛਣਕਾਟੇ ਜਿਹੜੇ ਸੀ ਉਹਨਾਂ ਦੇ ਵਿੱਚੋਂ ਕੁਝ ਪੇਸ਼ ਕਰ ਰਹੇ ਸਨ ਨੱਚਦਾ ਪੰਜਾਬ ਪ੍ਰੋਗਰਾਮ ਤੋਂ
ਵੈਸੇ ਪੰਜਾਬੀ ਫਿਲਮਾਂ ਦੇ ਵਿੱਚ ਜਿਹੜੀ ਕਾਮੇਡੀ ਆਉਂਦੀ ਉਹਨੇ ਛਣਕਾਟੇ ਜਾਂ ਕਾਮੇਡੀ ਦੀਆਂ ਜਿਹੜੀਆਂ ਕੈਸਟ ਜਾਂ ਐਲਬਮ
ਉਹ ਖਤਮ ਕਰਤੀਆਂ ਜੀ
ਉਹ ਖੋਲੀਆਂ ਜੀ ਸਾਡੇ ਤੋਂ ਨਹੀਂ ਤਾਂ ਬੜੀ ਉਡੀਕ ਰਹਿੰਦੀ ਹੁੰਦੀ ਸੀ ਹਾਂਜੀ
ਬਿਲਕੁਲ
ਛਣਕਾਟਾ ਆਉਂਦਾ ਹੁੰਦਾ ਸੀ ਉਹ ਚ ਭਾਨਾ ਜਿਹੜਾ ਕਿਰਦਾਰ ਪੇਸ਼ ਕੀਤਾ ਜਸਵਿੰਦਰ ਭੱਲਾ ਹੁਣਾਂ ਨੇ
ਜੀ,
ਔਰ ਬਾਲਮਕੰਦ ਸ਼ਰਮਾ ਬਹੁਤ ਪੜ੍ਹੇ ਲਿਖੇ ਜੀ, ਬੜੇ ਉੱਚੇ ਰੁਤਬਿਆਂ ਵਾਲੇ ਲੋਕ ਆ ਇਹ, ਲੇਕਿਨ ਕਾਮੇਡੀ ਦੇ ਵਿੱਚ ਆਮ ਲੋਕਾਂ ਦੀ ਨਬਜ਼ ਜਿਹੜੀ ਆ ਉਹ ਫੜਦੇ ਆ ਬੜੀ ਵਧੀਆ
ਜੀ,
ਤੇ ਲੰਬੀਆਂ ਉਮਰਾਂ ਹੋਣ ਜੀ ਇਹਨਾਂ ਦੀਆਂ। ਤੇ ਨਾਲ ਨਾਲ ਡਾਕਟਰ ਜਗਤਾਰ ਜਿਹੜੇ ਉਸਤਾਦ ਲੋਕ ਨੇ ਸ਼ਾਇਰੀ ਦੇ
ਜੀ,
ਉਹਨਾਂ ਦੇ ਕੁਝ ਅੰਦਾਜ਼ ਹਾਜ਼ਰ ਕਰਦੇ ਆ।
ਜ਼ਰੂਰ ਆਣੇ ਚਾਹੀਦੇ।
ਇਹ ਜਿਹੜਾ ਅੰਦਾਜ਼ ਹੈ ਜੀ ਡਾਕਟਰ ਜਗਤਾਰ ਹੁਣਾਂ ਦਾ, ਇਹ ਸਾਡੇ ਇੱਥੇ ਬਹੁਤ ਹੁਨਰਮੰਦ ਨੌਜਵਾਨ ਹੈ ਹਰਜੋਤ ਸਿੰਘ
ਜੀ।
ਹਰਜੋਤ ਹੁਣਾਂ ਨੇ ਮੈਨੂੰ ਬਹੁਤ ਸਮਾਂ ਪਹਿਲਾਂ ਇਹ ਕਲਾਮ ਭੇਜਿਆ ਸੀ
ਜੀ,
ਲੋ ਆਪਣੇ ਸਰੋਤਿਆਂ ਦੇ ਲਈ ਹਾਜ਼ਰ ਹੈ।
ਬਿਲਕੁਲ।
ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖਤ ਲਿਖੀ, ਰਿਸ਼ਤਿਆਂ ਦੀ ਭੀੜ ਚੋਂ ਫੁਰਸਤ ਮਿਲੇ ਤਾਂ ਖਤ ਲਿਖੀ, ਕੌਣ ਜਸ਼ਨਾਂ ਵਿੱਚ ਕਿਸੇ ਨੂੰ ਚਿੱਤ ਧਰੇ ਚੇਤੇ ਕਰੇ, ਜ਼ਿੰਦਗੀ ਵਿੱਚ ਜਦ ਕਦੇ ਤਲਖੀ ਵਧੇ ਤਾਂ ਖਤ ਲਿਖੀ, ਹੈ ਬਹਾਰਾਂ ਦਾ ਜੇ ਮੌਸਮ ਤੂੰ ਜੰਮ ਜੰਮ ਮਾਣ ਲੈ, ਤੇਰੇ ਆਂਗਣ ਵਿੱਚ ਜਦੋਂ ਪੱਤੇ ਚੜੇ ਤਾਂ ਖਤ ਲਿਖੀ, ਮਹਿਕਦੇ ਮਹਿੰਦੀ ਭਰੇ ਹੱਥਾਂ ਦੀ ਇੱਕ ਵੀ ਰੇਖ ਚੋਂ ਰੰਗ ਜੇ ਮੇਰੀ ਮੁਹੱਬਤ ਦਾ ਦਿਸੇ ਤਾਂ ਖਤ ਲਿਖੀ, ਮੇਰੀ ਬੰਜਰ ਖਾਕ ਨੂੰ ਤਾਂ ਖੁਆਬ ਤੱਕ ਆਉਣਾ ਨਹੀਂ, ਜਦ ਤੇਰੀ ਮਿੱਟੀ ਚ ਕੋਈ ਫੁੱਲ ਖਿੜੇ ਤਾਂ ਖਤ ਲਿਖੀ, ਜ਼ਿੰਦਗੀ ਦੇ ਹਰ ਪੜਾ ਹਰ ਮੋੜ ਤੇ ਹਰ ਪੈਰ ਤੇ ਜਦ ਉਦਾਸੀ ਵਿੱਚ ਕਦੇ ਵੀ ਦਿਲ ਧੁਖੇ ਤਾਂ ਖਤ ਲਿਖੀ, ਮਹਿਫਲਾਂ ਵਿੱਚ ਚਾਰ ਯਾਰੀ ਵਿੱਚ ਕਿਸੇ ਉਤਸਵ ਚ ਵੀ ਜ਼ਿਕਰ ਮੇਰਾ ਜੇ ਕਿਸੇ ਨੂੰ ਵੀ ਚੁਭੇ ਤਾਂ ਖਤ ਲਿਖੀ, ਸ਼ਹਿਰ ਪਰਬਤ ਵਾਦੀਆਂ ਵੇਖੇ ਜੋ ਮੇਰੇ ਨਾਲ ਤੂੰ ਕਿਸ ਤਰ੍ਹਾਂ ਲੱਗੇ, ਜੇ ਹੁਣ ਗੁਜ਼ਰੇ ਕਦੇ ਤਾਂ ਖਤ ਲਿਖੀ, ਹੈ ਦੁਆ ਮੇਰੀ ਕਿ ਹੋਵੇ ਹਰ ਖੁਸ਼ੀ ਤੈਨੂੰ ਨਸੀਬ, ਸਹਿ ਸੁਭਾਅ ਵੀ ਪਰ ਕਦੇ ਜੇ ਅੱਖ ਭਰੇ ਤਾਂ ਖਤ ਲਿਖੀ, ਜੋ ਨਿਰਾ ਤੀਰਥ ਇਬਾਦਤ ਦੀਨ ਦੁਨੀਆਂ ਸੀ ਕਦੇ, ਜੋ ਤੇਰਾ ਤੀਰਥ ਇਬਾਦਤ ਦੀਨ ਦੁਨੀਆਂ ਸੀ ਕਦੇ, ਹੁਣ ਕਦੇ ਜਗਤਾਰ ਉਹ ਤੈਨੂੰ ਮਿਲੇ ਤਾਂ ਖਤ ਲਿਖੀ। ਡਾਕਟਰ ਜਗਤਾਰ 23 ਮਾਰਚ 1935 ਦੇ ਵਿੱਚ ਪੈਦਾ ਹੋਏ, 30 ਮਾਰਚ 2010 ਨੂੰ ਉਹ ਸਾਨੂੰ ਵਿਛੋੜਾ ਦੇ ਗਏ।
ਜੀ ਬਿਲਕੁਲ, ਬਹੁਤ ਖੂਬ, ਬਹੁਤ ਵਧੀਆ ਅੰਦਾਜ਼ ਦੇ ਨਾਲ ਤੁਸੀਂ ਜਿਹੜੀ ਸ਼ਾਇਰੀ ਆ ਸਾਂਝੀ ਕੀਤੀ, ਬਹੁਤ ਧੰਨਵਾਦ। ਤੇ ਨਾਲ ਨਾਲ ਜੇ ਚੱਲੀਏ ਨਿਊਜ਼ੀਲੈਂਡ ਦੀਆਂ ਖਾਸ ਖਬਰਾਂ ਵੱਲ
ਜੀ,
ਸੋ ਨਿਊਜ਼ੀਲੈਂਡ ਦੇ ਵਿੱਚ ਕੀ ਹੋ ਰਿਹਾ ਜੀ?
ਇੱਕ ਕਲਾਮ ਹੋਰ ਪੇਸ਼ ਕਰਦੇ ਜੀ, ਜਿਹਦੇ ਵਿੱਚ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਦੋਨੇ ਫਨਕਾਰ,
ਕਿਆ ਬਾਤ ਹੈ।
ਤੇ ਹਾਲਾਂਕਿ ਚਰਚਾ ਚ ਰਹਿੰਦੇ ਆ ਵੱਖ ਵੱਖ ਚੰਗੇ ਤੇ ਮਾੜੇ ਕਾਰਨਾਂ ਕਰਕੇ
ਜੀ,
ਪਛਾਣ ਤੁਸੀਂ ਆਪੇ ਲੈਣੇ ਆ।
ਲੋ
ਪੇਸ਼ ਹੈ ਦੋਨਾਂ ਦਾ ਸਾਂਝਾ ਸੁਮੇਲ।
ਘੁੰਗਟ ਚੁੱਕ ਵੇ ਸੱਜਣਾ ਹੁਣ ਸ਼ਰਮਾ ਕਾਨੂੰ ਰੱਖਿਆ ਵੇ, ਘੁੰਗਟ ਚੁੱਕ ਵੇ ਚੁੱਕੇ ਸੱਜਣਾ ਹੁਣ ਸ਼ਰਮ ਕਾਨੂੰ ਰੱਖਿਆ ਵੇ, ਘੁੰਗਟ ਚੁੱਕੇ ਸੱਜਣਾ ਸ਼ਰਮ ਕਾਨੂੰ ਰੱਖਿਆ, ਜ਼ੁਲਫ ਕੁੰਡਲ ਨੇ ਘੇਰਾ ਪਾਇਆ, ਜ਼ੁਲਫ ਕੁੰਡਲ ਨੇ ਘੇਰਾ ਪਾਇਆ, ਵਿਸ਼ਯਗ ਹੋ ਕੇ ਡੰਗ ਚਲਾਇਆ, ਵਿਸ਼ਯਗ ਹੋ ਕੇ ਡੰਗ ਚਲਾਇਆ, ਵੇਖਿਆ ਸਾਵਲ ਤਰਸ ਨਾ ਆਇਆ, ਵੇਖਿਆ ਸਾਵਲ ਤਰਸ ਨਾ ਆਇਆ, ਕਰਕੇ ਖੂਨੀ ਅੱਖੀਆਂ ਗੱਲ ਆ। ਨਾ ਖਾਨ ਸਾਹਿਬ ਦੇ ਬੰਦੇ ਆਏ ਨੇ, ਬਸ ਰੱਬ ਦੇ ਬੰਦੇ ਨਾਲ ਆਏ ਆ, ਉਹ ਵੀ ਉਹਨਾਂ ਦਾ। ਤੇ ਤੁਸੀਂ ਤਾਲੀ ਥੋੜੀ ਜਿਹੀ ਰੱਖੋ, ਕਵਾਲੀ ਤਾਂ ਬਣਦੀ ਹੈ। ਦੋ ਨੈਣਾ ਦਾ ਤੀਰ ਚਲਾਇਆ, ਦੋ ਨੈਣਾ ਦਾ ਤੀਰ ਚਲਾਇਆ, ਦੋ ਨੈਣਾ
क्या बात है राहत फतेह अली खान साहब के नाल नाल साडे राज गायक हंसराज हंस उन्हां नूं पेश कर रहे सां नचदा पंजाब प्रोग्राम तों तकरीबन समा भी इजाजत नहीं दे रहा जी सो स्वर्ण सिंह टैणा हुणां नाल भी असीं जरूर राबता करांगे थोड़े ही चंद मिंटां दे विच ते तुसीं जरूर इस तरह ही बने रहना नचदा पंजाब प्रोग्राम ते नाल नाल दोस्तो होर भी गल्लां बातां जिहड़ियां ने जिहड़ियां भी रह गईयां ने फिर अगले हफ्ते भी जरूर तुहाडे नाल करांगे कुछ कैंडीडेट जिहड़े ने अजमाई कर रहे ने जी किस्मत अजमाई कर रहे ने लेबर दे विच उन्हां नाल भी गल्लबात होई ਤੇ ਕੁਝ ਨਾਲ ਅਗਲੇ ਹਫਤੇ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸਟੂਡੀਓ ਦਾ ਫੋਨ ਨੰਬਰ ਜੀ 815-8100 ਹੈ ਤੇ ਚਲਦੇ ਚਲਦੇ ਕੁਝ ਹੋਰ ਰੰਗ ਜਿਹੜੇ ਨੇ ਉਹ ਤੁਹਾਡੇ ਲਈ ਅਸੀਂ ਪੇਸ਼ ਕਰਦੇ ਚੱਲੀਏ
ਨਿਊਜ਼ੀਲੈਂਡ ਦੀਆਂ ਕਾਫੀ ਖਬਰਾਂ ਨੇ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਸੀ ਘਰੇਲੂ ਹਿੰਸਾ ਦਾ ਸ਼ਿਕਾਰ ਬਹੁਤ ਸਾਰੇ ਬੱਚੇ ਹੋ ਰਹੇ ਨੇ ਬਹੁਤ ਸਾਰੀਆਂ ਔਰਤਾਂ ਹੋ ਰਹੀਆਂ ਨੇ ਇਹਨੂੰ ਲੈ ਕੇ ਫੈਮਿਲੀ ਹਾਰਮ ਟੀਮ ਜਿਹੜੀ ਹੈ ਤਿੰਨ ਪੁਲਿਸ ਜ਼ਿਲ੍ਹੇ ਨੇ ਆਪਾਂ ਸਾਰੇ ਜਾਣਦੇ ਹਾਂ ਆਕਲੈਂਡ ਸਿਟੀ ਦੇ ਵਿੱਚ ਇੱਕ ਪੁਲਿਸ ਜ਼ਿਲ੍ਹਾ ਜੀ ਇੱਕ ਕਾਉਂਟੀਜ਼ ਮੈਨਕੋ ਦੇ ਵਿੱਚ ਹੈ ਰੇਨਬੋਜ਼ ਐਂਡ ਦੇ ਬਿਲਕੁਲ ਨਾਲ ਮੈਨਕੋ ਹੱਬ ਤੇ ਇੱਕ ਵਾਈਟਮਾਟਾ ਡਿਸਟ੍ਰਿਕਟ ਜਿਹੜਾ ਹੈਂਡਰਸਨ ਹੈ ਇਹਨਾਂ ਤਿੰਨਾਂ ਦੇ ਵਿੱਚ ਲਗਾਤਾਰ ਇਹ ਜਿਹੜੀਆਂ ਘਟਨਾਵਾਂ ਇਹਨਾਂ ਦੇ ਵਿੱਚ ਵਾਧਾ ਹੋ ਰਿਹਾ ਤਾਂ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਪਤਾ ਨਹੀਂ ਕਿਹੜੀ ਗੱਲ ਦੀ ਫਰਸਟ੍ਰੇਸ਼ਨ ਹੈ ਜਾਂ ਤਾਂ ਛੇਤੀ ਨਾਲ ਆਪਣੀ ਆਜ਼ਾਦੀ ਨੂੰ ਲੈ ਕੇ ਜਾਂ ਉਹਨਾਂ ਦੀ ਜਿਹੜੀ ਫਰਸਟ੍ਰੇਸ਼ਨ ਹੈ ਮਕਾਨਾਂ ਦੀ ਮੋਰਗੇਜ ਨੂੰ ਲੈ ਕੇ ਹੋਰ ਬਹੁਤ ਸਾਰੇ ਮੁੱਦੇ ਜਿਹੜੇ ਬਿਹਾਇੰਡ ਦਾ ਸੀਨ ਹੈਗੇ ਆ
ਜੀ
ਜਿਸ ਨੂੰ ਲੈ ਕੇ ਆਪਾਂ ਨੂੰ ਪਰਿਵਾਰਾਂ ਦੇ ਵਿੱਚ ਬਹੁਤ ਸਹਿਜ ਵਰਤਣ ਦੀ ਸੰਜਮ ਵਰਤਣ ਦੀ ਜ਼ਰੂਰਤ ਹੈ ਸੋ ਪਿਛਲੇ ਥੋੜੇ ਜਿਹੇ ਸਮੇਂ ਦੇ ਵਿੱਚ ਇਹ ਅੰਕੜੇ ਜਿਹੜੇ ਕਾਫੀ ਜ਼ਿਆਦਾ ਉੱਤੇ ਆਏ ਆ
ਜੀ
ਤੇ ਨਾਲ ਨਾਲ ਜਿਵੇਂ ਪਹਿਲਾਂ ਜ਼ਿਕਰ ਚੱਲਿਆ ਸੀ ਕਿ 2013 ਦੇ ਵਿੱਚ ਜਿਹੜੀ ਵਸੋਂ ਸੀ ਸਾਡੀ ਉਹਦੇ ਰੇਸ਼ੋ ਦੇ ਵਿੱਚ ਹੀ ਜਿਹੜੀ ਡਿਸਟ੍ਰਿਕਟ ਹੈਲਥ ਬੋਰਡ ਆ ਉਹਨੂੰ ਫੰਡਿੰਗ ਮਿਲ ਰਹੀ ਆ ਸੋ ਹਸਪਤਾਲਾਂ ਦੇ ਵਿੱਚ ਖਾਸ ਤੌਰ ਤੇ ਦੱਖਣੀ ਆਕਲੈਂਡ ਦੇ ਵਿੱਚ ਬਹੁਤ ਜ਼ਿਆਦਾ ਹਾਹਾਕਾਰ ਮਚੀ ਹੋਈ ਆ 8-8 ਘੰਟੇ ਵੇਟ ਕਰਨੀ ਪੈਂਦੀ ਜੀ ਐਮਰਜੈਂਸੀ ਦੇ ਵਿੱਚ
ਜੀ
ਫੇਰ ਵੀ ਕਈ ਵਾਰ ਤੁਹਾਨੂੰ ਸਿਰਫ ਨਰਸ ਹੀ ਦੇਖਦੀ ਆ ਡਾਕਟਰ ਫੇਰ ਵੀ ਨਹੀਂ ਦੇਖਦਾ
ਜੀ
ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਸ਼ਰਮਿੰਦਗੀ ਦਾ ਵਾਇਸ ਆ ਕਿਉਂਕਿ ਪ੍ਰਾਈਵੇਟ ਹਸਪੀਟਲਸ ਜਿਹੜੇ ਜਿਹੜੇ ਲੋਕ ਹੈਲਥ ਇੰਸ਼ੋਰੈਂਸ ਅਫੋਰਡ ਕਰ ਸਕਦੇ ਆ ਉਹ ਤਾਂ ਦੂਜੇ ਦਿਨ ਜਾ ਕੇ ਆਪਰੇਸ਼ਨ ਕਰਾ ਲੈਂਦੇ ਜਿਹੜਾ ਵੀ ਕਰਾਉਣਾ ਹੁੰਦਾ ਲੇਕਿਨ ਜਿਹੜਾ ਮਾਤਰ ਸਾਥੀ ਆ ਉਹ ਵਿਚਾਰਾ ਫਿਰ ਸਾਲ ਸਾਲ ਵੇਟ ਕਰਨਾ ਪੈਂਦਾ ਉਹਨਾਂ ਨੂੰ ਕੈਂਸਰ ਦੇ ਮਰੀਜ਼ਾਂ ਦੇ ਲਈ ਵੀ ਜਿਹੜੇ ਜਿਹੜੇ ਨਿਸ਼ਾਨੇ ਜਾਂ ਟੀਚੇ ਮਿੱਥੇ ਗਏ ਸਨ ਉਹ ਕਾਫੀ ਹੱਦ ਤੱਕ ਪਛਾਣ ਹੈ ਗਏ ਸਰਕਾਰ ਜਿਹੜੀ ਆ ਉਹਦੇ ਕੋਲ ਬਹੁਤ ਸਾਰੀਆਂ ਬਹਾਨੇਬਾਜ਼ੀਆਂ ਨੇ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਆਸਟ੍ਰੇਲੀਆ ਦੇ ਵਿੱਚ ਇਹਦੇ ਪੈਰਲ ਦੇ ਵਿੱਚ ਜੇ ਨਜ਼ਰ ਮਾਰਦੇ ਹਾਂ ਤੇ ਬਹੁਤ ਜ਼ਿਆਦਾ ਸਿਹਤ ਨੂੰ ਲੈ ਕੇ ਜਿਹੜੀਆਂ ਭਲਾਈ ਸੰਸਥਾਵਾਂ ਨੇ ਕੰਮ ਕਰ ਰਹੀਆਂ ਲੇਕਿਨ ਇਹ ਸਾਰੇ ਰਾਮਰੋਲੇ ਤੋਂ ਬਹੁਤ ਦੂਰ ਹੁਣ ਇੱਕ ਨਵੀਂ ਯੋਜਨਾਬੰਦੀ ਹੋ ਰਹੀ ਹੈ 2020 ਦੇ ਵਿੱਚ ਜਿਹੜੀ ਹੈ ਜਿਵੇਂ ਡਰਾਈਵ ਥਰੂ ਤੁਸੀਂ ਦੇਖਿਆ ਹੋਣਾ ਵੀ ਮੈਕਡੋਨਲਡ ਆ ਜਾਂ ਕੁਛ ਬੈਂਕ ਵੀ ਡਰਾਈਵ ਥਰੂ ਨੇ ਨੋਟਿਸ ਕੀਤਾ
ਹੋਣਾ
ਜਿਹੜੇ CBD ਇਲਾਕੇ ਆ ਉਸੇ ਤਰਜ਼ ਦੇ ਉੱਤੇ ਹੁਣ ਡਰਾਈਵ ਥਰੂ ਮੋਬਾਈਲ ਕਲੀਨਿਕਸ ਹੋਣਗੇ ਜੀ ਔਰ 200 ਦੀ ਕਰੀਬ ਜਿਹੜੀ ਇਹਨਾਂ ਦੀ ਖਾਸ ਤੌਰ ਤੇ ਪਲੈਨਿੰਗ ਕੀਤੀ ਜਾ ਰਹੀ ਹੈ ਤੇ ਨਾਲ ਨਾਲ ਜੇ ਹਰਮਨ ਪਿਆਰਤਾ ਵੱਲ ਨਜ਼ਰ ਮਾਰਦੇ ਹਾਂ ਤੇ ਜਿਵੇਂ ਪਹਿਲਾਂ ਮੈਂ ਥੋੜਾ ਜਿਹਾ ਜ਼ਿਕਰ ਕੀਤਾ ਵੀ ਸੀ ਹਰਮਨ ਪਿਆਰਤਾ ਦੇ ਮਾਮਲੇ ਦੇ ਵਿੱਚ ਸਾਈਮਨ ਬ੍ਰਿਜਸ ਦੇ ਹੱਥ ਇੱਕ ਵਾਰ ਫੇਰ ਨਿਰਾਸ਼ਾ ਹੀ ਲੱਗੀ ਹੈ ਜੀ ਔਰ ਲੇਬਰ ਪਾਰਟੀ ਜਿਹੜੀ ਕਿ ਗੱਠਜੋੜ ਦੇ ਨਾਲ ਭਾਵੇਂ ਕਿ ਸੱਤਾ ਦੇ ਵਿੱਚ ਬਰਾਜਮਾਨ ਹੈ
ਪਰ ਉਹ ਵੀ ਥੱਲੇ ਆਈ ਹੈ ਥੋੜੀ
ਜਿਹੀ ਉੱਪਰ ਪਹੁੰਚ ਗਈ ਜੀ ਨੈਸ਼ਨਲ ਨੈਸ਼ਨਲ ਦੇ ਕੋਲ ਇਸ ਵਕਤ ਜੇ ਤੁਸੀਂ ਦੇਖਦੇ ਆ ਤੇ ਹਾਲਾਤ ਇਹ ਨੇ ਇਸ ਸਰਵੇ ਦੇ ਮੁਤਾਬਕ
ਜੀ
ਕਿ ਪਾਰਟੀ ਪੋਲ ਦੇਖਦੇ ਆ ਨੈਸ਼ਨਲ ਦੀ ਤੇ 45% ਚਲੀ ਗਈ ਜੀ ਜਿਹੜੀ ਕਿ 1% ਦਾ ਗੇਨ ਹੈ
ਜੀ
ਤੇ ਲੇਬਰ ਜਿਹੜੀ ਆ ਉਹ 43 ਤੇ ਆ ਗਈ ਆ ਤੇ ਹਾਲਾਂਕਿ ਇਹਨਾਂ ਦਾ ਵੀ ਗੇਨ ਤਾਂ ਹੋਇਆ ਲੇਕਿਨ ਸੱਤਾ ਦੇ ਵਿੱਚ ਰਹਿਣ ਦੇ ਬਾਵਜੂਦ ਅਪੋਜੀਸ਼ਨ ਪਾਰਟੀ ਤੋਂ ਥੱਲੇ ਹੋਣਾ ਇਹ ਆਪਣੇ ਆਪ ਦੇ ਵਿੱਚ ਥੋੜੀ ਫਿਕਰ ਵਾਲੀ ਗੱਲ ਹੈ। ਗ੍ਰੀਨ ਜਿਹੜੀ ਹੈ ਉਹ 6% ਹੈ ਜੀ ਤੇ ਨਿਊਜ਼ੀਲੈਂਡ ਫਸਟ ਜਿਹੜੀ ਹੈ ਉਹ ਸਿਰਫ 3% ਰਹਿ ਗਈ। ਸੋ ਇੱਥੋਂ ਜੇ ਟੈਕਨੀਕਲੀ ਦੇਖਦੇ ਹਾਂ ਤੁਸੀਂ ਤਾਂ ਕੋਈ ਵੀ ਰਾਜਨੀਤਿਕ ਪਾਰਟੀ ਜੇ 5% ਤੋਂ ਘੱਟ ਵੋਟ ਲੈਂਦੀ ਆ ਤਾਂ ਉਹ ਅਸਲ ਦੇ ਵਿੱਚ
ਜੀ
ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਇੱਕ ਵੀ ਮੈਂਬਰ ਨਹੀਂ ਪਹੁੰਚਦਾ। ਸੋ ਹੁਣ ਗੱਠਜੋੜ ਦੇ ਵਿੱਚ ਜਿੱਥੇ ਜਨਾਬ ਵਿੰਸਟਨ ਪੀਟਰ ਜਿਹੜੇ ਕਿ ਨਿਊਜ਼ੀਲੈਂਡ ਫਸਟ ਦੇ ਕਰਤਾ ਧਰਤਾ ਨੇ ਇੰਨਾ ਹੀ ਨਹੀਂ ਉਹ ਡਿਪਟੀ ਪ੍ਰਾਈਮ ਮਿਨਿਸਟਰ ਨੇ ਇੰਨਾ ਹੀ ਨਹੀਂ ਪਰਦੇ ਦੇ ਪਿੱਛੇ ਰਿਹਾ ਕਿ ਹੋਰ ਬਹੁਤ ਸਾਰੀਆਂ ਇੱਦਾਂ ਦੀਆਂ ਪਾਲਿਸੀਆਂ ਜਿਹਨਾਂ ਦੇ ਵਿੱਚ ਖੁੱਲ੍ਹੇਆਮ ਉਹਨਾਂ ਦਾ ਨਾਂ ਨਹੀਂ ਆਉਂਦਾ
ਬਿਲਕੁਲ ਜਸਿੰਡਾ ਆਰਡਰ ਨੂੰ ਲੱਗਦਾ ਕਿ ਪਿੱਛੋਂ
ਲੇਕਿਨ ਪਹਿਲਾਂ ਕੂਣੀ ਉਹੀ
ਪਹਿਲਾਂ ਸ਼ੇਰੀ ਉਧਰੋਂ ਮਿਲਦੀ ਹੈ
ਚਾਹੇ ਮਾਈਗ੍ਰੈਂਟਸ
ਪ੍ਰਵਾਸੀ
ਨੀਤੀਆਂ ਜਿਹੜੀਆਂ ਜਿੰਨੀਆਂ ਬਣ ਰਹੀਆਂ ਉਹਦੇ ਵਿੱਚ ਕਾਫੀ ਵੱਡਾ ਦਖਲ ਹੈ
ਜਸਿੰਡਾ ਆਰਡਰ
ਵੈਸੇ ਵੀ ਚਰਚਾ ਚ ਰਹਿੰਦੇ ਨੇ ਔਰੰਗਾਬਾਦ ਅਮਰੀਕ ਨੂੰ ਲੈ ਕੇ ਉਹਨਾਂ ਨੇ ਹੁਣ ਜਿਹੜਾ ਬਿਆਨ ਦਿੱਤਾ ਤਾਜ਼ਾ ਤਰੀਨ ਨੇ ਉਹਦੇ ਕਰਕੇ ਵੀ ਚਰਚਾ ਦੇ ਵਿੱਚ ਨੇ। ਸੋ ਕੋਈ ਬਹੁਤ ਜ਼ਿਆਦਾ ਵਧੀਆ ਜਿਹੜੀ ਨਿਊਜ਼ ਹੈ ਉਹ ਸਾਹਮਣੇ ਨਹੀਂ ਆ ਰਹੀ। ਸੋ ਜਿਹੜੀ ਤੁਸੀਂ ਗੱਲ ਕਰਦੇ ਸੀ ਉਹਦੇ ਮੁਤਾਬਕ ਦੇਖੀਏ ਤਾਂ ਨਿਊਜ਼ੀਲੈਂਡ ਫਸਟ ਅਗਲੀ ਵਾਰ ਫਿਰ ਸਰਕਾਰ ਦਾ ਹਿੱਸਾ ਸ਼ਾਇਦ ਹੀ ਬਣੇ। ਇੱਕ ਤਾਂ ਕਿਉਂਕਿ 3% ਤੋਂ ਘੱਟ ਉਹਦੀ ਪਾਪੂਲੈਰਿਟੀ ਨਜ਼ਰ ਆ ਰਹੀ ਹੈ
ਬਿਲਕੁਲ।
ਦੂਜੀ ਗੱਲ ਹੈ ਨੈਸ਼ਨਲ ਪਾਰਟੀ ਬਹੁਤ ਪਹਿਲਾਂ ਜੌਨ ਕੀ ਦੇ ਜ਼ਮਾਨੇ ਤੋਂ ਕਹਿ ਚੁੱਕੀ ਵੀ ਅਸੀਂ ਇਹਨਾਂ ਨੂੰ ਗੱਠਜੋੜ ਦੇ ਵਿੱਚ ਨਾਲ ਨਹੀਂ ਲੈਣਾ। ਸੋ ਲੇਬਰ ਇਹਨਾਂ ਦੇ ਕੋਲ ਇੱਕ ਆਪਸ਼ਨ ਹੈ ਤਾਂ ਮੈਨੂੰ ਲੱਗਦਾ ਨਿਊਜ਼ੀਲੈਂਡ ਫਸਟ ਵੱਲੋਂ ਵਿੰਸਟਨ ਪੀਟਰਸ ਜਿਹੜੇ ਆ ਉਹ ਵੀ ਹੁਣ ਆਪਣੇ ਹਨੀਮੂਨ ਦੇ ਆਖਰੀ ਲਮਹੇ ਜਿਹੜੇ ਆ ਉਹਨਾਂ ਨੂੰ ਜੀਣ ਦੀ ਕੋਸ਼ਿਸ਼ ਕਰ ਰਹੇ ਆ।
ਲੋਕਾਂ ਦੇ ਵਿਊ ਮੈਂ ਸੁਣ ਰਿਹਾ ਸੀ ਇੱਕ ਰੇਡੀਓ ਸਟੇਸ਼ਨ ਦੇ ਉੱਤੇ, ਉੱਥੇ ਵੀ ਜਸਿੰਡਾ ਆਰਡਨ ਨੂੰ ਉਹਨਾਂ ਨੇ 1-2 points ਹੀ ਦਿੱਤੇ ਨੇ, ਜਦਕਿ ਹੈਲਨ ਕਲਾਰਕ ਜਿਹੜੇ ਪਹਿਲਾਂ ਪ੍ਰਧਾਨ ਮੰਤਰੀ ਰਹੇ ਨੇ
ਉਹਨਾਂ
ਨੂੰ ਬਿਲਕੁਲ ਉਹਨਾਂ ਨੂੰ ਵੀ 10-8 points ਇੱਦਾਂ ਦੇ ਰਹੇ ਸਨ ਲੋਕ ਕਿ ਈਵਨ ਜੌਨ ਕੀ ਵੀ ਕਾਫੀ ਉੱਪਰ ਸੀ।
ਤੁਸੀਂ ਪੁਆਇੰਟਾਂ ਦੀ ਗੱਲ ਕੀਤੀ ਇਹਨਾਂ ਦੇ ਵੀ ਘੱਟ ਗਿਆ ਜੀ। ਜਸਿੰਡਾ ਆਰਡਨ ਜਿਹੜੇ ਆ ਇਹ ਖਾਸ ਤੌਰ ਤੇ ਜਿਹੜੀ ਇਹਨਾਂ ਨੂੰ ਹਮਦਰਦੀ ਦੇ ਪਾਤਰ ਵਜੋਂ ਕ੍ਰਾਈਸਟਚਰਚ ਕਤਲੇਆਮ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਚਰਚਾ ਹੋਈ, ਉਸ ਤੋਂ ਬਾਅਦ ਹੁਣ 4% ਜਿਹੜੀ ਉਹਨਾਂ ਦੀ ਹਰਮਨ ਪਿਆਰਤਾ ਘੱਟ ਗਈ ਆ, 45 ਤੋਂ ਘੱਟ ਕੇ 41 ਰਹਿ ਗਏ ਜੀ। ਲੇਕਿਨ ਸਭ ਤੋਂ ਜ਼ਿਆਦਾ ਮਾੜਾ ਹਾਲ ਜਿਹੜਾ ਉਹ ਨੈਸ਼ਨਲ ਦੇ ਲੀਡਰ ਦਾ ਸਾਈਮਨ ਬ੍ਰਿਜਸ ਜਿਹੜੇ ਕਿ ਬੜੀ ਮੁਸ਼ਕਿਲ ਨਾਲ ਆਪਣਾ ਅਹੁਦਾ ਬਚਾ ਸਕੇ ਸਨ, ਸਿਰਫ 6% ਉਹਨਾਂ ਦੀ ਰੁਤਬੇ ਦੀ ਜਿਹੜੀ ਹਰਮਨ ਪਿਆਰਤਾ। ਸੋ ਪ੍ਰਧਾਨ ਮੰਤਰੀ ਦੇ ਜੇ ਤੁਸੀਂ ਅਹੁਦੇ ਦੇ ਉੱਤੇ ਬਹਿਣਾ ਆ ਤਾਂ ਸਿਰਫ 6% ਨਿੱਜੀ ਤੌਰ ਤੇ ਜਿਹੜੀ ਹਰਮਨ ਪਿਆਰਤਾ, ਉਹਦੇ ਨਾਲ ਤੁਸੀਂ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ। ਸੋ ਮੈਨੂੰ ਲੱਗਦਾ ਨੈਸ਼ਨਲ ਪਾਰਟੀ ਨੂੰ ਕੁਝ ਬਦਲਵਾਂ ਪ੍ਰਬੰਧ ਜਿਹੜਾ ਕਰਨਾ ਪੈਣਾ
ਬਿਲਕੁਲ
ਕੋਕਸ ਦੇ ਵਿੱਚ ਜਿਹੜੇ ਬਜ਼ੁਰਗ ਬੈਠੇ ਜੀ ਪੁਰਾਣੇ ਖੁੰਡ ਨੈਸ਼ਨਲ ਦੇ,
ਜਿੱਦਾਂ ਇੰਡੀਆ ਚ ਉਹੀ ਪ੍ਰਿਯੰਕਾ ਗਾਂਧੀ ਨੂੰ ਦੇਖਦੇ ਨੇ ਲੋਕ ਕਾਂਗਰਸ ਵਾਲੇ ਕਿ ਉਹ ਆਵੇ ਪਾਈ ਤਾਂ ਫਿਰ ਇੱਦਾਂ ਗੱਲਬਾਤ ਆਉਣੀ ਹੈ। ਸੋ ਇਸ ਸਿਲਸਿਲੇ ਦੇ ਵਿੱਚ ਟਹਿਣਾ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ
ਜੀ। ਉਧਰੋਂ ਜੇ ਅਸੀਂ ਗੱਲ ਕਰਦੇ ਹਾਂ ਤੇ ਇੰਗਲੈਂਡ ਦੇ ਵਿੱਚ ਵੀ ਟਰੰਪ ਦਾ ਹੀ ਭਰਾ ਆ ਗਿਆ ਜੀ ਸਮਝ ਲਓ
ਜੀ,
ਤੇ ਉਹ ਵੀ ਬਿਆਨ ਦੇਣ ਲੱਗਾ ਅੱਗਾ ਪਿੱਛਾ ਨਹੀਂ ਦੇਖਦਾ ਜੀ, ਉਹ ਵੀ ਠਾਹ ਠਾਹ ਕਰਾਈ ਜਾਂਦਾ। ਸੋ ਹੁਣ ਇੰਗਲੈਂਡੀਆਂ ਨੇ ਕੀ ਸੋਚ ਕੇ ਉਹਨੂੰ ਪ੍ਰਧਾਨ ਮੰਤਰੀ ਬਣਾਇਆ ਆਉਣ ਵਾਲੇ ਸਮੇਂ ਦੇ ਵਿੱਚ, ਮੈਨੂੰ ਲੱਗਦਾ ਨਹੀਂ ਕੋਈ ਬਹੁਤੇ ਚੰਗੇ ਨਤੀਜੇ ਜਿਹੜੇ ਇੰਟਰਨੈਸ਼ਨਲੀ ਵੀ ਮਿਲਣਗੇ। ਲੇਕਿਨ ਬਹੁਤ ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਇੰਗਲੈਂਡ ਦੇ ਲੋਕਾਂ ਨੂੰ ਇਹ ਲੱਗਿਆ ਕਿ ਜਿਵੇਂ ਟਰੰਪ ਨੇ ਅਮਰੀਕਾ ਦੇ ਵਾਸਤੇ ਸੋ ਕਾਲਡ ਚੰਗੀਆਂ ਨੀਤੀਆਂ ਤਿਆਰ ਕੀਤੀਆਂ, ਇਸੇ ਤਰ੍ਹਾਂ ਇੰਗਲੈਂਡ ਨੂੰ ਵੀ ਇਸ ਵਕਤ ਇੱਦਾਂ ਦੇ ਖਰਾਂਟ ਜਿਹੜਾ ਲੀਡਰ ਹੈ ਉਹਦੀ ਜ਼ਰੂਰਤ ਸੀ। ਲੇਕਿਨ ਭਵਿੱਖ ਦੀ ਬੁੱਕਲ ਚ ਬਹੁਤ ਕੁਝ ਲੁਕਿਆ ਹੋਇਆ। ਗੱਲਾਂ ਮਾਤਾ ਹੋਣਗੀਆਂ ਟਹਿਣਾ ਸਾਹਿਬ ਦੇ ਨਾਲ, ਬਹੁਤ ਜਲਦ ਤੁਹਾਡੇ ਨਾਲ ਦੁਬਾਰਾ ਫੇਰ ਮੁਲਾਕਾਤਾਂ ਹੋਣਗੀਆਂ ਰੇਡੀਓ ਸਪਾਈਸ ਦੇ ਉੱਤੇ, ਤੇ ਇਸੇ ਤਰ੍ਹਾਂ ਰੇਡੀਓ ਤਰਾਨਾ ਦੇ ਉੱਤੇ ਖਬਰਾਂ ਦਾ ਸਿਲਸਿਲਾ ਚੱਲਦਾ ਰਹੇਗਾ। 24 ਘੰਟੇ ਸੁੱਤੇ ਦਿਨ ਪੰਜਾਬੀ ਤਰ੍ਹਾਂ ਜੁੜੇ ਰਹਿਣ ਦੇ ਲਈ ਰੇਡੀਓ ਸਪਾਈਸ ਜ਼ਰੂਰ ਸੁਣਦੇ ਰਹਿਣਾ। ਆਉਣ ਵਾਲੇ ਕੱਲ੍ਹ ਨੂੰ ਸ਼ਾਮ ਸੰਧੂਰੀ ਪ੍ਰੋਗਰਾਮ ਦੇ ਵਿੱਚ ਅਮਰੀਕ ਭਾਜੀ, ਗੁਰਨੀਤ ਰੈਸੀ, ਲੱਕੀ ਸੈਣੀ ਤੇ ਚੇਤਨ ਰੰਗੜੀ ਤੁਹਾਡੇ ਨਾਲ ਹਾਜ਼ਰ ਹੋਣਗੇ। ਪਰਮਵੀਰ ਬਾਠ ਅਤੇ ਜਤਿੰਦਰ ਪੰਨੂ ਸਾਹਿਬ ਵੱਖ ਵੱਖ ਸਮੇਂ ਦੇ ਉੱਤੇ ਤੁਹਾਡੇ ਰੂਬਰੂ ਹੁੰਦੇ ਨੇ। ਅੱਜ ਸ਼ਾਮ ਗੁਰਸਿਮਰਨ ਬਿੰਟੂ ਹੁਣਾਂ ਦੇ ਨਾਲ ਰਮਨਦੀਪ ਸੋਢੀ ਵੀ ਆਪਣੀ ਹਾਜ਼ਰੀ ਲਵਾਉਣਗੇ।
ਬਿਲਕੁਲ ਜੀ, ਬਹੁਤ ਧੰਨਵਾਦ ਸਾਨੂੰ ਸੁਣਨ ਦੇ ਲਈ। ਸੋ ਮੌਸਮ ਦੀ ਜਾਣਕਾਰੀ ਨਹੀਂ ਦੇ ਸਕਿਆ, ਅੱਜ ਮਾਫ਼ੀ ਚਾਹਾਂਗੇ ਇਸ ਦੇ ਲਈ। ਸੋ ਚੱਲਦੇ ਚੱਲਦੇ ਜੀ ਕੁਝ ਗੀਤ ਸੰਗੀਤ ਵੀ ਤੁਹਾਡੇ ਪੇਸ਼ ਕਰਾਂਗੇ, ਲੇਕਿਨ ਗੱਲ ਕਰਦੇ ਹਾਂ ਸਵਰਨ ਸਿੰਘ ਟਹਿਣਾ ਹੋਣਾ ਨਾਲ ਵੀ ਰਾਬਤਾ ਜ਼ਰੂਰ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਫੇਰ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਅਸੀਂ ਤੁਹਾਡੀ ਸੇਵਾ ਚ ਹਾਜ਼ਰ ਹੋ ਗਏ ਜੀ। ਸੋ ਚੱਲਦੇ ਹਾਂ ਜੀ ਪੰਜਾਬ ਤੋਂ ਸਵਰਨ ਸਿੰਘ ਟਹਿਣਾ ਜੀ ਸਾਡੇ ਨਾਲ ਹੋ ਗਏ ਨੇ, ਉਹਨਾਂ ਦਾ ਵੀ ਸਵਾਗਤ ਕਰੀਏ। ਜੀ ਆਇਆਂ ਸਵਰਨ ਸਿੰਘ ਜੀ।
ਬੜੀ ਮਿਹਰਬਾਨੀ ਬਾਈ ਜੀ, ਤੁਹਾਡਾ ਧੰਨਵਾਦ, ਸ਼ੁਕਰੀਆ
ਜੀ। ਬਿਲਕੁਲ, ਸੋ ਪਿਛਲੇ ਹਫਤੇ ਦੀ ਤਰ੍ਹਾਂ ਇਸ ਵਾਰ ਫੇਰ ਸਿੱਧੂ ਸਾਹਿਬ ਸੁਰਖੀਆਂ ਦੇ ਵਿੱਚ ਨੇ, ਕਿਹੜੀ ਪਾਰਟੀ ਚ ਜਾ ਸਕਦੇ ਨੇ? ਲੱਗਦਾ ਕਿ ਖੈਰਾ ਦੇ ਬੈਂਸ ਹੋਣੀ ਵੀ ਉਹਦੇ ਮਗਰ ਮਗਰ ਫਿਰਦੇ ਜੀ।
ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ
ਜੀ,
ਉਹਨਾਂ ਦੇ ਬਾਬਤ ਖਬਰਾਂ ਤਾਂ ਪਿਛਲੇ ਕਈ ਹਫ਼ਤਿਆਂ ਦੀਆਂ ਚੱਲ ਰਹੀਆਂ ਆ
ਜੀ,
ਪਰ ਹੁਣ ਜਿਹੜੀਆਂ ਤਾਜ਼ੀਆਂ ਖਬਰਾਂ ਉਹ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਜੋ ਹੋ ਸਕਦਾ ਮੌਕਾ ਮਿਲ ਜਾਵੇ ਉਸ ਵਕਤ ਜੇਕਰ ਕਾਂਗਰਸ ਦੀ ਪ੍ਰਧਾਨ ਪ੍ਰਿਯੰਕਾ ਗਾਂਧੀ ਬਣ ਜਾਂਦੀ ਹੈ ਤਾਂ
ਜੀ।
ਨਵਜੋਤ ਸਿੰਘ ਸਿੱਧੂ ਨੇ ਇਸ ਵਕਤ ਚੁੱਪ ਵੱਟੀ ਹੋਈ ਆ, ਸਿੱਧੂ ਹੋਰੀ ਕਿਸੇ ਇਹਨਾਂ ਨੇ ਕਿਹਾ ਵੀ ਅੰਮ੍ਰਿਤਸਰ ਦਾ ਜਿਵੇਂ ਸਤਿਆਨਾਸ਼ ਕਰੀ ਜਾਂਦੇ ਆ, ਇਹਨਾਂ ਦੇ ਕੋਲੇ ਬੜਾ ਵੱਡਾ ਮੌਕਾ ਸੀਗਾ। ਸਿੱਧੂ ਨੇ ਸਿਵਾਏ ਇੱਕ ਦੂਜੇ ਨੂੰ ਤਾਨੇ ਮਿਹਣੇ ਦੇਣ ਤੋਂ ਕੀਤਾ ਕੁਝ ਨੀ। ਕੈਬਨਿਟ ਮੰਤਰੀ ਸੀ, ਨਾ ਆਪਣੇ ਹਲਕੇ ਦਾ ਕੁਝ ਸੋਚਿਆ, ਨਾ ਪੂਰੇ ਪੰਜਾਬ ਦਾ ਕੁਝ ਸੋਚਿਆ। ਇਹ ਤਾਂ ਹੋ ਗਏ ਰਾਜਨੀਤਿਕ ਮਿਹਣੇ। ਪਰ ਇੱਕ ਗੱਲ ਪੱਕੀ ਹੈ ਵੀ ਜੇ ਤਾਂ ਪ੍ਰਿਅੰਕਾ ਗਾਂਧੀ ਪ੍ਰਧਾਨ ਬਣ ਜਾਂਦੀ ਹੈ, ਫਿਰ ਨਵਜੋਤ ਸਿੰਘ ਸਿੱਧੂ ਨੂੰ ਚੰਗਾ ਅਹੁਦਾ ਮਿਲ ਸਕਦਾ ਰਾਸ਼ਟਰੀ ਕਾਰਜਕਾਰਨੀ ਦੇ ਵਿੱਚ। ਪਰ ਜੇਕਰ ਨਹੀਂ ਪ੍ਰਧਾਨ ਬਣਦੇ ਤੇ ਫਿਰ ਨਵਜੋਤ ਸਿੰਘ ਹੋਰੀ ਆਪਣੇ ਹਲਕੇ ਤੱਕ ਸੀਮਿਤ ਰਹਿਣਗੇ ਤੇ ਭਵਿੱਖ ਦੇ ਵਿੱਚ ਚੰਗੇ ਰੂੜੀ ਕਰਨਗੇ।
ਵੈਸੇ ਕੈਪਟਨ ਸਾਹਿਬ ਨੇ ਚਾਪਲੂਸੀ ਭਰਿਆ ਬਿਆਨ ਦੇ ਦਿੱਤਾ ਜੀ ਤੜਕੇ ਤੜਕੇ। ਉਹ ਕਹਿੰਦੇ ਵੀ ਪ੍ਰਿਅੰਕਾ ਗਾਂਧੀ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹੋਣਾ ਚਾਹੀਦਾ।
ਨਹੀਂ ਦੇਖੋ, ਐਂ ਤਾਂ ਭਾਵੇਂ ਉਹ ਘਰ ਬੈਠੇ ਪ੍ਰਧਾਨ ਹੀ ਬਣਾ ਦੇਣ, ਉਹਦੇ ਨਾਲ ਪ੍ਰਧਾਨ ਮੰਤਰੀ ਬਣਾ ਦੇਣ, ਉਹਦੇ ਨਾਲ ਕੋਈ ਫਰਕ ਨੀ ਪੈਂਦਾ ਗਾ। ਮੈਂ ਤਾਂ ਕੱਲ ਇਹ ਤਾਂ ਚਲੋ ਹੋਇਆ ਕੈਪਟਨ ਅਮਰਿੰਦਰ ਸਿੰਘ, ਕੱਲ ਜਿਹੜਾ ਪ੍ਰਿਅੰਕਾ ਗਾਂਧੀ ਦੇ ਘਰ ਵਾਲੇ ਦੇ ਇੱਕ ਬਿਆਨ ਨੂੰ ਪੜਿਆ, ਉਹ ਕਹਿੰਦੇ ਵੀ ਮੈਂ ਸਵੇਰ ਦੇ ਵੇਲੇ ਸੈਰ ਤੇ ਗਿਆ, ਰਾਹ ਦੇ ਵਿੱਚ ਇੱਕ ਮੈਨੂੰ ਸਾਧੂ ਮਿਲਿਆ ਤੇ ਉਹਦੇ ਨਾਲ ਇੱਕ ਗਾਂ ਸੀ, ਗਾਂ ਬੜੀ ਸ਼ਿੰਗਾਰੀ ਹੋਈ ਹੈ। ਕਹਿੰਦੇ ਵੀ ਇਹ ਗਾਂ ਜਿਹੜੀ ਭਵਿੱਖ ਦੱਸਣ ਵਾਲੀ ਹੈ। ਉਹਨਾਂ ਨੇ ਕਿਹਾ ਜੀ ਕਿ ਮੈਂ ਇਸ ਗਾਂ ਦੇ ਕੋਲੋਂ ਕਈ ਗੱਲਾਂ ਬਾਤਾਂ ਪੁੱਛੀਆਂ, ਇਹਨੇ ਮੈਨੂੰ ਸਹੀ ਦੱਸਿਆ ਭਵਿੱਖ, ਤੇ ਇਹਨਾਂ ਨੇ ਗਾਂ ਦੇ ਨਾਲ ਫੋਟੋਆਂ ਵੀ ਸਾਂਝੀਆਂ ਕੀਤੀਆਂ। ਸੋ ਮੈਂ ਸੋਚੀ ਜਾਂਦਾ ਵੀ ਜੇਕਰ 3 ਕੁ ਮਹੀਨੇ ਪਹਿਲਾਂ ਗਾਂ ਇਹ ਮਿਲ ਜਾਂਦੀ ਤੇ ਪ੍ਰਿਅੰਕਾ ਗਾਂਧੀ ਬਾਰੇ ਵੀ ਪੁੱਛ ਲੈਂਦੇ ਤੇ ਸਮੁੱਚੀ ਕਾਂਗਰਸ ਬਾਰੇ ਵੀ ਰਾਬਰਟ ਵਾਡਰਾ ਪੁੱਛ ਲੈਂਦੇ, ਤਾਂ ਗਾਂ ਨੇ ਦੱਸ ਦੇਣਾ ਸੀ ਵੀ ਤੁਸੀਂ ਚੋਪੜੇ ਗਏ, ਤੁਹਾਡਾ ਕੱਖ ਨੀ ਬਣਨਾ ਜੀ।
ਜੀ ਜੀ, ਤੇ ਨਾਲ ਨਾਲ ਜੇਕਰ ਗੱਲ ਕਰੀਏ ਤੇ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 2 ਅਗਸਤ ਤੋਂ 6 ਅਗਸਤ ਤੱਕ ਹੋਣਾ ਹੈ ਜੀ, ਮੁੱਖ ਵਿਰੋਧੀ ਪਾਰਟੀ ਕਿਹੜੀ ਹੋਣੀ ਆ ਤੇ ਕਿਵੇਂ ਹੋਣੀ ਆ, ਇਹ ਬੜਾ ਭੰਬਲ ਭੂਸਾ ਬਣਿਆ।
ਦੇਖੋ ਗੱਲ ਤਾਂ ਤੁਹਾਡੀ ਸਹੀ ਹੈ ਕਿ ਮੁੱਖ ਵਿਰੋਧੀ ਪਾਰਟੀ ਕਿਹੜੀ ਹੋਊਗੀ, ਇਹਦੇ ਬਾਬਤ ਭੰਬਲ ਭੂਸਾ ਹੈ, ਕਿਉਂਕਿ ਕਾਂਗਰਸ ਇਸ ਵਕਤ ਕਿਸੇ ਨੂੰ ਕੁਛ ਸਮਝਦੀ ਨੀ, ਨਾ ਕੋਈ ਕਾਂਗਰਸ ਦੀ ਪੰਜਾਬ ਦੇ ਵਿੱਚ ਜ਼ਿਕਰਯੋਗ ਪ੍ਰਾਪਤੀ ਹੈ, ਨਾ ਹੀ ਉਹਨੂੰ ਕੋਈ ਕਿਸੇ ਕਿਸਮ ਦੀ ਚੁਣੌਤੀ ਹੈ। ਦੂਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ, ਪਰ ਆਮ ਆਦਮੀ ਪਾਰਟੀ ਸਾਹਸਤਹੀਣ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਦੇ ਵਿੱਚੋਂ 7-8 ਜਣੇ ਪਰੇ ਹੋ ਚੁੱਕੇ ਆ, ਇਸ ਕਰਕੇ ਇਹ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਹੈ ਤੇ ਨਹੀਂ ਹੈ, ਇਹ ਇੱਕ ਬਰਾਬਰ ਹੈ। ਅਗਲੀ ਗੱਲ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪਾਰਟੀ ਦੀ। ਸੁਖਬੀਰ ਸਿੰਘ ਹੋਰਾਂ ਨੇ ਆਪਣੀ ਪਾਰਟੀ ਨੂੰ ਵੱਖ ਵੱਖ ਮੁੱਦੇ ਚੁੱਕ ਕੇ ਆਮ ਆਦਮੀ ਪਾਰਟੀ ਦੇ ਬਰਾਬਰ ਜ਼ਰੂਰ ਕਰ ਲਿਆ, ਅੱਗੇ ਭਾਵੇਂ ਨਾਲ ਲੈ ਕੇ ਗਏ ਹੋਣ, ਪਰ ਕੋਈ ਨਾ ਕੋਈ ਮੁੱਦਾ ਚੁੱਕ ਕੇ ਉਹ ਬਰਾਬਰਤਾ ਕਰਨ ਦੀ ਕੋਸ਼ਿਸ਼ ਕਰਦੇ ਰਹੇ ਆ। ਸੋ ਜਿਹੜਾ ਇਹ 2 ਦਿਨ ਇੱਥੇ ਵਿਚਾਰ ਚਰਚਾ ਹੋਣੀ ਆ, ਪਹਿਲੇ ਦਿਨ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਗੱਲ ਖਤਮ ਹੋ ਜਾਣੀ ਆ, ਅਗਲੇ 2 ਦਿਨ ਛੁੱਟੀ, ਫਿਰ ਅਗਲੇ 2 ਦਿਨ ਉਹੀ ਲੜੋ ਲੜਾਈ, ਕਿਸੇ ਨੇ ਵਾਕਆਊਟ ਕਰਕੇ ਬਾਹਰ ਆ ਜਾਣਾ, ਕਿਸੇ ਨੇ ਅੰਦਰ ਰੌਲਾ ਪਾਈ ਜਾਣਾ। ਮਤਲਬ ਇਹ ਆ ਕਿ ਪੰਜਾਬ ਦੇ ਮੁੱਦੇ ਜਿਹੜੇ ਇੰਨੇ ਲੰਮੇ ਚੌੜੇ ਆ, ਇਹਨਾਂ ਦੇ ਉੱਤੇ ਵਿਚਾਰ ਚਰਚਾ ਕਰਨ ਦੇ ਲਈ ਚਾਹੀਦਾ ਤਾਂ ਬਹੁਤ ਲੰਮਾ ਚੌੜਾ ਵਕਤ ਆ, ਘੱਟੋ ਘੱਟ 3 ਹਫ਼ਤੇ ਦਾ ਇਹ ਸੈਸ਼ਨ ਚਾਹੀਦਾ। ਪਰ ਜਿਵੇਂ ਜਿਵੇਂ ਪੰਜਾਬ ਦੇ ਮੁੱਦੇ ਵਧੀ ਜਾਂਦੇ ਆ, ਤਿਉਂ ਤਿਉਂ ਦਿਨ ਘਟੀ ਜਾਂਦੇ ਆ, ਐਤਕੀ ਸਿਰਫ 2 ਦਿਨ ਦਾ ਰਹਿ ਗਿਆ।
ਤੁਹਾਡੇ ਖੂਬਸੂਰਤ ਦੇਸ਼ ਦਾ ਸ਼ਕੀਨ ਜਿਹਾ ਪ੍ਰਧਾਨ ਮੰਤਰੀ ਡਿਸਕਵਰੀ ਟੀਵੀ ਚੈਨਲ ਤੇ ਆਊਗਾ ਜੀ ਕਹਿੰਦੇ।
ਦੇਖੋ ਗੱਲ ਇਹ ਹੈ ਵੀ ਵੱਡੇ ਬੰਦਿਆਂ ਦੀਆਂ ਵੱਡੀਆਂ ਗੱਲਾਂ, ਉਹਨਾਂ ਨੇ ਇਹ ਗੱਲ ਕਹਿਣੀ ਹੈ ਕਿ ਮੈਂ ਡਿਸਕਵਰੀ ਚੈਨਲ ਤੇ ਆ ਗਿਆ, ਸਾਰੇ ਸ਼ੇਰ ਤਾਂ ਬਚ ਗਏ ਆ। ਕੱਲ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਸੀ ਵੀ 3000 ਸ਼ੇਰ ਹੋ ਗਏ ਭਾਰਤ ਦੇ ਵਿੱਚ, ਤੇ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਪਰ ਉਹਨਾਂ ਨੇ ਇੱਕ ਸ਼ਬਦ ਹੋਰ ਨੀ ਕਿਹਾ, ਨਾਲ ਵੀ ਜਦੋਂ ਤੋਂ ਸਾਡੀ ਸਰਕਾਰ ਆਈ ਹੈ ਸ਼ੇਰ ਵੀ ਤਾਂ ਹੀ ਬਚੇ ਆ, ਨਹੀਂ ਤਾਂ ਸ਼ੇਰ ਕਿੱਥੇ ਬਚਣੇ ਸੀ, ਕਾਂਗਰਸ ਨੇ ਤਾਂ ਖਾ ਜਾਣੇ ਸੀ। ਸੋ ਉਹਨਾਂ ਨੇ ਇਹ ਗੱਲ ਕਹੀ ਹੈ, ਇਹ ਵੀ ਪ੍ਰਾਪਤੀ ਨਾਲ ਜੋੜ ਲਈ। ਉਹ ਡਿਸਕਵਰੀ ਚੈਨਲ ਵਾਲੇ ਬਣੇ ਆ, ਜੰਗਲਾਂ ਵੱਲ ਗਏ ਆ, ਲੋਕਾਂ ਨੇ ਬਥੇਰੇ ਮਜ਼ਾਕ ਕੀਤੇ ਆ, ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਕਈ ਕਿਸਮ ਦੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਮਤਲਬ ਇਹ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਹਰ ਖੇਤਰ ਦੇ ਵਿੱਚ ਕਿਸਮਤ ਅਜ਼ਮਾਈ ਕਰਨੀ ਚਾਹੁੰਦੇ ਆ। ਕਦੇ ਉਹ ਕਦੇ ਜੀ ਆਪਾਂ ਟੀਵੀ ਦੇ ਉੱਤੇ ਆ, ਕਦੇ ਉਹ ਰੇਡੀਓ ਤੇ ਆਉਂਦੇ ਆ, ਮੈਨੂੰ ਤਾਂ ਕਦੇ ਕਦੇ ਇਉਂ ਲੱਗਦਾ ਵੀ ਮੇਰੀ ਥਾਂ ਦੇ ਉੱਤੇ ਕਦੇ ਖਬਰਾਂ ਵੀ ਤੁਹਾਡੇ ਨਾਲ ਨਾ ਪੜ ਜਾਣ।
ਡਰ ਸਾਨੂੰ ਵੀ ਇਹੀ ਆ ਜੀ। ਤੇ ਉਧਰ ਤੁਹਾਡੇ ਗੁਆਂਢ ਗੋਲੀ ਚੱਲ ਗਈ ਜੀ ਕਹਿੰਦੇ ਪੀਜ਼ਾ ਸ਼ਾਪ ਦੇ ਵਿੱਚ।
ਹਾਂ ਬਿਲਕੁਲ ਬਾਈ ਜੀ, ਦੇਖੋ ਇਹ ਤਾਂ ਪੂਰੇ ਪੰਜਾਬ ਦੇ ਵਿੱਚ ਨਾ, ਮੈਂ ਤਾਂ ਹੁਣ ਅਖਬਾਰਾਂ ਦੇ ਵਿੱਚ ਜਿਹੜੇ ਕੋਲਮ ਬਣੇ ਹੁੰਦੇ ਆ, ਉਹਨਾਂ ਕੋਲਮਾਂ ਦੇ ਕਰਕੇ ਵੀ ਹੈਰਾਨ ਆ। ਹੁਣ ਤਾਂ ਖੁਦਕੁਸ਼ੀਆਂ ਬਾਰੇ, ਚਿੱਟੇ ਦੇ ਬਾਰੇ, ਗੋਲੀਆਂ ਚੱਲਣ ਬਾਰੇ, ਲੁੱਟਾਂ ਖੋਹਾਂ ਦੇ ਬਾਰੇ, ਇੱਜ਼ਤਾਂ ਲੁੱਟਣ ਦੇ ਬਾਰੇ, ਇਹ ਪੱਕੀਆਂ ਹੀ ਥਾਵਾਂ ਬਣ ਗਈਆਂ ਵੀ ਭਾਈ ਅਖਬਾਰ ਦੇ ਇਸ ਕੋਨੇ ਦੇ ਵਿੱਚ ਆਹ ਖ਼ਬਰਾਂ ਆਉਣੀਆਂ, ਪੱਕਾ ਨਾਂ ਦੇ ਦਿੱਤਾ ਗਿਆ। ਸੋ ਪੀਜ਼ਾ ਸ਼ੋਪ ਦੇ ਉੱਤੇ ਗੋਲੀ ਚੱਲਣ ਵਾਲੀ ਜਿਹੜੀ ਖ਼ਬਰ ਹੈ, ਇਹਦਾ ਦੁੱਖ ਤਾਂ ਹੋਇਆ, ਪਰ ਹੈਰਾਨੀ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਹਰ ਰੋਜ਼ ਪੰਜਾਬ ਦੇ ਵਿੱਚ ਕੁਝ ਨਾ ਕੁਝ ਇਹੋ ਜਿਹਾ ਵਾਪਰਦਾ ਜੀ।
ਜੀ ਜੀ, ਜਲਾਲਾਬਾਦ ਦੇ ਪਿੰਡ ਘਾਗਾ ਖੁਰਦ ਚ ਵੀ ਜਿਹੜੀਆਂ ਗੋਲੀਆਂ ਚੱਲੀਆਂ, ਸ਼ਾਇਦ ਵੀ ਖ਼ਬਰ ਤੁਹਾਡੇ ਕੋਲ ਪਹੁੰਚੀ ਹੋਣੀ ਹੈ।
ਹਾਂ ਬਿਲਕੁਲ ਬਾਈ ਜੀ, ਗੱਲ ਇਹ ਹੈ ਜੀ ਕਿ ਕੱਲ ਪੰਜਾਬ ਦੇ ਵਿੱਚ 4-5 ਥਾਵਾਂ ਦੇ ਉੱਤੇ ਗੋਲੀਆਂ ਚੱਲੀਆਂ। ਹਾਲਾਂਕਿ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਕਿ ਸਰਕਾਰਾਂ ਕੁਝ ਨਹੀਂ ਕਰਦੀਆਂ, ਇੱਕ ਗੱਲ ਇਹ ਵੀ ਹੈ ਵੀ ਕੁਝ ਨੀ ਕਰਦੀਆਂ, ਪਰ ਦੂਜੀ ਗੱਲ ਇਹ ਹੈ ਕਿ ਮੰਨ ਲਓ ਮੇਰੇ ਕੋਲੇ ਕੋਈ ਅਸਲਾ ਹੋਵੇ ਤੇ ਮੈਂ ਆਪਣੇ ਗੁਆਂਢੀ ਦੇ ਉੱਤੇ ਗੋਲੀ ਚਲਾ ਦਿੰਦਾ, ਇਹ ਹੁਣ ਕੈਪਟਨ ਨੂੰ ਥੋੜੀ ਪਤਾ ਜਾਂ ਬਾਦਲ ਨੂੰ ਥੋੜੀ ਪਤਾ ਕਿ ਮੈਂ ਕਿਹਦੇ ਨਾਲ ਲੜ ਪੈਣਾ ਜਾਂ ਮੈਂ ਕਿੱਥੇ ਗੋਲੀ ਚਲਾ ਦੇਣੀ ਆ। ਅਸਲ ਦੇ ਵਿੱਚ ਤਾਂ ਜਦੋਂ ਅਸਲੇ ਦੇ ਲਾਇਸੈਂਸ ਬਣਾਉਂਦੇ ਆ ਉਦੋਂ ਸੋਚਣਾ ਬਣਦਾ। ਅੱਜ ਇੱਥੇ ਨਿਆਣੇ ਵੀ ਪਿਸਤੌਲ ਚੱਕੀ ਫਿਰਦੇ ਆ, ਨਿਆਣੇ ਵੀ ਬੰਦੂਕਾਂ ਚੱਕੀ ਫਿਰਦੇ ਆ, ਸੋ ਇਹ ਵੇਲੇ ਤੋਂ ਪਹਿਲਾਂ ਦੀ ਕਾਰਵਾਈ ਹੋਣੀ ਚਾਹੀਦੀ ਆ। ਹੁਣ ਇਸ ਗੱਲ ਦੇ ਨਾਲ ਮੈਂ ਸਹਿਮਤ ਆ ਕਿ ਲੋਕ ਕਹਿ ਦਿੰਦੇ ਆ ਜੀ ਕਿ ਸਰਕਾਰ ਕੁਛ ਨੀ ਕਰਦੀ ਗੀ, ਪੁਲਿਸ ਕੁਛ ਨੀ ਕਰਦੀ। ਹੁਣ ਕੱਲੇ ਕੱਲੇ ਬੰਦੇ ਦੇ ਪਿੱਛੇ ਤਾਂ ਇੱਕ ਇੱਕ ਪੁਲਿਸ ਵਾਲਾ ਲਾਇਆ ਨੀ ਜਾ ਸਕਦਾ, ਕੁਝ ਕੁ ਸਾਡੇ ਨੈਤਿਕ ਫਰਜ਼ ਵੀ ਹੈ ਜਿਹੜੇ ਸਾਨੂੰ ਨਿਭਾਉਣੇ ਚਾਹੀਦੇ।
ਜੀ ਜੀ ਬਿਲਕੁਲ। ਸੋ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀਗੀ ਜੀ ਕਿ ਆਪਣਾ ਜਿਹੜਾ ਚਿੱਟਾ ਹੈ ਇਹ ਸ਼ਰੇਆਮ ਵਿਕ ਰਿਹਾ, ਕੁਝ ਜਿਹੜੇ ਫੇਸਬੁੱਕ ਤੇ ਆਪਾਂ ਦੇਖ ਰਹੇ ਸੀ ਕਿ ਉਹ ਕਹਿੰਦੇ ਕਿੰਨਾ ਚਾਹੀਦਾ ਦੱਸੋ, ਪਰ ਇਸ ਦੇ ਨਾਲ ਕਾਫੀ ਜਿਹੜਾ ਨੁਕਸਾਨ ਹੋ ਰਿਹਾ ਜੀ ਪੰਜਾਬ ਦਾ।
ਦੇਖੋ ਇੱਕ ਤਾਂ ਗੱਲ ਇਹ ਹੈਗੀ ਹੈ ਜੀ ਕਿ ਪੰਜਾਬ ਦੇ ਵਿੱਚ ਸੱਚੀ ਮੁੱਚੀ ਚਿੱਟਾ ਬਹੁਤ ਹੈ। ਇਹ ਮੁੱਦਾ ਜਿਹੜਾ ਇਹ ਸਿਰਫ ਰਾਜਨੀਤਿਕ ਬਣ ਕੇ ਰਹਿ ਗਿਆ, ਇਸ ਮਸਲੇ ਦਾ ਕੋਈ ਹੱਲ ਹਾਲ ਦੀ ਘੜੀ ਕੱਢ ਨਹੀਂ ਰਿਹਾ। ਜਦੋਂ ਕਾਂਗਰਸ ਦੀ ਸਰਕਾਰ ਨਹੀਂ ਹੁੰਦੀ ਉਦੋਂ ਕਾਂਗਰਸ ਨੂੰ ਫਿਕਰ ਹੁੰਦਾ ਪੰਜਾਬ ਲੁੱਟਿਆ ਗਿਆ, ਜਦੋਂ ਅਕਾਲੀ ਦਲ ਦੀ ਸਰਕਾਰ ਨਹੀਂ ਹੁੰਦੀ ਉਦੋਂ ਉਹਨਾਂ ਨੂੰ ਫਿਕਰ ਹੁੰਦਾ ਪੰਜਾਬ ਤਬਾਹ ਹੋ ਗਿਆ। ਪਰ ਤਬਾਹ ਦੋਵਾਂ ਦੇ ਰਾਜ ਦੇ ਵਿੱਚ ਹੀ ਹੋਇਆ ਤੇ ਲੋਕ ਆਪ ਵੀ ਇਹੋ ਜਿਹੀ ਜਿਹੋ ਜਿਹੀ ਸਰਕਾਰਾਂ ਨੂੰ ਝੁੜਦੇ ਆ। ਜਦੋਂ ਕਾਂਗਰਸ ਦੀ ਸਰਕਾਰ ਨਹੀਂ ਸੀ ਉਦੋਂ ਰਾਹੁਲ ਗਾਂਧੀ ਹੋਰੀ ਮੋਹਾਲੀ ਦੇ ਵਿੱਚ ਆ ਕੇ ਕਹਿੰਦੇ ਹੁੰਦੇ ਸੀ 70% ਨੌਜਵਾਨ ਪੰਜਾਬ ਦੇ ਉਹ ਨਸ਼ੇ ਦੇ ਆਦੀ ਹੋ ਗਏ ਆ। ਹੁਣ ਕਾਂਗਰਸ ਦੀ ਸਰਕਾਰ ਅਕਾਲੀ ਕਹੀ ਜਾਂਦੀ ਹੈ, ਪੰਜਾਬ ਲਗਾਤਾਰ ਬਰਬਾਦ ਹੋਈ ਜਾਂਦਾ। ਪਿਛਲੇ ਇੱਕ ਮਹੀਨੇ ਦੇ ਵਿੱਚ ਸਿਰਫ 30 ਦਿਨਾਂ ਦੇ ਅੰਦਰ ਪੰਜਾਬ ਦੇ ਅੰਦਰ 29 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ ਤੇ ਪੰਜਾਬ ਦੇ ਵਿੱਚ 24 ਨੌਜਵਾਨ ਨਸ਼ੇ ਦੇ ਕਰਕੇ ਮੌਤ ਦੇ ਮੂੰਹ ਜਾ ਪਏ ਆ। ਓਵਰਡੋਜ਼ ਦੇ ਕਰਕੇ ਕਿਸੇ ਹੋਰ ਕਾਰਨ ਦੇ ਕਰਕੇ ਚਿੱਟੇ ਨੇ 24 ਜਾਨਾਂ ਲਈਆਂ ਤੇ ਖੁਦਕੁਸ਼ੀਆਂ ਕਰਕੇ ਕਿਸਾਨਾਂ ਦੀਆਂ 29 ਜਾਨਾਂ ਗਈਆਂ। ਯਾਨੀ ਕਿ ਪੰਜਾਬ ਦੀ ਜਵਾਨੀ ਤੇ ਕਿਸਾਨੀ ਜਿਹਦੇ ਉੱਤੇ ਮਾਣ ਕਰਦੇ ਸੀ ਉਹ ਮੌਤ ਦੇ ਰਾਹ ਦੇ ਉੱਤੇ ਤੁਰ ਰਹੀ ਆ। ਸੁਖਬੀਰ ਸਿੰਘ ਬਾਦਲ ਹੋਰੀ ਇਕੱਲੇ ਗੱਲ ਕਹਿੰਦੇ ਵੀ ਜਦੋਂ ਤੋਂ ਕਾਂਗਰਸ ਦੀ ਸਰਕਾਰ ਆਈ ਆ ਉਦੋਂ ਤੋਂ ਚਿੱਟਾ ਬਹੁਤ ਵਧਿਆ, ਸਾਡੇ ਰਾਜ ਦੇ ਵਿੱਚ ਇੰਨਾ ਚਿੱਟਾ ਨਹੀਂ ਸੀ। ਪਰ ਕਾਂਗਰਸ ਵੀ ਕਹਿੰਦੇ ਵੀ ਉਦੋਂ ਵੀ ਬਥੇਰਾ ਸੀ, ਮਤਲਬ ਇਹ ਆ ਕਿ ਇਹ ਆਪਸ ਦੇ ਵਿੱਚ ਲੜੀ ਜਾਣਗੇ, ਜਦੋਂ ਤੱਕ ਇਹ ਬਿਆਨ ਦੇ ਕੇ ਹਟਣਗੇ ਉਦੋਂ ਤੱਕ ਇੱਕ ਦੋ ਨੌਜਵਾਨ ਫਿਰ ਖੁਦਕੁਸ਼ੀ ਕਰ ਜਾਣਗੇ ਤੇ ਜਾਂ ਫਿਰ ਚਿੱਟੇ ਦੇ ਕਰਕੇ ਮਰ ਜਾਣਗੇ।
ਅੱਛਾ, ਨਾਲ ਨਾਲ ਪੰਜਾਬ ਦੇ ਵਿੱਚ ਜਿਹੜੀ ਸੰਗੀਤ ਇੰਡਸਟਰੀ ਹੈ ਇਹ ਬਹੁਤ ਲੰਮੀ ਚੌੜੀ ਹੈ ਔਰ 110 ਦੇਸ਼ਾਂ ਚ ਵਸੇ ਪੰਜਾਬੀਆਂ ਤੱਕ ਇਹਦੀ ਮਾਰ ਹੈ। ਤੁਸੀਂ ਅਕਸਰ ਬਹੁਤ ਸਾਰੇ ਗਾਇਕ ਗਾਇਕਾਵਾਂ ਨੂੰ ਰੂਬਰੂ ਕਰਦੇ ਹੋ ਵੱਖ ਵੱਖ ਚੈਨਲ ਦੇ ਰਾਹੀਂ, ਤੁਸੀਂ ਨਿੱਜੀ ਤੌਰ ਤੇ ਵੀ ਕਾਫੀ ਜਿਹੜੇ ਚੰਗੇ ਫਨਕਾਰ ਨੇ ਉਹਨਾਂ ਦੇ ਕਰੀਬ ਹੋ। ਪਹਿਲਾਂ ਕੌਰ ਬੀ ਦੇ ਨਾਲ ਬਦਸਲੂਕੀ ਦੇ ਦਾਅਵੇ ਹੋਏ ਮੈਲਬਰਨ ਦੇ ਵਿੱਚ, ਉਸ ਤੋਂ ਬਾਅਦ ਹੁਣ ਕੱਲ ਪਤਾ ਲੱਗਾ ਜੀ ਗੁਰੂ ਰੰਧਾਵਾ ਦੇ ਨਾਲ ਮਾਰਕੁੱਟ ਹੋ ਗਈ ਜੀ ਵੈਨਕੂਵਰ ਦੇ ਵਿੱਚ।
ਦੇਖੋ ਬਾਈ ਜੀ, ਗੱਲ ਇਹ ਹੈ ਕਿ ਮੈਂ ਨਾ ਪਰਸੋਂ ਇੰਟਰਵਿਊ ਕੀਤੀ ਗੁਲਸ਼ਨ ਕੋਮਲ ਤੇ ਸੁਦੇਸ਼ ਕਪੂਰ ਹੋਰਾਂ ਦੇ ਨਾਲ। ਉਹਨਾਂ ਦੀ ਉਮਰ 73 ਸਾਲ ਆ। ਉਹਨਾਂ ਨੇ ਆਪਣੇ ਵੇਲੇ ਦੇ ਵਿੱਚ ਬਹੁਤ ਕਮਾਲ ਦਾ ਗਾਇਆ। ਸੁਦੇਸ਼ ਕਪੂਰ ਤਾਂ 53 ਸਾਲ ਸਟੇਜਾਂ ਦੇ ਉੱਤੇ ਰਹੀ ਆ, ਰਮੇਸ਼ ਰੰਗੀਲਾ ਨਾਲ ਉਹਨੇ 20 ਵਰੇ ਗਾਇਆ, ਬਾਕੀ ਵੱਖ ਵੱਖ ਕਲਾਕਾਰਾਂ ਦੇ ਨਾਲ ਵੀ ਗਾਇਆ ਤੇ ਹੁਣ ਉਹਨੇ ਗਾਇਕੀ ਤੋਂ ਪਾਸਾ ਵੱਟਣੇ ਚ ਹੋ ਕੇ ਬਜ਼ੁਰਗ ਆ। ਇਵੇਂ ਸੁਰਿੰਦਰ ਸ਼ਿੰਦੇ ਦੇ ਨਾਲ ਆਪਾਂ ਜਾਣਦੇ ਗੁਲਸ਼ਨ ਕੋਮਲ ਦੀ ਕਿੰਨੀ ਮਸ਼ਹੂਰ ਜੋੜੀ ਸੀ,
ਬਿਲਕੁਲ,
ਪਰ ਅੱਜ ਕੱਲ ਉਹ ਚੋਪਾ ਕਰਕੇ ਬਜ਼ੁਰਗ ਆ। ਪਰ ਸਵਾਲ ਹੀ ਪੈਦਾ ਹੁੰਦਾ ਕਿ ਜਿਹੜੇ ਉਹ ਵੇਲਿਆਂ ਦੇ ਕਲਾਕਾਰ ਆ, ਮੈਂ ਇਹਨਾਂ ਨੂੰ ਪੁੱਛਿਆ ਵੀ ਮੈਂ ਕਿਹਾ ਤੁਹਾਡੇ ਵੇਲੇ ਦੇ ਵਿੱਚ ਤੜਕ ਭੜਕ ਹੈ ਨਹੀਂ ਸੀ, ਤੁਹਾਡੇ ਵੇਲੇ ਦੇ ਵਿੱਚ ਕੋਈ ਜਾਨ ਨੂੰ ਖਤਰਾ ਨਹੀਂ ਸੀ ਪੈਦਾ ਹੁੰਦਾ? ਉਹ ਕਹਿੰਦੇ ਵੀ ਖਤਰਾ ਕਾਹਦਾ ਪੈਦਾ ਹੋਣਾ, ਸਾਨੂੰ ਤਾਂ ਜੇ ਕਿਸੇ ਨੇ ਕਿਹੜਾ 5 ਮਿੰਟ ਆਓ ਮਾੜਾ ਜਿਹਾ ਘਰੇ, ਅਸੀਂ ਅੱਧਾ ਘੰਟਾ ਲਾਉਂਦੇ ਸੀ, ਸਾਡੀ ਆਹ ਦੇਖ ਲਓ ਤੁਹਾਡੇ ਸਾਹਮਣੇ ਬੈਠੇ, ਨਾ ਸਾਡੇ ਤੇ ਕਦੇ ਕਿਸੇ ਨੇ ਗੋਲੀ ਚਲਾਈ, ਨਾ ਸਾਡੇ ਕਿਸੇ ਨੇ ਥੱਪੜ ਮਾਰਿਆ, ਨਾ ਕਦੇ ਕਿਸੇ ਨੇ ਸਾਡੀ ਚੁੰਨੀ ਖਿੱਚੀ, ਨਾ ਸਾਡੇ ਝੱਗੇ ਨੂੰ ਹੱਥ ਪਾਇਆ, ਸਾਨੂੰ ਕੋਈ ਬੇਫਿਕਰੀ ਸੀ, ਸਾਨੂੰ ਕੋਈ ਪਰਵਾਹ ਨਹੀਂ ਸੀ, ਲੋਕ ਵੀ ਚੰਗੇ ਸੀ, ਗਾਉਣ ਵਾਲੇ ਵੀ ਸਾਦੇ ਸੀ। ਅੱਜ ਦੇ ਗਾਉਣ ਵਾਲੇ ਨੇ ਟਸ਼ਨੇ ਮਸ਼ਨੇ ਕਰਕੇ ਤੇ ਹੰਕਾਰ ਦੇ ਵਿੱਚ ਆਪਣਾ ਮੂਲ ਗਵਾ ਲਿਆ। ਆਹ ਕੌਰ ਵੀ ਹੈ ਜਿਹੜੀ, ਇਹਦੇ ਬਾਬਤ ਵੀ, ਇਸ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ, ਉਸ ਤੋਂ ਪਹਿਲਾਂ ਕਰਨ ਔਜਲਾ, ਇਹ ਹਰ ਚੌਥੇ ਦਿਨ ਕੋਈ ਨਾ ਕੋਈ ਇਹੋ ਜਿਹੀ ਖ਼ਬਰ ਆ ਜਾਂਦੀ ਹੈ ਵੀ ਕਲਾਕਾਰ ਦੀ ਮਿੱਟੀ ਝਾੜਤੀ ਹੈ। ਸੋ ਮੈਂ ਇਹ ਸੋਚਦਾ ਵੀ ਜੇਕਰ ਲੋਕਾਂ ਨੇ ਤੁਹਾਨੂੰ ਬਣਾਇਆ, ਜੇਕਰ ਤੁਹਾਨੂੰ ਲੋਕਾਂ ਨੇ ਲੋਕ ਗਾਇਕ ਦਾ ਰੁਤਬਾ ਦਿੱਤਾ, ਲੋਕ ਗਾਇਕ ਦਾ ਮਤਲਬ ਹੁੰਦਾ ਲੋਕਾਂ ਦਾ ਗਾਇਕ, ਲੋਕਾਂ ਦੇ ਵਿੱਚ ਵਿਚਰਨ ਵਾਲਾ ਗਾਇਕ,
ਬਿਲਕੁਲ,
ਫਿਰ ਤੁਸੀਂ ਬਾਉਂਸਰ ਲੈ ਕੇ ਧੌਂਸਾਂ ਜਿਹੀਆਂ ਕਿਉਂ ਜਮਾਉਂਦੇ ਹੋ? ਆਹ ਗੁਰੂ ਰੰਧਾਵੇ ਦੇ ਬਾਰੇ ਖ਼ਬਰ ਆਈ ਹੈ, ਕਹਿੰਦੇ ਵੀ ਇਹਨੇ ਜਿੱਥੇ ਗਾ ਰਿਹਾ ਸੀਗਾ ਉੱਥੇ ਲੋਕ ਵੀਡੀਓ ਬਣਾਉਂਦੇ ਸੀਗੇ ਤੇ ਵੀਡੀਓ ਬਣਾਉਂਦੇ ਲੋਕਾਂ ਦੇ ਬਾਬਤ ਕੋਈ ਟਿੱਪਣੀ ਕੀਤੀ ਵੀ ਭਾਈ ਕਿਉਂ ਬਣਾਉਂਦੇ ਹੋ? ਹੁਣ ਦੇਖੋ ਤੁਹਾਡਾ ਕੋਈ ਚੰਮ ਥੋੜੀ ਲਾ ਲੈਂਦਾ ਜੇਕਰ ਕੋਈ 10 ਮਿੰਟ ਜਾਂ 5 ਮਿੰਟ ਵੀਡੀਓ ਬਣਾ ਲੈਂਦਾ। ਲੋਕਾਂ ਦਾ ਆਪਣਾ ਲੋਕਾਂ ਨੂੰ ਚਾਅ ਪੂਰਾ ਕਰ ਲੈਣਾ ਚਾਹੀਦਾ, ਬਾਅਦ ਦੇ ਵਿੱਚ ਇਹ ਮਾੜੀਆਂ ਘਟਨਾਵਾਂ ਵਾਪਰਦੀਆਂ ਕਲਾਕਾਰਾਂ ਨੂੰ ਲੋਕਾਂ ਨੇ ਤੇ ਲੋਕਾਂ ਨੂੰ ਕਲਾਕਾਰਾਂ ਨੇ ਬਣ ਕੇ ਰਹਿਣਾ ਚਾਹੀਦਾ ਜੀ।
ਜੀ ਜੀ ਬਿਲਕੁਲ, ਤੇ ਨਾਲ ਜੇ ਵੀ ਗੱਲ ਕਰੀਏ ਪਿੰਡਾਂ ਦੇ ਵਿੱਚ ਕਾਫੀ ਪਾਣੀ ਕਹਿੰਦੇ ਭਰ ਗਿਆ, ਲੇਕਿਨ ਉਸ ਪਾਣੀ ਨੂੰ ਕੁਝ ਮੇਰੇ ਵਰਗੇ ਬੇਸਮਝ ਲੋਕ ਜਿਹੜੇ ਨੇ ਸਿੱਧਾ ਹੀ ਪਾਣੀ ਬੋਰਵੈਲ ਦੇ ਵਿੱਚ ਪਾਈ ਜਾਂਦੇ ਨੇ, ਇਹ ਵੀ ਕਾਫੀ ਵਾਇਰਲ ਹੋ ਰਹੀਆਂ ਵੀਡੀਓ ਜਿਹੜੀਆਂ ਨੇ।
ਹਾਂ, ਇਹ ਬੜੀ ਮਾੜੀ ਖਬਰ ਹੈ ਜੀ। ਪਹਿਲਾਂ ਤਾਂ ਇਹ ਖਬਰਾਂ ਬੜੀਆਂ ਹੁੱਬ ਕੇ ਆਈਆਂ ਕਿ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਉੱਚਾ ਆ ਸਕਦਾ, ਜਿਵੇਂ ਬਠਿੰਡੇ ਦੇ ਵਿੱਚ, ਪਟਿਆਲੇ ਦੇ ਵਿੱਚ, ਸੰਗਰੂਰ ਦੇ ਕਈ ਹਿੱਸਿਆਂ ਚ ਪਾਣੀ ਭਰਿਆ, ਘੱਗਰ ਦੇ ਦਰਿਆ ਚ ਪਾੜ ਪੈਣ ਕਰਕੇ ਪਾਣੀ ਭਰਿਆ। ਕਿਸਾਨਾਂ ਨੂੰ ਸਿੱਧਾ ਬੋਰਵੈਲ ਦੇ ਰਾਹੀਂ ਧਰਤੀ ਚ ਪਾਣੀ ਪਾ ਦੇਣਾ ਚਾਹੀਦਾ, ਇਹਦੇ ਨਾਲ ਖੇਤਾਂ ਦੇ ਵਿੱਚੋਂ ਪਾਣੀ ਵੀ ਖਤਮ ਹੋਊਗਾ ਤੇ ਧਰਤੀ ਹੇਠਲਾ ਪਾਣੀ ਦਾ ਪੱਧਰ ਵੀ ਉੱਚਾ ਆਊਗਾ। ਮੈਂ ਵੀ ਇਕਦਮ ਇਸ ਗੱਲ ਵੱਲ ਖਿੱਚਿਆ ਗਿਆ, ਮੈਂ ਕਿਹਾ ਵੀ ਗੱਲ ਤਾਂ ਠੀਕ ਲੱਗਦੀ ਹੈ, ਪਰ ਹੁਣ ਪੰਜਾਬ ਦੇ ਖੇਤੀਬਾੜੀ ਮਾਹਰਾਂ ਨੇ, ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਗੱਲ ਤੋਂ ਰੁਕਣ ਵਾਸਤੇ ਕਿਹਾ। ਉਹਨਾਂ ਮਾਹਰਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਤੁਸੀਂ ਏਦਾਂ ਦੇ ਤਰੀਕੇ ਅਪਣਾਉਣੇ ਆ ਤਾਂ ਇਹ ਬਹੁਤ ਖਤਰਨਾਕ ਆ। ਜੋ ਖੇਤਾਂ ਦੇ ਵਿੱਚ ਜਾਂ ਜੋ ਹੋਰ ਥਾਵਾਂ ਦੇ ਉੱਤੇ ਪਾਣੀ ਖੜਾ, ਉਹ ਲਗਾਤਾਰ ਕਈ ਕਈ ਦਿਨਾਂ ਦਾ ਗੰਧਲਿਆ ਪਾਣੀ ਹੁੰਦਾ, ਉਹਨਾਂ ਦੇ ਵਿੱਚ ਕੀਟਨਾਸ਼ਕ ਹੁੰਦੇ, ਕਿਉਂਕਿ ਅਸੀਂ ਫਸਲਾਂ ਦੇ ਉੱਤੇ ਕੀਟਨਾਸ਼ਕ ਛਿੜਕਦੇ ਹਾਂ, ਉਹ ਪਾਣੀ ਮੁਸ਼ਕਿਆ ਹੋਣ ਕਰਕੇ ਕਈ ਤਰ੍ਹਾਂ ਦੇ ਵਿੱਚ ਉਹਦੇ ਰਸਾਇਣਕ ਤੱਤ ਬਣ ਜਾਂਦੇ ਆ। ਇਸ ਕਰਕੇ ਜੇਕਰ ਅਸੀਂ ਉਹ ਪਾਣੀ ਧਰਤੀ ਦੇ ਵਿੱਚ ਸਿੱਧਾ ਹੀ ਪਾਉਂਦੇ ਹਾਂ ਤਾਂ ਉਹ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਖਰਾਬ ਕਰਦਾ, ਉਹ ਬਹੁਤ ਬਰਬਾਦ ਕਰਨ ਵਾਲੀ ਗੱਲ ਹੈ। ਇਸ ਕਰਕੇ ਇਹ ਪਾਣੀ ਏਦਾਂ ਭੁੱਲ ਕੇ ਵੀ ਨਹੀਂ ਭੇਜਣਾ ਚਾਹੀਦਾ, ਸਿੱਧਾ ਹੀ ਬੋਰਵੈਲ ਦੇ ਰਾਹੀਂ ਧਰਤੀ ਦੇ ਵਿੱਚ।
ਅੱਛਾ, ਖੇਤੀ ਸਾਂਭਣ ਦੇ ਲਈ ਜੱਟਾਂ ਦੇ ਮੁੰਡੇ ਨੇ ਬਾਹਰ ਆਉਣਾ ਸੀ ਜੇਲ੍ਹ ਚੋਂ, ਉਹ ਸਾਰਾ ਮਾਮਲਾ ਰੌਲੇ ਚ ਪੈ ਗਿਆ, ਹੁਣ ਕੋਈ ਨਵੀਂ ਅਪਡੇਟ ਹੈ ਜੀ?
ਦੇਖੋ, ਨਵੀਂ ਅਪਡੇਟ ਤਾਂ ਇਸੋ ਤੱਕ ਹੀ ਹੈ ਜੀ ਕਿ ਇਹ ਮਾਮਲਾ ਕਾਫੀ ਮੈਨੂੰ ਲੱਗਦਾ ਵੀ ਪੇਚੀਦਾ ਜਿਹਾ ਬਣਿਆ ਹੋਇਆ
ਜੀ,
ਤੇ ਬਾਹਰ ਆਉਣ ਦੀ ਚਾਹਨਾ ਤਾਂ ਸਾਰਿਆਂ ਦੀ ਹੈਗੀ ਆ। ਇਸ ਵਕਤ ਮੈਂ ਇੱਕ ਰਿਪੋਰਟ ਪੜ੍ਹੀ, BSS ਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਲਿਖਿਆ ਸੀਗਾ ਕਿ ਪੰਜਾਬ ਦੇ ਵਿੱਚ 70% ਅਰਜ਼ੀਆਂ ਦੇ ਵਿੱਚ ਵਾਧਾ ਹੋਇਆ ਬਾਹਰ ਆਉਣ ਦੇ ਲਈ।
ਅੱਛਾ,
ਤੇ ਪੰਜਾਬ ਦੇ ਵਿੱਚ ਜਿਹੜਾ ਜਲੰਧਰ ਵਾਲਾ ਦਫ਼ਤਰ ਆ ਤੇ ਚੰਡੀਗੜ੍ਹ ਵਾਲਾ ਦਫ਼ਤਰ ਆ, ਇੱਥੇ ਸਭ ਤੋਂ ਵੱਧ ਅਰਜ਼ੀਆਂ ਲੱਗ ਰਹੀਆਂ 35 ਦੇ ਕਰੀਬ ਵੱਖ ਵੱਖ ਦੇਸ਼ਾਂ ਦੇ ਵੱਲ ਜਾਣ ਦੇ ਲਈ। ਸਭ ਤੋਂ ਵੱਧ ਲੋਕ ਆ ਜਿਹੜੇ ਉਹ 4-5 ਦੇਸ਼ਾਂ ਦੇ ਵੱਲ ਆ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਇੰਗਲੈਂਡ ਤੇ ਅਮਰੀਕਾ। ਉਸ ਤੋਂ ਬਾਅਦ ਖਾੜੀ ਦੇਸ਼ਾਂ ਦੇ ਵੱਲ ਲੋਕ ਜਾਂਦੇ ਆ, ਪਰ ਇਹਨਾਂ ਚੱਕਰਾਂ ਦੇ ਵਿੱਚ ਕਈ ਅਣਸੁਖਾਵੀਆਂ ਘਟਨਾਵਾਂ ਵੀ ਵਾਪਰਦੀਆਂ, ਕਈ ਲੋਕ ਤਿਕੜਮ ਭੀਰ ਚ ਆਉਂਦੇ ਆ, ਜਦੋਂ ਤਿਕੜਮ ਸਾਹਮਣੇ ਆ ਜਾਂਦਾ ਲੋਕ 4 ਦਿਨ ਸੁਧਰਦੇ ਆ, ਬਾਅਦ ਦੇ ਵਿੱਚ ਫਿਰ ਉੱਥੇ ਆ ਜਾਂਦੇ ਆ।
ਜੀ ਜੇ ਤੇ ਉਧਰ ਭਗਵੰਤ ਮਾਨ ਤੋਂ ਲੋਕ ਬਹੁਤ ਨਾਰਾਜ਼ ਆ, ਕਹਿੰਦੇ ਵੀ ਮਾਨ ਲੱਭਦਾ ਕਿੱਥੇ ਆ?
ਦੇਖੋ ਬਾਈ ਜੀ, ਗੱਲ ਇਹ ਆ ਕਿ ਹਰ ਮਨੁੱਖ ਦੀ ਆਪਣੀ ਨਿੱਜੀ ਜ਼ਿੰਦਗੀ ਵੀ ਹੈਗੀ ਆ
ਜੀ।
ਹੁਣ ਜੇ 24 ਘੰਟਿਆਂ ਦੇ ਵਿੱਚੋਂ 24 ਘੰਟੇ ਬੰਦਾ ਉਹ ਕਵੇ ਭਾਵੇਂ ਮੈਂ ਆ ਭਾਵੇਂ ਤੁਸੀਂ ਆ, ਤਾਂ ਉਹਨੇ ਮਾੜੇ ਮੋਟੇ ਆਪਣੇ ਪਰਿਵਾਰਕ ਕੰਮ ਵੀ ਕਰਨੇ ਹੁੰਦੇ ਆ। ਹੁਣ ਭਗਵੰਤ ਮਾਨ ਆਪਣੇ ਨਿੱਜੀ ਕੰਮ ਦੇ ਲਈ ਜੇਕਰ ਵਿਦੇਸ਼ ਵੱਲ ਗਿਆ ਹੋਇਆ 8 ਦਿਨ ਦੇ ਲਈ, 10 ਦਿਨ ਦੇ ਲਈ, ਤਾਂ ਇਹਨਾਂ ਕੋ ਬਰਦਾਸ਼ਤ ਵੀ ਕਰਨਾ ਚਾਹੀਦਾ। ਆ ਪੰਜਾਬ ਦੇ ਬਾਕੀ ਵੀ ਤਾਂ 12 ਹੈਗੇ ਆ MP, ਉਹਨਾਂ ਨੇ ਕੀ ਡੋਕੇ ਕਰਕੇ, ਉਹਨਾਂ ਨੇ ਕੱਖ ਵੀ ਨੀ ਕੀਤਾ ਗਾ, ਕਿਸੇ ਨੂੰ ਮਿਲਦੇ ਹੀ ਨੀਗੇ। ਆ ਸੰਨੀ ਦਿਓਲ ਨੇ ਠੇਕੇ ਤੇ ਚੜਾਤੀ ਆਪਣੀ ਸਾਰੀ ਸੀਟ, ਬਾਕੀ ਆ ਜਿਹੜੇ ਹੋਰ ਵੀ ਕਿਸੇ ਨੂੰ ਲੱਭਦੇ ਨੀਗੇ, ਤੁਸੀਂ ਅੱਜ ਆਪਣੇ MP ਨੂੰ ਲੱਭਣਾ ਸ਼ੁਰੂ ਕਰੋ, ਹੋ ਸਕਦਾ ਮਹੀਨੇ ਬਾਅਦ ਵੀ ਨਾ ਮਿਲੇ ਤੁਹਾਨੂੰ 10 ਮਿੰਟ ਦੇ ਲਈ। ਸੋ ਇਸ ਕਰਕੇ ਮੈਨੂੰ ਇਹ ਜਾਪਦਾ ਵੀ ਹਰ ਜਿਹੜਾ ਬੰਦਾ ਕੰਮ ਕਰਦਾ ਹੁੰਦਾ ਨਾ, ਅਸੀਂ ਉਹਨੂੰ ਹਰ ਗੱਲ ਦੇ ਉੱਤੇ ਵੱਧ ਸਵਾਲ ਕਰਦੇ ਹਾਂ। ਸੋ ਮੈਂ ਵੀ ਅੱਜ ਖਬਰਾਂ ਪੜ੍ਹੀਆਂ ਕਿ ਲੋਕ ਬੜੇ ਨਿਰਾਸ਼ ਹੋ ਗਏ ਆ। ਮੰਨਦੇ ਆ ਕਿ ਲੋਕਾਂ ਨੂੰ ਉਮੀਦਾਂ ਬਹੁਤ ਆ, ਇਹ ਵੀ ਗੱਲ ਮੰਨਣੀ ਬਣਦੀ ਆ ਕਿ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਭਗਵੰਤ ਨੂੰ ਖਰੇ ਉਤਰਨਾ ਚਾਹੀਦਾ, ਪਰ ਇਹ ਵੀ ਗੱਲ ਸੱਚੀ ਆ ਕਿ ਉਹ ਖਰਾ ਉਤਰ ਰਿਹਾ, ਤੇ ਇਹ ਵੀ ਗੱਲ ਸੱਚੀ ਆ ਕਿ ਹਰ ਮਨੁੱਖ ਦੀ ਨਿੱਜੀ ਜ਼ਿੰਦਗੀ ਵੀ ਆ, ਉਹਨੂੰ ਕਿਤੇ ਜਾਣਾ ਆਉਣਾ ਵੀ ਪੈਂਦਾ। ਇਸ ਕਰਕੇ ਜੇ ਤਾਂ ਉਹ 2 ਮਹੀਨੇ ਲੱਭੇ ਹੀ ਨਾ, ਫਿਰ ਤਾਂ ਇਹ ਗੱਲ ਕਹਿਣੀ ਚਾਹੀਦੀ ਆ ਵੀ ਉਹ ਬਦਲ ਗਿਆ, ਉਸ ਬੰਦੇ ਨੂੰ ਜਵਾਬਦੇਹ ਕਰਨਾ ਚਾਹੀਦਾ। ਪਰ ਜੇਕਰ ਬੰਦਾ 8-10 ਦਿਨਾਂ ਦੇ ਲਈ ਕਿਤੇ ਵਿਦੇਸ਼ ਗਿਆ ਆਪਣੇ ਪਰਸਨਲ ਨਿੱਜੀ ਪਰਿਵਾਰਕ ਕੰਮਾਂ ਲਈ ਗਿਆ, ਤਾਂ ਇਹ ਕੋਈ ਬਹੁਤਾ ਵੱਡਾ ਮੈਟਰ ਹੈ ਨੀ।
ਜੀ ਜੀ ਬਿਲਕੁਲ, ਤੇ ਨਾਲ ਨਾਲ ਟਿਣਾ ਸਾਹਿਬ ਇਹ ਵੀ ਹੈ ਕਿ ਧੱਕੇ ਦੇ ਨਾਲ ਨਾਈ ਦੀ ਦੁਕਾਨ ਬੰਦ ਕਰਾਉਣ ਵਾਲੇ ਕਹਿੰਦੇ ਨੇ ਕਿ ਜੈ ਸ਼੍ਰੀ ਰਾਮ ਕਹਾਣ ਵਾਲਿਆਂ ਨਾਲ ਵੀ ਘੱਟ ਨਹੀਂ।
ਇਹ ਮੈਨੂੰ ਬੜੀ ਦੁੱਖ ਹੋਈ ਜੀ ਇਸ ਖਬਰ ਦੇ ਬਾਬਤ ਜਾਣ ਕੇ। ਇਹ ਬਿਲਕੁਲ ਮੈਨੂੰ ਉਹਨਾਂ ਕੱਟੜਵਾਦੀਆਂ ਬਾਰੇ ਲੱਗੀ ਖਬਰ ਜਿਹੜੇ ਭਗਵੇਂ ਦੇ ਰੰਗ ਦੇ ਵਿੱਚ ਰੰਗੇ ਆ। ਅਸਲ ਦੇ ਵਿੱਚ ਬਾਈ ਜੀ, ਇਹ ਨਾ ਐਵੇਂ ਸਿੱਖੀ ਦੀਆਂ ਪੂਛਾਂ ਲਾਈ ਫਿਰਦੇ ਆ, ਇਹ ਲੰਬੜਦਾੜ ਵਰੇ ਫਿਰਦੇ ਆ, ਇਹਨਾਂ ਕਰਕੇ ਸਿੱਖੀ ਦਾ ਨੁਕਸਾਨ ਹੁੰਦਾ, ਕਿਸੇ ਹੋਰ ਦੇ ਕਰਕੇ ਨੀ। ਮੈਂ ਭਾਵੇਂ ਕਲੀਨ ਸ਼ੇਵ ਆ, ਮੇਰੇ ਕਰਕੇ ਸਿੱਖੀ ਦਾ ਕੋਈ ਨੁਕਸਾਨ ਨੀ, ਪਰ ਜੇਕਰ ਮੈਂ ਅੰਮ੍ਰਿਤ ਛੱਕ ਕੇ ਤੇ ਦਾੜੇ ਦਾ ਪ੍ਰਕਾਸ਼ ਕਰਕੇ ਤੇ ਬਾਣਾ ਪਹਿਨ ਕੇ ਚੋਲਾ ਪਾ ਕੇ ਤੇ ਫਿਰ ਮੈਂ ਉੱਥੇ ਤਲਵਾਰ ਘੁਮਾਉਂਦਾ ਫਿਰਾਂ, ਤਾਂ ਉਹਦੇ ਨਾਲ ਵੱਧ ਨੁਕਸਾਨ। ਪਰ ਜੇਕਰ ਮੈਂ ਨਹੀਂ ਅੰਮ੍ਰਿਤ ਛਕਿਆ ਤੇ ਮੈਂ ਰਹਿਣਾ ਬੰਦਾ ਬਣ ਕੇ ਆ ਤੇ ਸਾਦਗੀ ਦੇ ਵਿੱਚ ਰਹਿਣਾ, ਤੇ ਮੇਰੇ ਕਰਕੇ ਕਿਸੇ ਦਾ ਕੋਈ ਨੁਕਸਾਨ ਨੀ, ਕੋਈ ਮੈਂ ਭੜਕੀਲੀ ਗੱਲ ਨੀ ਕਰਦਾ, ਕੋਈ ਮੈਂ ਕੱਟੜਵਾਦੀ ਗੱਲ ਨੀ ਕਰਦਾ, ਫਿਰ ਮੇਰੇ ਤੋਂ ਕੋਈ ਨੁਕਸਾਨ ਨਹੀਂ ਆ। ਪਰ ਇਹ ਖਬਰ ਵੇਖ ਕੇ ਤੇ ਇਹ ਮੈਂ ਵੀਡੀਓ ਦੇਖ ਕੇ ਬੜਾ ਹੈਰਾਨ ਆ। ਧੱਕੇ ਦੇ ਨਾਲ ਜਿਹੜੇ ਆ ਇਹ ਕੁਝ ਕੁ ਸਿੰਘ ਜਾਂਦੇ ਆ ਇੱਕ ਨਾਈ ਦੀ ਦੁਕਾਨ ਤੇ, ਉਹਨੂੰ ਕਹਿੰਦੇ ਆ ਵੀ ਤੈਨੂੰ ਪਤਾ ਨੀ ਗੁਰਦੁਆਰੇ ਦੇ ਕੋਲ ਨਾਈ ਦੀ ਦੁਕਾਨ ਕਹਿੰਦੇ ਫਿਰ ਅੱਜ ਬੰਦ ਕਰਨੀ ਪਊਗੀ ਨੀ ਤੁਹਾਡੀ, ਅਸੀਂ ਦੁਕਾਨ ਭੰਨ ਦੇਣੀ ਆ, ਜ਼ਬਰਦਸਤੀ ਉਹਦੀ ਦੁਕਾਨ ਬੰਦ ਕਰਵਾਉਂਦੇ ਆ। ਫਿਰ ਅਗਲੀ ਗਲੀ ਦੇ ਵਿੱਚ ਜਾ ਕੇ ਇੱਕ ਬਿਊਟੀ ਪਾਰਲਰ ਆ, ਉੱਥੇ ਇੱਕ ਔਰਤ ਨੂੰ ਦਾਬੇ ਮਾਰਦੇ ਆ ਵੀ ਅਸੀਂ ਉਹਦੇ ਨਾਲ ਤਾਂ ਇੱਦਾਂ ਕਰਕੇ ਆਏ ਆ, ਤੂੰ ਸਹੀ ਤਰੀਕੇ ਨਾਲ ਕੰਮ ਕਰ, ਜੇ ਕਿਸੇ ਦੀ ਕਟਿੰਗ ਕੀਤੀ ਬੀਬੀ ਦੀ ਫਿਰ ਤੂੰ ਦੇਖ ਲਈ ਭੁਗਤ ਸਵਾਰ ਦਿਆਂਗੇ। ਸੋ ਇਹੋ ਜਿਹੀਆਂ ਮੈਂ ਸੋਚਦਾ ਮੂਰਖਤਾਈਆਂ ਇਹਨਾਂ ਲੋਕਾਂ ਦੇ ਕਰਕੇ ਸਿੱਖੀ ਨੂੰ ਖਤਰਾ, ਇਹ ਕੀ ਸਾਬਤ ਕਰਨਾ ਚਾਹੁੰਦੇ ਆ? ਜੇ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਧੱਕੇ ਨਾਲ ਜੈ ਸ਼੍ਰੀ ਰਾਮ ਦੇ ਨਾਅਰੇ ਲਵਾਉਣ ਵਾਲੇ ਆ, ਉਹਨਾਂ ਦੀਆਂ ਵੀਡੀਓ ਦੇਖ ਕੇ ਤੇ ਅਸੀਂ ਦੁਖੀ ਹੁੰਦੇ ਆ, ਤੇ ਜਿਹੜੇ ਇਹ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਉਂਦੇ ਆ ਤੇ ਬਾਕੀ ਧਰਮਾਂ ਵਾਲੇ ਦੇਖ ਕੇ ਇਹਨਾਂ ਦੇ ਉੱਤੇ ਦੁਖੀ ਕਿਉਂ ਨਾ ਹੁੰਦੇ ਹੋਣਗੇ ਜੀ?
ਬਿਲਕੁਲ ਜੀ, ਤੇ ਉਧਰੋਂ ਪੰਜਾਬ ਦੇ ਵਿਚ ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਹੈ ਜੀ। ਵੈਟਰਨ ਲੀਡਰ ਜਨਾਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਣਾ ਨੇ ਕਾਫੀ ਪਸ਼ੂ ਧਨ ਦਾ ਕਹਿੰਦੇ ਨੁਕਸਾਨ ਹੋ ਰਿਹਾ ਜੀ ਪੰਜਾਬ ਚ।
ਦੇਖੋ ਬਾਈ ਜੀ, ਗੱਲ ਇਹ ਹੈ ਕਿ ਪਸ਼ੂ ਧਨ ਦਾ ਨੁਕਸਾਨ ਹੋ ਰਿਹਾ, ਇੱਕ ਤਾਂ ਇੱਥੇ ਹਸਪਤਾਲਾਂ ਦੀ ਵੀ ਘਾਟ ਹੈ, ਦੂਜੀ ਗੱਲ ਇਹ ਹੈ ਕਿ ਪਸ਼ੂਆਂ ਦੀ ਸੰਭਾਲ ਦੇ ਵਾਸਤੇ ਕੋਈ ਸਰਕਾਰ ਆ ਜਿਹੜੀ ਤਰੀਕਾ ਨਹੀਂ ਅਪਣਾ ਰਹੀ, ਨਾ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਤੀਜੀ ਗੱਲ ਇਹ ਹੈ ਕਿ ਹੁਣ ਦੇਖੋ ਜਿੱਥੇ ਜਿੱਥੇ ਫਸਲਾਂ ਡੁੱਬ ਗਈਆਂ ਉੱਥੇ ਵੈਸੇ ਹੀ ਪਸ਼ੂ ਭੁੱਖੇ ਮਰਨ ਦੇ ਕਿਨਾਰੇ ਦੇ ਉੱਤੇ ਆ। ਚੌਥੀ ਗੱਲ ਇਹ ਹੈਗੀ ਹੈ ਕਿ ਪੰਜਾਬ ਦੇ ਵਿੱਚ ਪਸ਼ੂ ਧਨ ਲਗਾਤਾਰ ਘੱਟ ਰਿਹਾ। ਪੰਜਾਬ ਦੇ ਕਿਸੇ ਵੀ ਪਿੰਡ ਦੇ ਵੱਲ ਚਲੇ ਜਾਓ, ਜਿਹੜੇ ਮਰਜ਼ੀ ਇੱਕ ਪਿੰਡ ਦੇ ਵੱਲ ਚਲੇ ਜਾਓ, ਤੁਹਾਨੂੰ ਉਸ ਪਿੰਡ ਦੇ ਵਿੱਚ 70% ਲੋਕਾਂ ਦੇ ਘਰਾਂ ਦੇ ਵਿੱਚ ਪਸ਼ੂ ਅੱਜ ਨਹੀਂ ਦਿਸੂਗਾ, ਤੁਹਾਨੂੰ ਕੀਲਾ ਨਹੀਂ ਦਿਸੂਗਾ, ਤੁਹਾਨੂੰ ਉੱਥੇ ਖੁਰਲੀ ਵੀ ਨਹੀਂ ਦਿਸਦੀ, ਕੱਖ ਨਹੀਂ ਦਿਸਣਾ ਗਾ। ਕਿਸਾਨ ਪਰਿਵਾਰ ਆ ਜਿਹੜੇ ਉਹ 70% ਖੁਦ ਪਸ਼ੂ ਤੋਂ ਦੂਰ ਹੋ ਗਏ ਆ। ਸੋ ਪਰ ਦੁੱਧ ਦੀ ਖਪਤ ਵੱਧ ਗਈ ਹੈ, ਇਸ ਕਰਕੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਕਿਸਾਨ ਸਹਾਇਕ ਧੰਦੇ ਅਪਣਾਉਣ, ਪਸ਼ੂਆਂ ਦੇ ਨਾਲ ਜੁੜੇ ਰਹਿਣ, ਪਸ਼ੂ ਉਹਨਾਂ ਦੇ ਘਰਾਂ ਦੇ ਵਿੱਚ ਖੜੇ ਦਿਸਣ, ਤਾਂ ਇਹਦੇ ਲਈ ਸਰਕਾਰਾਂ ਨੂੰ ਕੁਝ ਕਰਨਾ ਪਊਗਾ। ਇਹ ਸਿਰਫ ਤੇ ਸਿਰਫ ਦੁੱਖ ਪ੍ਰਗਟਾਉਣ ਦੇ ਨਾਲ ਜਾਂ ਸਲਾਹਾਂ ਦੇਣ ਦੇ ਨਾਲ ਮਸਲੇ ਹੱਲ ਨਹੀਂ ਹੋਣੇ।
ਬਿਲਕੁਲ ਜੀ, ਤੇ ਕੱਲ ਪਰਸੋਂ ਕਹਿੰਦੇ ਵੀ ਬਾਰਿਸ਼ ਕਾਫੀ ਜ਼ੋਰ ਫੜੇਗੀ, ਤੇਜ਼ ਹਨੇਰੀ ਚੱਲੇਗੀ, ਉੱਤਰੀ ਭਾਰਤ ਦੇ ਸਾਰੇ ਰਾਜਾਂ ਦੇ ਵਿੱਚ ਇੱਕੋ ਜਿਹੀ ਪੇਸ਼ਨਗੋਈ ਕੀਤੀ ਗਈ ਹੈ।
ਦੇਖੋ ਜੀ, ਇਹ 31 ਜੁਲਾਈ ਤੋਂ ਬਾਅਦ ਇਹ ਗੱਲ ਕਹੀ ਹੈ ਮੌਸਮ ਵਿਭਾਗ ਨੇ ਕਿ 5-6 ਦਿਨ ਪੰਜਾਬ ਦੇ ਵਿੱਚ, ਹਰਿਆਣੇ ਚ, ਉੱਤਰ ਪ੍ਰਦੇਸ਼ ਦੇ ਕੁਝ ਕੁ ਹਿੱਸਿਆਂ ਦੇ ਵਿੱਚ, ਹਿਮਾਚਲ ਦੇ ਵਿੱਚ ਤੇ ਦਿੱਲੀ ਦੇ ਵਿੱਚ ਇਹ ਮੌਸਮ ਖਰਾਬ ਰਹਿਣਾ। ਹੋ ਸਕਦਾ ਰਵੇ ਵੀ ਇੱਦਾਂ। ਵੈਸੇ ਮੌਸਮ ਵਿਭਾਗ ਨੇ ਕਿਹਾ ਸੀ ਵੀ ਆਹ ਜਿਹੜੇ 2 ਦਿਨ ਪਿਛਲੇ ਆ ਇਹ ਮੋਹਣੇ ਧਾਰ ਪੂਰੇ ਪੰਜਾਬ ਚ ਮੀਂਹ ਵਰਨਾ, ਪਰ ਏਦਾਂ ਦੀ ਖ਼ਬਰ ਨਹੀਂ ਆਈ। ਹਾਂ, ਜਲੰਧਰ ਦੇ ਵਿੱਚ ਕੱਲ ਮੀਂਹ ਪਿਆ, ਸੰਗਰੂਰ ਦੇ ਵੱਲ, ਬਠਿੰਡੇ ਦੇ ਵੱਲ ਵੀ ਮੀਂਹ ਪੈਣ ਦੀਆਂ ਖ਼ਬਰਾਂ, ਪਰ ਪੂਰੇ ਪੰਜਾਬ ਦੇ ਵਿੱਚ ਨਹੀਂ। ਪਰ ਜਿਹੜੀ ਭਵਿੱਖਬਾਣੀ ਕੀਤੀ ਆ ਕਿ ਬੇਹੱਦ ਮੀਂਹ ਵਰੂਗਾ 31 ਤੋਂ ਬਾਅਦ, ਮੌਨਸੂਨ ਪੌਣਾ ਨੇ ਹੋਰ ਸਰਗਰਮ ਹੋ ਜਾਣਾ 31 ਤੋਂ ਬਾਅਦ, ਉਹਦੇ ਨਾਲ ਜੇਕਰ ਸੱਚੀ ਇਵੇਂ ਹੁੰਦਾ ਜਿਵੇਂ ਕਿ ਦੱਸਿਆ ਗਿਆ, ਤਾਂ ਫਿਰ ਘੱਗਰ ਵਾਲੇ ਪਾਸੇ ਹੋਰ ਮੁਸ਼ਕਿਲ ਵੱਧ ਜਾਣੀ ਆ। ਬਾਕੀ ਵੱਖ ਵੱਖ ਥਾਵਾਂ ਦੇ ਉੱਤੇ ਪਾਣੀ ਭਰਨ ਦੀ ਆਸ ਹੈ, ਪਰ ਕੁਦਰਤ ਦੇ ਉੱਤੇ ਜ਼ੋਰ ਵੀ ਕੋਈ ਨਹੀਂ, ਇਸ ਗੱਲ ਨੂੰ ਰੋਕਿਆ ਵੀ ਨਹੀਂ ਜਾ ਸਕਦਾ।
ਟਿਆਣਾ ਸਾਹਿਬ, ਜੇ ਲਾਗੇ ਦੇ ਸਿਨੇਮਾ ਘਰ ਦੇ ਵਿੱਚ ਤੁਸੀਂ ਕੋਈ ਚੱਜ ਦੀ ਫਿਲਮ ਦੇਖਣ ਜਾਣਾ ਹੋਵੇ ਤੇ ਕਿਹੜੀ ਫਿਲਮ ਦੇਖਣ ਜਾਓਗੇ?
ਬਾਈ ਜੀ, ਦੇਖੋ ਫਿਲਮਾਂ ਤਾਂ ਬਣਦੀਆਂ, ਫਿਲਮਾਂ ਚੰਗੀਆਂ ਬਣਦੀਆਂ ਰਹਿਣ ਇਹਦੀ ਅਸੀਂ ਹਮੇਸ਼ਾ ਕਾਮਨਾ ਕਰਦੇ ਹਾਂ। ਮੈਂ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਫਿਲਮ ਦੇਖ ਕੇ ਆਇਆ ਹੈਗਾ, ਚੱਲ ਮੇਰਾ ਪੁੱਤ। ਇਹ ਮੈਨੂੰ ਫਿਲਮ ਬਹੁਤ ਚੰਗੀ ਲੱਗੀ ਆ। ਉਹ ਚੰਗੀ ਲੱਗਣ ਦੇ 2 ਕਾਰਨ ਆ। ਇੱਕ ਤਾਂ ਇਹ ਆ ਕਿ ਅਮਰਿੰਦਰ ਗਿੱਲ ਦੇ ਉੱਤੇ ਭਰੋਸੇਯੋਗਤਾ ਬਹੁਤ ਆ। ਅਮਰਿੰਦਰ ਗਿੱਲ ਨੇ ਅੱਜ ਤੱਕ ਜੋ ਗਾਇਆ ਤੇ ਜੋ ਦਿਖਾਇਆ ਉਹ ਚੰਗਾ ਹੀ ਆ। ਅਮਰਿੰਦਰ ਗਿੱਲ ਉਹਨਾਂ ਕੁਝ ਕੁ ਕਲਾਕਾਰਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਜੇਕਰ 10 ਸਾਲ ਦਾ ਬੱਚਾ ਪਸੰਦ ਕਰਦਾ ਤਾਂ 70 ਸਾਲ ਦਾ ਬਜ਼ੁਰਗ ਵੀ ਪਸੰਦ ਕਰਦਾ। ਇਹ ਚੱਲ ਮੇਰਾ ਪੁੱਤ ਦੇ ਵਿੱਚ ਹਿੰਦੁਸਤਾਨ ਤੇ ਪਾਕਿਸਤਾਨ ਦੀ ਸਾਂਝ ਦੀ ਗੱਲ ਵੀ ਕੀਤੀ ਗਈ ਹੈ, ਇਸ ਕਰਕੇ ਇਹ ਵੱਧ ਤੋਂ ਵੱਧ ਜਿਹੜੀ ਆ ਲੋਕ ਦੇਖਣੀ ਚੰਗੀ ਸਮਝ ਰਹੇ ਆ। ਸੋ ਇਸ ਫਿਲਮ ਤੋਂ ਆਸਾਂ ਸੀ ਵੀ ਤੇ ਇਹਨੇ ਪੂਰੀਆਂ ਵੀ ਕੀਤੀਆਂ। ਮੈਂ ਇਸ ਫਿਲਮ ਨੂੰ ਦੇਖਦਾ ਅਖੀਰ ਦੇ ਉੱਤੇ ਭਾਵਕ ਇਸ ਕਰਕੇ ਹੋਇਆ ਕਿਉਂਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਸਾਂਝ ਸੰਵਾਦਾਂ ਦੇ ਰਾਹੀਂ ਪੇਸ਼ ਕੀਤੀ ਹੈ। ਪਾਕਿਸਤਾਨ ਦੇ ਉਹਨਾਂ 3 ਕਲਾਕਾਰਾਂ ਨੇ ਜਿਨ੍ਹਾਂ ਨੇ ਡਰਾਮਿਆਂ ਦੇ ਰਾਹੀਂ ਬਹੁਤ ਦੁਨੀਆਂ ਦੇ ਵਿੱਚ ਨਾਮਣਾ ਖੱਟਿਆ, ਉਹਨਾਂ ਨੇ ਕਮਾਲ ਕੀਤੀ ਹੈ ਇਸ ਫਿਲਮ ਦੇ ਵਿੱਚ। ਬਾਕੀ ਵੀ ਸਾਰੇ ਕਲਾਕਾਰਾਂ ਦੀ ਅਦਾਕਾਰੀ ਸੋਹਣੀ ਹੈ। ਅਮਰਿੰਦਰ ਗਿੱਲ ਦੇ ਰਿਦਮ ਵੋਇਸ ਦੀ ਇਹ ਪੇਸ਼ਕਸ਼ ਹੈਗੀ ਹੈ ਤੇ ਮੈਨੂੰ ਲੱਗਦਾ ਕਿ ਇਹੋ ਜਿਹੀਆਂ ਫਿਲਮਾਂ ਭਵਿੱਖ ਦੇ ਵਿੱਚ ਵੀ ਬਣਨੀਆਂ ਚਾਹੀਦੀਆਂ ਕਿਉਂਕਿ 95% ਲੋਕ ਆ ਜਿਹੜੇ ਉਹ ਮੁਹੱਬਤ ਦੀ ਸਾਂਝ ਚਾਹੁੰਦੇ ਆ ਪਾਕਿਸਤਾਨ ਤੇ ਹਿੰਦੁਸਤਾਨ ਵਾਲੇ ਪਾਸੇ, 5% ਜਿਹੜੇ ਕੜਮ ਚੌਧਰੀ ਆ ਰਾਜਨੀਤੀ ਕਰਨ ਵਾਲੇ ਉਹਨਾਂ ਦੇ ਵੱਲੋਂ ਸਾਰੇ ਪੁਆੜੇ ਖੜੇ ਕੀਤੇ ਗਏ ਆ। ਸੋ ਚੰਗੀਆਂ ਫਿਲਮਾਂ ਬਣਦੀਆਂ ਰਹਿਣ ਇਹਦੀ ਅਸੀਂ ਕਾਮਨਾ ਕਰਦੇ ਹਾਂ।
ਬਹੁਤ ਸ਼ੁਕਰੀਆ ਜੀ, ਤੇ ਨਾਲ ਨਾਲ ਅਸੀਂ ਇਹ ਗੱਲਾਂ ਉਦੋਂ ਕਰ ਰਹੇ ਹਾਂ ਜਦੋਂ ਦੇਖੋ 1 ਅਗਸਤ ਨੂੰ ਨਨਕਾਣਾ ਸਾਹਿਬ ਤੋਂ ਇਤਿਹਾਸ ਦੇ ਵਿੱਚ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਨਗਰ ਕੀਰਤਨ ਉਧਰੋਂ ਵਾਇਆ ਵਾਹਗਾ ਬਾਰਡਰ ਪੰਜਾਬ ਵਾਲੇ ਪਾਸੇ ਐਂਟਰ ਕਰਨਗੇ। ਸੋ ਪਰਮਾਤਮਾ